ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਹਰਮਨ ਰੇਡੀਓ ਤੇ ਪ੍ਰੋਗਰਾਮ ਲਹਿਰਾਂ ਲੈ ਕੇ ਹਾਜ਼ਰ ਹਾਂ ਜੀ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ। ਅੱਜ ਦਿਨ ਸ਼ੁੱਕਰਵਾਰ ਹੈ ਤੇ ਬੌਬੀ ਸਿੱਧੂ ਹੁਣਾਂ ਦੀ ਅੱਜ ਗੈਰ ਹਾਜ਼ਰੀ ਆ। ਉਨ੍ਹਾਂ ਵੱਲੋਂ ਮਾਫ਼ੀ ਆਈ ਆ। ਉਨ੍ਹਾਂ ਦੇ ਤੁਹਾਨੂੰ ਪਤਾ ਕਿ ਮਦਰ ਆਏ ਹੋਏ ਨੇ ਤੇ ਬੜੀ ਛੇਤੀ ਉਹ ਵਾਪਸ ਇੰਡੀਆ ਨੂੰ ਜਾ ਰਹੇ ਨੇ ਤੇ ਉਸ ਸਬੰਧ ਦੇ ਵਿਚ ਅੱਜ ਉਨ੍ਹਾਂ ਨੇ ਬੜਾ ਬਿਜ਼ੀ ਸ਼ਡਿਊਲ ਰੱਖਿਆ ਸੀ। ਕਾਫ਼ੀ ਦਿਨਾਂ ਤੋਂ ਨੋਟੀਫਾਈ ਕੀਤਾ ਸੀ, ਉਹ ਨਹੀਂ ਆ ਰਹੇ। ਉਨ੍ਹਾਂ ਵੱਲੋਂ ਮਾਫ਼ੀ ਆ। ਪਰ ਮੈਂ ਆਪ ਜੀ ਦਾ ਸਵਾਗਤ ਕਰਦਾ ਕੌਫ ਸਰਵਿਸ ਸਟੂਡੀਓ ਤੋਂ। ਆਪ ਸਭ ਨੂੰ ਬਹੁਤ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਘੜੀ 8:02 ਦਿਖਾਉਣ ਲੱਗ ਪਈ ਆ। ਦਿਨ ਸ਼ੁੱਕਰਵਾਰ 2 June 2017 ਤੇ ਇਧਰ ਐਡਲਿਡ ਦੇ ਵਿਚ ਸਮਾਂ ਹੋ ਗਿਆ ਹੈ 7:32, 6:02 ਪਰਥ ਦੇ ਵਿਚ, ਭਾਰਤ ਦੇ ਵਿਚ 3:31 ਤੇ 2:01 ਹੋਏ ਨੇ ਡੁਬਈ ਦੇ ਵਿਚ। ਲੰਡਨ ਦੇ ਵਿਚ ਹਜੇ ਵੀਰਵਾਰ ਹੀ ਚੱਲ ਰਿਹਾ, 1 ਘੰਟਾ ਰਹਿੰਦਾ ਹੈ ਜੀ। ਦਿਨ ਬਦਲਣ ਨੂੰ ਅੱਧੀ ਰਾਤ ਹੋ ਚੁੱਕੀ ਹੈ ਤੇ ਵੀਰਵਾਰ ਹੀ ਚੱਲ ਰਿਹਾ ਨਿਊਯਾਰਕ ਤੇ ਲਾਸ ਏਂਜਲਿਸ। ਦੁਪਹਿਰਾਂ ਤੇ ਸ਼ਾਮਾਂ ਹੋ ਚੁੱਕੀਆਂ ਨੇ। ਸੋ ਆਪ ਸਭ ਦਾ ਸਵਾਗਤ ਹੈ ਜੀ ਜੀ ਆਇਆਂ ਨੂੰ। ਤੇ ਮੇਰੇ ਨਾਲ ਗੁਰਸੇਵਕ ਸਿੰਘ ਅੱਜ ਬ੍ਰਿਸਬੇਨ ਤੋਂ ਸਾਥ ਦੇਣਗੇ। ਗੁਰਸੇਵਕ ਜੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ।
ਸਤਿ ਸ੍ਰੀ ਅਕਾਲ ਅਮਨਦੀਪ ਸਿੰਘ ਜੀ ਤੇ ਨਾਲ ਹੀ ਹਰਮਨ ਰੇਡੀਓ ਦੇ ਜਿਹੜੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਗੁੱਡ ਮਾਰਨਿੰਗ। ਪਹਿਲਾਂ ਤਾਂ ਇਹ ਆ ਵੀ ਕੱਲ ਜਿਹੜਾ ਪ੍ਰੋਗਰਾਮ ਸਾਡਾ ਖਲਲ ਪਿਆ ਹੈ ਉਹਦੇ ਲਈ ਮਾਫ਼ੀ ਚਾਹੁੰਦੇ ਆਪਣੇ ਸਾਰੇ ਸਰੋਤਿਆਂ ਨੂੰ। ਦੱਸਣਾ ਚਾਹੁੰਦੇ ਆ ਕਿ ਸਰਵਰ ਤੇ ਲੋਡ ਜ਼ਿਆਦਾ ਪੈਣ ਕਰਕੇ ਸਰਵਰ ਕਰੈਸ਼ ਹੋ ਗਿਆ ਸੀ ਔਰ ਉਸ ਨੂੰ ਦਰੁਸਤ ਕਰਦੇ ਕਰਦੇ 1/2 ਘੰਟਾ ਲੱਗ ਗਿਆ। ਸੋ ਫਿਰ ਸਮਾਂ ਨਹੀਂ ਸੀ ਬਚਿਆ, ਉਸ ਦੇ ਲਈ ਅਸੀਂ ਮਾਫ਼ੀ ਮੰਗਦੇ ਹਾਂ। ਤੇ ਵੈਸੇ ਸਰਵਿਸ ਹੁਣੀ ਕਾਫ਼ੀ ਜ਼ੋਰ ਲਾ ਰਹੇ ਨੇ ਇਸ ਨੂੰ ਅਪਗ੍ਰੇਡ ਕਰਨ ਲਈ। ਗੁਰਸੇਵਕ, ਸਾਡੀ ਨਵੀਂ ਐਪਸ ਆ ਰਹੀਆਂ ਨੇ ਤੇ ਉਸ ਦੇ ਕਾਰਨ ਜਿਹੜੀ ਲਿਸਨਰਸ਼ਿਪ ਹੈ ਕਾਫ਼ੀ ਜ਼ਿਆਦਾ ਵੱਧ ਰਹੀ ਹੈ, ਉਸ ਦੇ ਕਾਰਨ ਲੋਡ ਵੀ ਪੈ ਰਿਹਾ। ਸੋ ਪਰ ਨਾਲ ਦੀ ਨਾਲ ਅਸੀਂ ਉਸ ਨੂੰ ਦਰੁਸਤ ਵੀ ਕਰ ਰਹੇ ਹਾਂ ਜੀ। ਤੇ ਪਹਿਲਾਂ ਤਾਂ ਹਾਂਜੀ ਹਾਂਜੀ ਪਹਿਲਾਂ ਤਾਂ ਇਹ ਦੱਸੋ ਕਿ ਬ੍ਰਿਸਬੇਨ ਦੇ ਵਿਚ ਦਿਨ ਕਿਹੋ ਜਿਹਾ ਚੜਿਆ ਅੱਜ ਤੁਹਾਡੇ?
ਦਿਨ ਬਹੁਤ ਖੂਬਸੂਰਤ ਆ, ਬਾਕੀ ਹੁੰਦਾ ਨਾ ਮਹਿਸੂਸ ਕਿੱਦਾਂ ਦਾ ਕਰ ਰਹੇ ਹਾਂ। ਅੱਜ ਠੰਡ ਮਹਿਸੂਸ ਕਰ ਰਹੇ ਹਾਂ ਜੀ, ਠੰਡ ਮੌਸਮ ਠੰਡਾ ਆ ਤੇ ਧੁੱਪ ਚੜੀ ਹੋਈ ਆ। ਜੇਕਰ ਤਾਪਮਾਨ ਦੀ ਗੱਲ ਕਰੀਏ ਤਾਂ ਬ੍ਰਿਸਬੇਨ ਤਕਰੀਬਨ ਹੁਣ 14 ਡਿਗਰੀ ਤਾਪਮਾਨ ਆ ਰਾਈਟ ਨਾਓ।
ਅੱਛਾ ਜੀ।
ਪੰਛੀ ਘਰ ਦੇ ਮੈਂ ਦੇਖ ਰਿਹਾ, ਤਾਕੀ ਤੋਂ ਪੰਛੀ ਆਪਣਾ ਚੋਗਾ ਚੁਗਣ ਜਾ ਰਹੇ ਆ। ਮੈਂ ਨਾਸ ਆ, ਮੈਂ ਤਾਂ ਕੰਮ ਤੋਂ ਆ ਗਿਆ ਤੇ ਆਪਣੇ ਜਿਹੜੇ ਵੀਰ ਭੈਣਾਂ ਉਹ ਕੰਮਾਂ ਕਾਰਾਂ ਤੇ ਲੱਗ ਗਏ ਹੋਣਗੇ, ਜਿੰਦਾ ਕੰਮ ਕਰਦੇ ਆ, ਜਿੰਦਾ ਚੋਗਾ ਚੁਗਣ ਦੇ ਤੁਰ ਗਏ ਹੋਣਗੇ।
ਅੱਛਾ, ਮੈਨੂੰ ਪੰਛੀ ਤੋਂ ਚੇਤਾ ਆਇਆ, ਅੱਜ ਆਪਾਂ ਇੱਕ ਸੁਖਵਿੰਦਰ ਪੰਛੀ ਦਾ ਗੀਤ ਵੀ ਲਾਉਣਾ ਆ ਤੇ ਹਾਂਜੀ ਹਾਂਜੀ ਚੰਗਾ ਨੀ ਲੱਗਦਾ ਤੂੰ ਤੇ ਆਪਾਂ ਇਹ ਸੁਣਾਉਣਾ ਗੀਤ ਪ੍ਰੋਗਰਾਮ ਦੇ ਵਿਚ, ਇਹਦੇ ਬਾਰੇ ਗੱਲਬਾਤ ਵੀ ਕਰਨੀ ਆ ਤੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਆ। ਅੱਜ ਕੌਫ ਸਰਵਰ ਦੇ ਵਿਚ ਵੀ ਬਹੁਤ ਸੋਹਣਾ ਦਿਨ ਚੜਿਆ। ਹੁਣ ਰਾਜ ਮਹਿੰਦਰ ਹੋਣਾਂ ਨੇ ਅਰਲੀ ਮੈਸੇਜ ਭੇਜਤਾ ਸੀ ਤੇ ਰਣਜੀਤ ਸਿੰਘ ਰੇ ਵਾਈਟ ਵਾਲੇ ਵਿਰਵੀ ਵਾਲਿਆਂ ਨੇ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਸੀ ਸਵੇਰੇ ਸਵੇਰੇ ਤੇ ਰਾਜ ਮਹਿੰਦਰ ਉਨ੍ਹਾਂ ਨੇ ਸੁਨੇਹਾ ਭੇਜਿਆ ਕਿ ਹੁਣ ਭਾਵੇਂ ਤੁਸੀਂ ਕਿੰਨੇ ਵੀ ਚੰਗੇ ਮੁਕਾਮ ਤੇ ਪਹੁੰਚ ਗਏ ਹੋ, ਭਾਵੇਂ ਬਹੁਤ ਕੁਝ ਸਿੱਖ ਲਿਆ ਹੈ, ਪਰ ਕਦੀ ਉਸ ਨੂੰ ਨਾ ਭੁੱਲਣਾ ਜਿਸ ਕਰਕੇ ਤੁਸੀਂ ਇਸ ਮੁਕਾਮ ਤੇ ਹੋ। ਸੋ ਆਪਣਾ ਜਿਹੜਾ ਸਰੋਤ ਹੈ, ਆਪਣਾ ਮੂਲ ਹੈ, ਉਸ ਨੂੰ ਨਹੀਂ ਭੁੱਲਣਾ ਚਾਹੀਦਾ ਜਿੱਥੋਂ ਅਸੀਂ ਤੁਰੇ ਹਾਂ ਜੀ, ਜਿੱਥੋਂ ਅਸੀਂ ਚੱਲੇ ਹਾਂ। ਗੁਰਸੇਵਕ, ਮੈਂ ਇੱਕ ਫੋਟੋ ਪਾਈ ਹੈ ਆਪਣੇ ਫੇਸਬੁੱਕ ਤੇ ਅੱਜ ਆਪਣੇ ਆਈਡੀ ਦੇ ਉੱਤੇ ਤੇ ਮੇਰਾ ਦੋਸਤ ਸੁਖਨਿੰਦਰ, ਉਸ ਨੂੰ ਅਸੀਂ ਸ਼ਿੰਦਰ ਹੀ ਕਹਿੰਦੇ ਹਾਂ, ਤੇ ਉਹ ਬਚਪਨ ਤੋਂ ਅਸੀਂ ਇੱਕੋ ਪਿੰਡ ਚ, ਇੱਕੋ ਮੁਹੱਲੇ ਚ, ਇੱਕੋ ਗਲੀਆਂ ਚ ਅਸੀਂ ਨੱਠੇ ਭੱਜੇ, ਇੱਕੋ ਕਲਾਸਾਂ ਚ ਸੀਗੇ। ਤਾਂ ਤਕਰੀਬਨ 1994 ਚ ਅਸੀਂ ਇੱਧਰ ਨੂੰ ਆ ਗਏ ਤੇ ਉਹ ਤੋਂ ਬਾਅਦ ਪਤਾ ਨਹੀਂ ਲੱਗਾ ਤੇ ਹੁਣ ਕੁਝ ਸਾਲਾਂ ਪਹਿਲਾਂ ਪਤਾ ਲੱਗਾ ਵੀ ਉਹ ਵੀ ਆਸਟ੍ਰੇਲੀਆ ਆਇਆ ਹੋਇਆ ਤੇ ਪਹਿਲਾਂ ਵੀ ਉਹਨੂੰ ਮਿਲੇ ਤੇ ਸਿੱਖ ਖੇਡਾਂ ਚ ਵੀ ਮਿਲੇ, ਬੜੀ ਖੁਸ਼ੀ ਹੋਈ ਉਹਨੂੰ ਮਿਲਦਾ, ਉਹ ਵੀ ਬਹੁਤ ਖੁਸ਼ ਹੁੰਦਾ, ਅਸੀਂ ਵੀ ਖੁਸ਼ ਸਾਰੇ ਹੁੰਦੇ। ਤੇ ਮੈਂ ਅੱਜ ਉਹਦੀ ਇੱਕ ਫੋਟੋ ਪਾਈ ਆ, ਮੇਰਾ ਦਿਲ ਕੀਤਾ ਵੀ ਮੈਂ ਉਹਦੀ ਫੋਟੋ ਪਾਵਾਂ, ਅਸੀਂ ਇਕੱਠੇ ਮਤਲਬ ਇੱਕੋ ਗਲੀਆਂ ਚ ਜੰਮੇ ਪਲੇ ਆ, ਘੁੰਮੇ ਆ, ਉਸੇ ਧੂੜ ਚ ਗੁੱਲੀ ਡੰਡਾ ਖੇਲੇ ਆ। ਸੋ ਆਪਣੀ ਜਿਹੜਾ ਮੁਕਾਮ ਹੈ ਜਿੱਥੋਂ ਅਸੀਂ ਸ਼ੁਰੂ ਹੋਏ ਆ ਉਹ ਨਹੀਂ ਭੁੱਲਣਾ ਚਾਹੀਦਾ, ਇਹ ਇੱਕ ਵੱਡੀ ਮਤਲਬ ਬਹੁਤ ਸੋਹਣੀ ਗੱਲ ਕਹੀ ਆ ਰਾਜ ਮਹਿੰਦਰ ਉਨ੍ਹਾਂ ਨੇ। ਖੈਰ ਇਧਰ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਭਾਜੀ ਵੀ ਆ ਗਏ ਨੇ, ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਕਹਿੰਦੇ ਨੇ ਕਿ ਉਹਨਾਂ ਨੇ ਹਿੰਦੀ ਟੈਸਟ ਕੀਤੀ ਸਾਡੀ, ਬਹੁਤ ਸੁੰਦਰ ਬਾਤ ਕਹੀ ਹੈ ਉਹਨਾਂ ਨੇ। ਕਹਿੰਦੇ ਰੇਸ ਮੇਂ ਜੀਤਨੇ ਵਾਲੇ ਘੋੜੇ ਕੋ ਵੀ ਘੋੜੇ ਕੋ ਤੋ ਪਤਾ ਵੀ ਨਹੀਂ ਹੋਤਾ ਕਿ ਜੀਤ ਵਾਸਤਵ ਮੇਂ ਕਿਆ ਹੈ, ਵੋ ਤੋ ਆਪਣੇ ਮਾਲਕ ਦੁਆਰਾ ਦੀ ਗਈ ਤਕਲੀਫ ਕੀ ਵਜ੍ਹਾ ਸੇ ਹੀ ਦੌੜਤਾ ਹੈ, ਇਸ ਲਈ ਯਦੀ ਆਪਕੇ ਜੀਵਨ ਮੇਂ ਕਭੀ ਕੋਈ ਤਕਲੀਫ ਆਏ ਤੋ ਸਮਝ ਲੈਣਾ ਕਿ ਆਪਕਾ ਮਾਲਕ ਆਪਕੋ ਜਿਤਾਨਾ ਚਾਹਤਾ ਹੈ। ਵਧੀਆ ਵਿਚਾਰ ਹੈ ਜੀ,
ਬਹੁਤ ਸੋਹਣਾ ਜੀ। ਸਵੇਰੇ ਸਵੇਰੇ ਅਕਸਰ ਮੈਂ ਗੱਲ ਕਰਦਾ ਹੁੰਦਾ ਆਪਣੇ ਦਲਜੀਤ ਸਿੰਘ ਜੀ ਮਹਿਤਾ ਚੌਂਕ ਵਾਲੇ, ਜਾਣੀ ਕਿ ਪੋਜ਼ਿਟਿਵ ਐਨਰਜੀ ਨਾ, ਪੋਜ਼ਿਟਿਵ ਵਾਈਬਸ ਭਰ ਦਿੰਦੇ ਇਹਨਾਂ ਦੇ ਮੈਸੇਜ।
ਜੀ 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 ਬਿਲਕੁਲ। ਤੇ ਦੇਖੋ ਇਹੋ ਜਿਹੜੇ ਵਿਚਾਰ ਨੇ ਇਹਨਾਂ ਨਾਲ ਸ਼ੁਰੂਆਤ ਕਰੀਏ ਤਾਂ ਦਿਨ ਵੀ ਵਧੀਆ ਲੰਘਦਾ। ਤੇ ਇਧਰ ਈਮੇਲ ਦੇ ਜ਼ਰੀਏ ਸਾਡੇ ਨਾਲ ਕਮਲ ਜੋਸ਼ੀ ਵੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈ ਹੈ ਜੀ। ਤੇ ਕਹਿੰਦੇ ਕੋਮਲ ਜੋਸ਼ੀ ਪਰਥ ਤੋਂ, ਉਮੀਦ ਹੈ ਕਿ ਦਿਨ ਵਧੀਆ ਚੜਿਆ ਹੋਵੇਗਾ ਜੀ। ਸਾਡੇ ਤਾਂ ਚੜਿਆ, ਤੁਹਾਡੇ ਹਜੇ ਚੜਨ ਵਾਲਾ, ਤੁਹਾਡੇ ਸਵੇਰ ਦੇ ਛੇ ਚੜੇ ਹੀ ਗਿਆ, 6:06 ਹੋ ਗਏ ਨੇ। ਤੇ ਕੋਈ ਗੱਲ ਨੀ ਜੀ, ਸੁਭਾ ਅੱਜ ਫੇਰ ਬਣ ਗਈ ਹੈ ਗੱਲ, ਤੇ ਕੋਈ ਵਧੀਆ ਗੱਲ ਅੱਜ ਫੇਰ ਸੁਣਾ ਦਿਓ। ਸੋ ਪ੍ਰੋਗਰਾਮ ਲਹਿਰਾਂ ਦੀ ਜਗ੍ਹਾ ਕੱਲ ਵਾਲੀ ਗੱਲ ਸੁਣਾ ਦਿਓ, ਦਿਲ ਵਾਲੀ ਗੱਲ ਨੀ, ਕੱਲ ਵਾਲੀ ਗੱਲ। ਹਾਂਜੀ, ਕੱਲ ਦੀਆਂ ਗੱਲਾਂ ਸਾਡੇ ਫਸੀਆਂ ਪਈਆਂ ਸੀ, ਫੇਰ ਅਸੀਂ, ਮੈਂ ਤਾਂ ਗੁਰਸੇਵਕ ਨੇ ਫੋਨ ਕਰ ਕਰਕੇ ਕਈਆਂ ਨੂੰ ਸੁਣਾਈਆਂ ਉਹ ਗੱਲਾਂ, ਤਾਂ ਜਾ ਕੇ ਸਾਨੂੰ ਕਿਤੇ ਰੋਟੀ ਪਚੀ। ਤੇ ਜਗਤਾਰ ਭਾਜ ਵੀ ਮੈਸੇਜ ਭੇਜ ਰਹੇ ਨੇ, ਤੇ ਉਨ੍ਹਾਂ ਨੇ ਵੀ ਸੁਨੇਹਾ ਭੇਜਿਆ ਕਿ ਫੋਟੋ ਬੇ ਦੀ ਭੇਜੀ ਆ, ਸ਼ਿਪ ਖੜੇ ਨੇ ਉਹਦੇ ਵਿਚ ਹਾਂਗਕਾਂਗ ਦੇ। ਕਹਿੰਦੇ ਜੋ ਚੰਗੇ ਸਮੇਂ ਚ ਤੁਹਾਡੇ ਨਾਲ ਖੜੇ ਤੁਹਾਡੇ ਨਹੀਂ ਹੁੰਦੇ, ਅਸਲ ਚ ਤੁਹਾਡੇ ਉਹੀ ਹੁੰਦੇ ਨੇ ਜੋ ਬੁਰੇ ਸਮੇਂ ਚ ਤੁਹਾਡੇ ਨਾਲ ਹੁੰਦੇ ਨੇ। ਬਹੁਤ ਸੋਹਣਾ ਵਿਚਾਰ। ਖੈਰ ਚਲੋ ਆਪਾਂ ਪ੍ਰੋਗਰਾਮ ਅੱਗੇ ਵਧਾਉਣੇ ਆ। ਗੁਰਸੇਵਕ, ਜੂਨ ਮਹੀਨਾ ਅਸੀਂ ਸ਼ਹੀਦਾਂ ਨੂੰ ਸਮਰਪਿਤ ਕਰਦੀ ਹੈ ਸਾਰੀ ਕੌਮ, ਤੇ ਸਿੱਖ ਕੌਮ ਦੇ ਵਿਚ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਲੈ ਕੇ ਫਿਰ 1984 ਦਾ ਜਿਹੜਾ ਘੱਲੂਘਾਰਾ ਵਰਤਿਆ ਉਹ ਵੀ ਜੁੜ ਗਿਆ। ਤੇ ਇਸ ਦੇ ਨਾਲ ਕਿਉਂਕਿ 1984 ਦੀ ਜਿਹੜੀ ਯਾਦ ਹੈ ਹਜੇ ਵੀ ਸਾਡੇ ਜ਼ਿਹਨ ਦੇ ਵਿਚ ਹੈ। ਅਸੀਂ ਛੋਟੇ ਛੋਟੇ ਹੁੰਦੇ ਸੀ, ਮੈਂ ਦੱਸਾਂ 11 ਸਾਲਾਂ ਦਾ ਹੁੰਦਾ ਸੀ ਜਦੋਂ ਇਹ ਵਾਕਿਆ ਵਰਤਿਆ। ਸੋ ਸਾਡੇ ਦਿਮਾਗ ਦੇ ਵਿਚ, ਸਾਡੀ ਮੈਮਰੀ ਦੇ ਵਿਚ, ਬੁੱਧੀ ਦੇ ਵਿਚ ਇਹ ਇਕ ਪੱਕੀ ਮੋਹਰ ਲੱਗੀ ਹੋਈ ਹੈ 1984 ਵਾਲੀ। ਸੋ ਉਹ ਤਾਂ ਸਾਡੇ ਸਾਹਮਣੇ ਹੋਇਆ। ਬਾਕੀ ਦੇਖੋ ਇਤਿਹਾਸ ਪੜ੍ਹਦੇ ਆ, ਗੁਰੂ ਸਾਹਿਬ ਦਾ ਵੀ ਪੜ੍ਹਦੇ ਆ, ਹੋਰ ਘੱਲੂਘਾਰਿਆਂ ਦਾ ਵੀ ਪੜ੍ਹਦੇ ਆ, ਉਹ ਆਪਾਂ ਪੜ੍ਹ ਕੇ ਜਿਹੜੀ ਗੱਲ ਹੁੰਦੀ ਹੈ ਥੋੜੀ ਜਿਹੀ ਡਿਫਰੈਂਟ ਹੁੰਦੀ ਹੈ, ਪਰ ਜਿਹੜਾ ਅੱਖੀ ਦੇਖਿਆ ਹੁੰਦਾ ਨਾ ਉਹ ਨਹੀਂ ਤੁਸੀਂ ਭੁਲਾ ਸਕਦੇ। ਸੋ ਇਕ ਗੀਤ ਤੁਹਾਨੂੰ ਸੁਣਾਉਂਦੇ ਆ ਜੀ, ਦੀਪ ਢਿੱਲੋਂ ਦੀ ਨਵੀਂ ਐਲਬਮ ਆਈ ਹੈ ਜੀ, ਉਸ ਦੇ ਵਿਚੋਂ ਸ਼ਹੀਦ ਮੇਰੇ ਦੇਸ਼ ਦੇ।
ਸੁਣੀ ਪਈ ਏ ਬੜੇ ਮਹਿੰਗੇ ਮੁੱਲ ਚ ਆਜ਼ਾਦੀ ਅਸਾਂ ਲਈ ਏ ਬੜੇ ਮਹਿੰਗੇ ਮੁੱਲ ਚ ਆਜ਼ਾਦੀ ਅਸਾਂ ਲਈ ਏ ਭੁੱਲੋ ਨਾ ਪੰਜਾਬ ਜਾ ਕੇ ਵਿੱਚ ਪਰਦੇਸ ਦੇ ਤਾਰਿਆਂ ਤੋਂ ਜ਼ਿਆਦਾ ਨੇ ਸ਼ਹੀਦ ਮੇਰੇ ਦੇਸ਼ ਦੇ ਤਾਰਿਆਂ ਤੋਂ ਜ਼ਿਆਦਾ ਨੇ ਸ਼ਹੀਦ ਮੇਰੇ ਦੇਸ਼ ਦੇ ਅੱਖਾਂ ਅੱਗੇ ਬੱਚੇ ਮਰ ਬਾਉਣੇ ਕਿਹੜਾ ਸੌਖੇ ਨੇ ਆਰੇ ਥੱਲੇ ਹਾਣੀਓ ਜੈਕਾਰੇ ਲਾਉਣੇ ਔਖੇ ਨੇ ਆਰੇ ਥੱਲੇ ਹਾਣੀਓ ਜੈਕਾਰੇ ਲਾਉਣੇ ਔਖੇ ਨੇ ਚੇਤੇ ਨਾ ਭੁਲਾ ਦਿਓ ਬਾਣੀ ਵਾਲੇ ਉਪਦੇਸ਼ ਦੇ ਤਾਰਿਆਂ ਤੋਂ ਜ਼ਿਆਦਾ ਨੇ ਸ਼ਹੀਦ ਮੇਰੇ ਦੇ ਸ਼ਹੀਦ ਮੇਰੇ ਦੇਸ਼ ਦੇ ਚੁੰਮ ਮੱਥੇ ਲਾਈਏ ਬਦਨਾ ਦੀ ਮਿੱਟੀ ਨੂੰ ਖੁੱਲੀਏ ਨਾ ਬਾਬੇ ਵਾਲੀ ਪੱਗ ਉਸ ਚਿੱਟੀ ਨੂੰ ਖੁੱਲੀਏ ਨਾ ਬਾਬੇ ਵਾਲੀ ਪੱਗ ਉਸ ਚਿੱਟੀ ਨੂੰ ਮੰਗਲਾ ਨਾ ਫੁੱਲੀ ਚਾਰੇ ਲਾਲ ਦਸ਼ਮੇਸ਼ ਦੇ ਤਾਰਿਆਂ ਤੋਂ ਜ਼ਿਆਦਾ ਨੇ ਸ਼ਹੀਦ ਮੇਰੇ ਦੇਸ਼ ਦੇ
ਜੀ। ਸਵਾਗਤ ਕਰਦੇ ਆ ਇੱਕ ਵਾਰੀ ਫੇਰ ਸਾਰੇ ਸਰੋਤਿਆਂ ਦਾ ਜਿਹੜੇ ਸਾਡੇ ਨਾਲ ਹੁਣੇ ਹੁਣੇ ਜੁੜ ਰਹੇ ਨੇ। ਮੈਂ ਤੇ ਗੁਰਸੇਵਕ ਅੱਜ ਪ੍ਰੋਗਰਾਮ ਕਰ ਰਹੇ ਹਾਂ। ਬੌਬੀ ਸਿੱਧੂ ਅੱਜ ਗੈਰ ਹਾਜ਼ਰ ਨੇ ਕਿਸੇ ਜ਼ਰੂਰੀ ਕੰਮ ਕਰਕੇ, ਪਰ ਪ੍ਰੋਗਰਾਮ ਸੁਣ ਰਹੇ ਹੋਣਗੇ। ਸੋ ਗੁਰਸੇਵਕ ਜੀ, ਪਹਿਲਾਂ ਆਸਟ੍ਰੇਲੀਆ ਦਾ ਵੈਦਰ ਦੇਖੀਏ ਕੀ ਕਹਿ ਰਿਹਾ।
ਹਾਂਜੀ ਭਾਜੀ, ਮੈਂ ਵੈਦਰ ਤੇ ਝਾਤ ਮਾਰ ਦਿੰਦਾ
ਜੀ।
ਮੌਸਮ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਕਹਿ ਰਹੇ ਨੇ ਕਿ ਬ੍ਰਿਸਬੇਨ ਦਾ ਤਾਪਮਾਨ ਅੱਜ 22 ਡਿਗਰੀ ਵੱਧ ਤੋਂ ਵੱਧ
ਜੀ,
ਘੱਟ ਤੋਂ ਘੱਟ ਕਹਿੰਦੇ 10 ਡਿਗਰੀ ਰਹੇਗਾ ਤੇ ਧੁੱਪ ਚੜੀ ਹੋਈ ਹੈ ਤੇ ਮੌਸਮ ਸਨੀ ਰਹਿਣਾ ਜੀ ਅੱਜ। ਤੇ ਸਿਡਨੀ ਦੇ ਵਿਚ ਕਹਿੰਦੇ ਤਾਪਮਾਨ ਅੱਜ ਵੱਧ ਤੋਂ ਵੱਧ 18 ਡਿਗਰੀ ਤੇ ਘੱਟ ਤੋਂ ਘੱਟ 12 ਡਿਗਰੀ ਰਹਿਣ ਦੇ ਆਸਾਰ ਨੇ। ਉੱਥੇ ਵੀ ਅੱਜ ਅਸਮਾਨ ਸਾਫ਼ ਅਤੇ ਧੁੱਪ ਚੜੀ ਹੋਈ ਆ। ਰਾਜਧਾਨੀ ਕੈਨਬਰਾ ਦੇ ਵਿਚ ਅੱਜ ਤਾਪਮਾਨ ਵੱਧ ਤੋਂ ਵੱਧ 14 ਡਿਗਰੀ ਤੱਕ ਜਾਏਗਾ ਤੇ ਘੱਟ ਤੋਂ ਘੱਟ -1।
ਅੱਛਾ ਜੀ।
ਹਾਂਜੀ, ਪਰ ਅਸਮਾਨ ਸਾਫ਼ ਆ ਜੀ, ਧੁੱਪ ਚੜੀ ਹੋਈ ਆ। ਮੈਲਬਰਨ ਦੇ ਵਿਚ ਅੱਜ ਫਿਰ ਬੱਦਲ ਮੰਡਰਾ ਰਹੇ ਆ, ਕਿਤੇ ਕਿਤੇ ਬੱਦਲ ਹੋਏ ਹੋਏ ਆ ਤੇ ਤਾਪਮਾਨ ਵੱਧ ਤੋਂ ਵੱਧ 13 ਡਿਗਰੀ ਤੇ ਘੱਟ ਤੋਂ ਘੱਟ 5 ਡਿਗਰੀ ਰਹੇਗਾ। ਐਡੀਲੇਡ ਦੇ ਵਿਚ ਵੀ ਅਸਮਾਨ ਸਾਫ਼ ਆ ਜੀ ਤੇ ਤਾਪਮਾਨ ਵੱਧ ਤੋਂ ਵੱਧ 17 ਡਿਗਰੀ ਆ ਤੇ ਘੱਟ ਤੋਂ ਘੱਟ 5 ਡਿਗਰੀ ਰਹੇਗਾ
ਜੀ।
ਪਰਥ ਦੇ ਵਿਚ ਤਾਪਮਾਨ 22 ਡਿਗਰੀ ਤੱਕ ਜਾਣ ਦੇ ਆਸਾਰ ਨੇ ਜੀ ਵੱਧ ਤੋਂ ਵੱਧ, ਤੇ ਘੱਟ ਤੋਂ ਘੱਟ 11 ਡਿਗਰੀ। ਉੱਥੇ ਵੀ ਅਸਮਾਨ ਸਾਫ਼ ਦੱਸਿਆ ਜਾ ਰਿਹਾ। ਉਸਮਾਨੀਆ ਦੇ ਸ਼ਹਿਰ ਹੋਬਰਟ ਦੇ ਵਿਚ ਤਾਪਮਾਨ ਵੱਧ ਤੋਂ ਵੱਧ 16 ਡਿਗਰੀ ਤੇ ਘੱਟ ਤੋਂ ਘੱਟ 8 ਡਿਗਰੀ ਰਹਿਣ ਦੇ ਆਸਾਰ ਨੇ ਤੇ ਉੱਥੇ ਵੀ ਜ਼ਿਆਦਾਤਰ ਮੌਸਮ ਸਾਫ਼ ਤੇ ਧੁੱਪ ਚੜੀ ਹੋਈ ਆ। ਤੇ ਜੀ ਪੰਜਾਬ ਦੇ ਵਿਚ ਤਾਪਮਾਨ ਅੱਜ 42 ਡਿਗਰੀ ਤੱਕ ਜਾਣ ਦੇ ਆਸਾਰ ਨੇ ਤੇ ਉੱਥੇ ਤਾਪਮਾਨ ਘੱਟ ਤੋਂ ਘੱਟ 27 ਡਿਗਰੀ ਰਹੇਗਾ ਤੇ ਅਸਮਾਨ ਸਾਫ਼ ਆ ਜੀ
ਜੀ
ਪੰਜਾਬ ਦੇ ਵਿਚ
ਜੀ। ਬਹੁਤ ਬਹੁਤ ਧੰਨਵਾਦ ਤੇ ਨਾਲ ਦੀ ਨਾਲ ਸੁਨੇਹੇ ਵੀ ਆਪਾਂ ਲੈ ਚੱਲੀਏ। ਆਪਣੇ ਬਹੁਤ ਸਾਰੇ ਸਰੋਤੇ ਜੁੜ ਰਹੇ ਨੇ, ਸੋ
ਹਾਂਜੀ
ਉਹਨਾਂ ਨੂੰ ਵੀ ਸ਼ਾਮਲ ਕਰ ਲਈਏ
ਜੀ। ਜ਼ਰੂਰ, ਆਪਣੇ ਰਾਜਮਿੰਦਰ ਜੀ ਪਹਿਲਾਂ ਵੀ ਪ੍ਰੋਗਰਾਮ ਦੇ ਵਿਚ ਜੁੜ ਚੁੱਕੇ ਸੀ ਤੇ ਉਹਨੇ ਇੱਕ ਹੋਰ ਗਾਥਾ ਦੱਸੀ ਹੈ ਜੀ, ਦਾਰੂ ਦੀ ਜਨਮ ਗਾਥਾ।
ਹਾਂਜੀ ਹਾਂਜੀ, ਇਹ ਸੁਣਾਵਾਂਗੇ ਜੀ ਅੱਜ
ਜੀ। ਅਸੀਂ ਲੈਂਦੇ ਜੀ ਇਹਨਾਂ ਦਾ ਵੀ ਤੇ ਅੱਗੇ ਹਰਮੀਤ ਸਿੰਘ ਚੰਨਾ ਜੀ ਪ੍ਰੋਗਰਾਮ ਦੇ ਵਿਚ ਜੁੜ ਚੁੱਕੇ ਆ ਜੀ। ਸਤਿ ਸ੍ਰੀ ਅਕਾਲ ਬੁਲਾ ਰਿਹਾ, ਸਤਿ ਸ੍ਰੀ ਅਕਾਲ ਹਰਮੀਤ ਸਿੰਘ ਚੰਨਾ ਜੀ, ਮੈਂ ਇਹਨਾਂ ਦਾ ਬਹੁਤ ਚਿਰ ਬਾਅਦ ਮੈਸੇਜ ਪੜ੍ਹ ਰਿਹਾ ਕੀ ਹਾਲ ਚਾਲ ਆ ਜੀ, ਦੱਸੋ ਜੀ ਜ਼ਰੂਰ। ਤੇ ਨਾਲ ਹੀ ਨੀ ਵੀ ਕੁਛ ਕੁ 17 ਸਾਂਝੀਆਂ ਕੀਤੀਆਂ, ਹਿੰਦੀ ਦਾ ਟੈਸਟ ਹੁਣ ਮੇਰਾ ਆ ਗਿਆ। ਕਹਿ ਰਹੇ ਨੇ ਜੀ, ਆਰਜ਼ੂ ਹੋਣੀ ਚਾਹੀਏ ਕਿਸੀ ਕੋ ਯਾਦ ਕਰਨੇ ਕੀ, ਲਮਹੇ ਤੋਂ ਆਪਣੇ ਆਪ ਮਿਲ ਜਾਤੇ ਹੈ, ਕੌਣ ਪੁੱਛਤਾ ਹੈ ਪਿੰਜਰੇ ਮੇ ਬੰਦ ਪਰਿੰਦੋ ਕੋ, ਯਾਦ ਵਹੀ ਆਤੇ ਹੈ ਜੋ ਉੜ ਜਾਤੇ ਹੈ।
ਕਿਆ ਬਾਤ ਹੈ ਜੀ, ਬਹੁਤ ਇੱਕ ਤਾਂ ਕਵਿਤਾ ਬਹੁਤ ਸੋਹਣੀ, ਦੂਜੀ ਪਾਸੇ ਤੁਹਾਡੀ ਹਿੰਦੀ ਬਹੁਤ ਸੋਹਣੀ ਹੈ। ਤੁਹਾਡੇ 6 ਬੈਂਡ ਆਏ ਕਿ ਆਏ, ਤੁਸੀਂ ਦੋ ਟੈਸਟ ਜਰਾ ਇੰਡੀਆ ਦਾ ਪੱਕਾ ਵੀਜ਼ਾ ਤੁਹਾਨੂੰ ਮਿਲਿਆ ਹੀ ਮਿਲਿਆ। ਚਲੋ
ਨਿੱਕਾ ਢਿੱਲੋ ਜੀ ਪ੍ਰੋਗਰਾਮ ਚ ਜੁੜੇ ਜੀ, ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਨਿੱਕਾ ਢਿੱਲੋ ਜੀ। ਕੋਬਰਮ ਦਾ ਤਾਪਮਾਨ ਸਾਡੇ ਨਾਲ ਸਾਂਝਾ ਕਰ ਰਿਹਾ ਜੀ ਅੱਜ
ਦਿਨ
ਫਰਾਈਡੇ ਨੂੰ, ਕਹਿੰਦੇ ਤਾਪਮਾਨ ਉੱਥੇ ਵੱਧ ਤੋਂ ਵੱਧ 14 ਡਿਗਰੀ ਤੇ 1 ਡਿਗਰੀ ਘੱਟ ਤੋਂ ਘੱਟ ਤੇ ਉੱਥੇ ਵੀ ਅਸਮਾਨ ਸਾਫ਼ ਹੈ ਜੀ ਅੱਜ, ਸਨੀ ਵੈਦਰ ਆ। ਤਾਂ ਇਸ ਤੋਂ ਅੱਗੇ ਜੀ ਗੌਰਵ ਸ਼ਰਮਾ ਜੀ ਆਪਣੇ ਨਾਲ ਜੁੜੇ ਨੇ ਪ੍ਰੋਗਰਾਮ ਦੇ ਵਿਚ, ਇਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਗੌਰਵ ਸ਼ਰਮਾ ਜੀ। ਇਨੀ ਵੀ ਹੁਣ ਫਿਰ ਅੰਗਰੇਜ਼ੀ ਹਿੰਦੀ ਤੋਂ ਬਾਅਦ ਅੰਗਰੇਜ਼ੀ ਆ ਗਿਆ ਜੀ,
ਤੁਹਾਡੀ ਅੰਗਰੇਜ਼ੀ ਟੈਸਟ ਕਰਨੀ ਹੈ ਹੁਣ
ਜਾਣ ਦੋ ਗੁੱਸਾ ਮੇਰੇ ਕਹਿਣਗੇ ਕਿ ਇੱਕ ਦੋ ਬੈਂਡ ਵਾਲਾ ਹੀ ਪੜ ਦਿੰਦਾ ਜੀ ਵੀ ਆਲਵੇਸ ਵਰਕ ਫੋਰ ਅ ਬੈਟਰ ਟੁਮਾਰੋ ਬਟ ਵੈਨ ਟੁਮਾਰੋ ਕਮਸ ਇਨਸਟੈਡ ਆਫ ਇੰਜੋਇੰਗ ਵੀ ਅਗੇਨ ਥਿੰਕ ਆਫ ਅ ਬੈਟਰ ਟੁਮਾਰੋ ਲੈਟਸ ਹੈਵ ਅ ਬੈਟਰ ਟੁਡੇ
ਓਹੋ ਤੁਹਾਡੀ ਅੰਗਰੇਜ਼ੀ ਤਾਂ ਇੰਨੀ ਵਧੀਆ ਤੁਹਾਨੂੰ ਆਸਟ੍ਰੇਲੀਆ ਦੀ ਮਿਲਣੀ ਨਹੀਂ ਹੈਗੀ ਪੀ ਆਰ ਇਹ ਤਾਂ ਅਮਰੀਕਾ ਦੀ ਸਟੈਂਡਰਡ ਦੀ ਹੈ ਤੁਹਾਨੂੰ ਉੱਥੇ ਮਿਲ ਸਕਦੀ ਹੈ ਜਾਓ ਤੁਸੀਂ ਹੁਣ ਅਮਰੀਕਾ ਜਾਓ
ਕਰਦਾ ਜੀ ਅਪਲਾਈ
ਹਾਂਜੀ
ਆਸਟ੍ਰੇਲੀਆ
ਚ
ਹਾਂਜੀ ਕਹਿੰਦੇ ਅਸੀਂ ਅਕਸਰ ਕੱਲ ਲਈ ਰਹਿੰਦੇ ਆ ਕਿ ਸਾਡਾ ਵਧੀਆ ਕੱਲ ਹੋ ਜਾਵੇ ਵਧੀਆ ਕੱਲ ਹੋ ਜਾਵੇ ਜੇ ਕੱਲ ਚ ਜਾਂਦੇ ਆ ਤੇ ਫੇਰ ਕੱਲ ਤੇ ਰਹਿ ਜਾਂਦੀ ਗੱਲ ਕਿਉਂ ਨਾ ਅਸੀਂ ਅੱਜ ਹੀ ਆਪਣਾ ਸੋਹਣਾ ਕਰ ਲਈਏ ਆਪਣਾ ਅੱਜ ਸੋਹਣਾ ਬਤੀਤ ਕਰੀਏ ਬਹੁਤ ਧੰਨਵਾਦ ਗੌਰਵ ਸ਼ਰਮਾ ਜੀ ਪ੍ਰੋਗਰਾਮ ਦੇ ਵਿਚ ਸਾਂਝ ਬਣਾਉਣ ਦੇ ਲਈ ਇਸ ਤੋਂ ਅੱਗੇ ਆਪਣੇ ਧਨੀ ਸਾਹਿਬ ਜੀ ਪ੍ਰੋਗਰਾਮ ਦੇ ਵਿਚ ਜੁੜੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਧਨੀ ਸਾਹਿਬ ਹਾਲ ਚਾਲ ਪੁੱਛ ਰਹੇ ਨੇ ਹਾਲ ਚਾਲ ਚੜ੍ਹਦੀ ਕਲਾ ਚ ਜੀ ਤੇ ਸਿੱਧੂ ਭਾਜੀ ਵੀ ਚੜ੍ਹਦੀ ਕਲਾ ਚ ਨੇ ਕਹਿੰਦੇ ਜੀ ਲੋਕੀ ਨਵੇਂ ਨਵੇਂ ਨਿਤ ਚੰਨ ਚਾੜਦੇ ਨੇ ਤੁਸੀਂ ਅੱਜ ਫਿਰ ਵੀਰਵਾਰ
ਚਾੜ ਦਿੱਤਾ ਹਾਂਜੀ ਹਾਂਜੀ ਸਾਡੀਆਂ ਕੱਲ ਦੀਆਂ ਨੀ ਸੀ ਗੱਲਾਂ ਮੁੱਕੀਆਂ ਤੇ ਚਲੋ ਇਧਰ ਈਮੇਲ ਦੇ ਜ਼ਰੀਏ ਜੱਸੀ ਵੀ ਜੱਸੀ ਗਰੇਵਾਲ ਵੀ ਤੇ ਸੁਖਵਿੰਦਰ ਸੋਹਣ ਜੀ ਰਾਜਮਹਿੰਦਰ ਆਏ ਨੇ ਆਪਾਂ ਸਾਰਿਆਂ ਨਾਲ ਗੱਲ ਕਰਾਂਗੇ ਤੇ ਗੁਰਸੇਵਕ ਸਾਡੇ ਨਾਲ ਮਿੰਟੂ ਭਾਜੀ ਵੀ ਜੁੜ ਚੁੱਕੇ ਨੇ ਐਡਲੇਟ ਤੋਂ ਉਨ੍ਹਾਂ ਨੂੰ ਵੀ ਲਈਏ ਤੇ ਉਨ੍ਹਾਂ ਤੋਂ ਵੀ ਆਪਾਂ ਖਬਰਾਂ ਲਈਏ ਹਨਾ
ਜੀ ਜ਼ਰੂਰ
ਜੀ ਸੋ ਮਿੰਟੂ ਜੀ ਪ੍ਰੋਗਰਾਮ ਦੇ ਵਿਚ ਸਵਾਗਤ ਹੈ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ
ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਆ ਜੀ ਅੱਜ ਦਾ ਦਿਨ ਸਭ ਦਾ ਬਹੁਤ ਖੂਬਸੂਰਤ ਚੜਿਆ ਹੋਣਾ
ਤੁਹਾਡੇ ਕਿੱਦਾਂ ਜੀ ਐਡਲੇਟ ਦੇ ਵਿਚ ਠੰਡ ਹੈ ਮੈਂ ਕੱਲ ਰਾਤੀ ਰੋਕੀ ਕੈਲੇ ਉਨ੍ਹਾਂ ਨੂੰ ਫੋਨ ਕੀਤਾ ਸੀ ਉਨ੍ਹਾਂ ਦਾ ਵੀ ਗੱਲਬਾਤ ਹੋਈ ਸੀ ਤੇ ਕਹਿੰਦੇ 2 ਡਿਗਰੀ ਦੇ ਤਕਰੀਬ ਘੁੰਮ ਰਿਹਾ ਸੀ ਕੀ ਗੱਲ ਹੈ ਤੁਹਾਡੇ ਐਡਲੇਟ ਦੇ ਵਿਚ
ਬਿਲਕੁਲ ਜੀ ਤਕਰੀਬਨ ਕਾਫੀ ਠੰਡਾ ਚੱਲ ਰਿਹਾ ਤੇ ਤਕਰੀਬਨ 3-4 ਦਿਨਾਂ ਦੀ ਫਰੋਸਟ ਦੇ ਜਿਹੜੇ ਚਾਂਸ ਦੱਸੇ ਆ ਜੇ ਗੱਲ ਕਰੀਏ ਤਾਂ ਰਿਵਰਲੈਂਡ ਏਰੀਏ ਦੀ ਕਿਉਂਕਿ ਮੈਂ 2-3 ਦਿਨਾਂ ਤੋਂ ਥੋੜਾ ਜਿਹਾ ਐਡਲੇਟ ਤੋਂ ਦੂਰ ਹਾਂ ਤੇ ਰਿਵਰਲੈਂਡ ਦੇ ਵਿਚ ਜੇ ਦੇਖਾਂ ਤਾਂ ਕੱਲ ਵੀ ਫਰੋਸਟ ਪਈ ਆ ਤੇ ਅੱਜ ਵੀ ਫਰੋਸਟ ਪਈ ਆ ਤੇ ਜਿਹੜਾ ਕੱਲ ਨੂੰ ਟੈਂਪਰੇਚਰ ਰਾਤ ਦਾ -3 ਡਿਗਰੀ ਚਲਾ ਜਾਣਾ ਟੈਂਪਰੇਚਰ ਜੋ ਕਿ ਕਾਫੀ ਜਿਹੜਾ ਮੰਨਿਆ ਜਾ ਰਿਹਾ ਠੰਡਾ ਤੇ ਲੋਕ ਜਿਹੜੇ ਖਾਸ ਕਰਕੇ ਜ਼ਿਮੀਂਦਾਰ ਭਰਾਵਾਂ ਨੂੰ ਚਿੰਤਾ ਤਾਂ ਹੁੰਦੀ ਆ ਕੁਛ ਨਾ ਕੁਛ ਜਦੋਂ ਫਰੋਸਟ ਦਾ ਮਸਲਾ ਹੁੰਦਾ ਤੇ ਪਰ ਥੋੜੀ ਜੀ ਬਚਤ ਇਸ ਗੱਲ ਦੀ ਆ ਵੀ ਇਸ ਰੁੱਤ ਦੇ ਵਿਚ ਜਿਹੜੀ ਅੰਗੂਰਾਂ ਦੀ ਆ ਜਿਹੜੀ ਪ੍ਰੂਨਿੰਗ ਹਜੇ ਨਹੀਂ ਸ਼ੁਰੂ ਕੀਤੀ ਜਿਹਨੇ ਉਹ ਵਧੀਆ ਜਿਹਨੇ ਪ੍ਰੂਨਿੰਗ ਪਹਿਲਾਂ ਸਟਾਰਟ ਕਰ ਲੈਂਦਾ ਤਾਂ ਕਈ ਵਾਰੀ ਫਰੋਸਟ ਉਹਦਾ ਨੁਕਸਾਨ ਕਰ ਜਾਂਦੀ ਆ
ਸੋ ਮਿੰਟੂ ਜੀ ਇਹ ਠੰਡ ਜਿਹੜੀ ਆ ਇਹਨੂੰ ਕੋਲਡ ਸਟਰੋਮ ਕਿਹਾ ਜਾ ਸਕਦਾ ਸਾਊਥ ਇਲਾਕਾ ਜਿਹੜਾ ਨੇ ਵਿਕਟੋਰੀਆ ਤੇ ਇਧਰ ਸਾਊਥ ਆਸਟ੍ਰੇਲੀਆ ਦਾ ਇਹ ਇਸ ਦੀ ਮਾਰ ਦੇ ਵਿਚ ਆਏਗਾ ਕੱਲਾ ਇਹ ਨਹੀਂ ਵੈਸਟਰਨ ਆਸਟ੍ਰੇਲੀਆ ਦੀ ਵੀ ਇਕ ਖ਼ਬਰ ਆ ਰਹੀ ਹੈ ਕਿ ਇਸ ਠੰਡ ਦੇ ਕਾਰਨ ਮੀਂਹ ਘਟ ਗਏ ਨੇ ਵੈਸਟਰਨ ਆਸਟ੍ਰੇਲੀਆ ਦੇ ਵਿਚ ਤੇ ਜਿਹੜੀ ਕਣਕ ਬੀਜੀ ਹੋਈ ਆ ਵੈਸਟਰਨ ਆਸਟ੍ਰੇਲੀਆ ਦੀ ਉਸ ਦੇ ਵਿਚੋਂ ਤਕਰੀਬਨ ਹੋ ਸਕਦਾ ਹੈ ਕਿ ਕਿਸਾਨਾਂ ਨੂੰ $1 ਬਿਲੀਅਨ ਦਾ ਘਾਟਾ ਪਵੇ ਇਸ ਮੀਂਹ ਨਾ ਪੈਣ ਕਰਕੇ ਇਸ ਰੁੱਤ ਦੇ ਵਿਚ ਸੋ ਕੁੱਲ ਮਿਲਾ ਕੇ ਪਿਛਲੇ 11 ਸਾਲਾਂ ਦੇ ਵਿਚ ਸਭ ਤੋਂ ਘੱਟ ਜਿਹੜਾ ਮੀਂਹ ਇਸ ਸਾਲ ਪਿਆ ਆ ਵੈਸਟਰਨ ਆਸਟ੍ਰੇਲੀਆ ਦੇ ਵਿਚ ਤੇ ਅੰਦਾਜ਼ਨ 4-5 ਬਿਲੀਅਨ ਡਾਲਰ ਦੀ ਕਣਕ ਇਸ ਇਲਾਕੇ ਚ ਹੁੰਦੀ ਆ ਪਰ ਮੀਂਹ ਨਾ ਪੈਣ ਕਰਕੇ ਹੁਣ ਇਸ ਸਾਲ 4 ਬਿਲੀਅਨ ਦੀ ਹੀ ਰਹਿ ਜਾਏਗੀ ਸੋ ਬਹੁਤ ਵੱਡਾ ਘਾਟਾ ਕਿਸਾਨਾਂ ਨੂੰ ਪੈਣ ਵਾਲਾ ਜੀ ਸੋ ਰੱਬ ਭਲੀ ਕਰੇ ਤੇ ਹੁਣ ਆਪਾਂ ਆਉਂਦੇ ਆ ਜੀ ਖਬਰਾਂ ਵੱਲ ਨੂੰ ਤੇ ਖਬਰਾਂ ਕੀ ਕਰ ਰਹੀਆਂ ਨੇ ਪਹਿਲਾਂ ਆਪਾਂ ਅਮਰੀਕਾ ਦੀਆਂ ਖਬਰਾਂ ਤੇ ਹੋਰ ਆਪਾਂ ਬਾਅਦ ਚੋਂ ਕਰਾਂਗੇ ਤੋਂ ਪਹਿਲਾਂ ਭਾਰਤ ਦੀਆਂ ਖਬਰਾਂ ਤੇ ਜਾਣਕਾਰੀ ਲੈਣੀ ਆ ਉਧਰ ਬਾਰਡਰ ਦੇ ਉੱਤੇ ਫੇਰ ਗਤੀਵਿਧੀ ਹੋਈ ਆ 5 ਪਾਕਿਸਤਾਨੀ ਸੈਨਿਕ ਢੇਰ ਇਹ ਕੀ ਮਾਜਰਾ ਚੱਲ ਰਿਹਾ ਜੀ ਇਸ ਦੀ ਡਿਟੇਲ ਦਿਓ
ਸਿੱਧੂ ਸਾਹਿਬ ਪਹਿਲੀ ਗੱਲ ਤਾਂ ਇਹ ਆ ਵੀ ਜਿਹੜੀਆਂ ਇਹ ਜੰਗ ਦੀਆਂ ਜੋ ਵੀ ਖਬਰਾਂ ਲੱਗਦੀਆਂ ਨਾ ਉਨ੍ਹਾਂ ਨੂੰ ਤਸਦੀਕ ਕਰਨਾ ਹੀ ਬੜਾ ਔਖਾ ਹੋ ਜਾਂਦਾ ਉਨ੍ਹਾਂ ਨੂੰ ਤਸਦੀਕ ਕਿਹੜੇ ਮੂੰਹ ਨਾਲ ਕਰੀਏ ਜੇ ਅਸੀਂ ਹੁਣ ਇਸ ਗੱਲ ਨੂੰ ਕਹੀਏ ਵੀ ਹਾਂ ਪਾਕਿਸਤਾਨ ਨੂੰ ਦਿੱਤਾ ਕਰਾਰਾ ਜਵਾਬ ਜਿਵੇਂ ਕਿ ਅਖਬਾਰਾਂ ਨੇ ਲਿਖਿਆ ਤਾਂ ਮੈਨੂੰ ਲੱਗਦਾ ਫਿਰ ਆਪਣੀ ਜਿਹੜੀ ਇੱਕ ਜਿਹੜੀ ਜ਼ਿੰਮੇਵਾਰੀ ਆ ਜਾਂ ਕਹਿੰਦੇ ਨਹੀਂ ਹੁੰਦੇ ਵੀ ਤੀਜੀ ਅੱਖ ਖੋਲ ਕੇ ਕਿਸੇ ਵੀ ਚੀਜ਼ ਨੂੰ ਦੇਖਣਾ ਜਾਂ ਇੱਕ ਐਕਸਟਰਾ ਗ੍ਰੰਥੀ ਇਹਦੇ ਲਈ ਖੋਲਣੀ ਤਾਂ ਉਹ ਕਿੱਥੇ ਜਾਂਦੀ ਆ ਹੁਣ ਗੱਲ ਇਹ ਆ ਜਾਂਦੀ ਹੈ ਵੀ ਪਾਕਿਸਤਾਨ ਨਾਲ ਮਾਹੌਲ ਤਾਂ ਦੇਖੋ ਤਣਾਅਪੂਰਨ ਬਣਿਆ ਹੋਇਆ ਤੇ ਜਿੱਥੇ ਵੀ ਵਾਹ ਲੱਗਦਾ ਪਾਕਿਸਤਾਨ ਆਪਦਾ ਵਾਹ ਚਲਾ ਰਿਹਾ ਜਿੱਥੇ ਭਾਰਤ ਵਾਹ ਲੱਗਦਾ ਭਾਰਤ ਚਲਾ ਰਿਹਾ ਪਰ ਹੁਣ ਜਿਹੜੀ ਇਸ ਗੱਲਬਾਤ ਦੇ ਵਿਚ ਇਹ ਤਾਂ ਗੱਲ ਆ ਜਾਂਦੀ ਹੈ ਵੀ ਇੱਕ BSF ਦਾ GRF ਦਾ ਕੰਮ ਆ ਜਿਹੜਾ ਉਹ ਮਾਰਿਆ ਗਿਆ ਭਾਰਤ ਦਾ ਇਹ ਗੱਲ ਤਾਂ ਅਸੀਂ ਮੰਨ ਲੈਂਦੇ ਹਾਂ ਕਿਉਂਕਿ ਇਹ ਭਾਰਤ ਦੇ ਵਿਚ ਮਾਰਿਆ ਗਿਆ ਉਹਦੀ ਲਾਸ਼ ਵੀ ਬਰਾਮਦ ਆ ਤੇ ਉਹਦਾ ਸੰਸਕਾਰ ਵੀ ਕੀਤਾ ਜਾਊ ਪਰ ਹੁਣ ਮੈਨੂੰ ਇਹ ਦੱਸੋ ਵੀ ਕਿਹੜਾ ਪੈਰਾਮੀਟਰ ਆ ਜਿਹੜਾ ਜਾ ਕੇ ਪਾਕਿਸਤਾਨ ਦੀਆਂ ਗੋਲੀਆਂ ਚੱਲਦੀਆਂ ਜਿੱਥੇ ਬੰਬ ਸਿੱਟੇ ਗਏ ਤਹਿਸ ਨਹਿਸ ਕੀਤਾ ਗਿਆ ਕੌਣ ਬੰਦਾ ਜਾ ਕੇ ਇੱਥੇ ਤਸਦੀਕ ਕਰਿਆ ਵੀ ਪੰਜ ਪਾਕਿਸਤਾਨੀ ਮਾਰੇ ਗਏ, ਕਿਉਂਕਿ ਪਾਕਿਸਤਾਨ ਤਾਂ ਮੰਨਦਾ ਹੀ ਨਹੀਂ ਇਹ ਗੱਲ, ਉਹ ਤਾਂ ਕਹਿੰਦਾ ਸਾਡੇ ਤਾਂ ਕੋਈ ਮਰਿਆ ਨਹੀਂ, ਅਸੀਂ ਤਾਂ ਮਾਰੇ ਆ। ਤਾਂ ਫੇਰ ਹੁਣ ਇਹ ਜਿਹੜੀਆਂ ਖਬਰਾਂ ਇਹ ਕਿਹੜੇ ਤੱਥਾਂ ਦੇ ਆਧਾਰ ਤੇ ਆਉਂਦੀਆਂ, ਕਿੱਥੋਂ ਆਉਂਦੀਆਂ? ਅੱਗੇ ਤਾਂ ਜਰਨਲਿਸਟ ਜਿਹੜੇ ਹੁੰਦੇ ਸੀ ਬਾਰਡਰ ਤੇ ਵੀ ਜਾਂਦੇ ਸੀ, ਲੜਾਈਆਂ ਤੇ ਵੀ ਪਹੁੰਚਦੇ ਸੀ, ਤੇ ਇੱਕ ਇੱਕ ਸਿਸਟਮ ਵੀ ਰੱਖਿਆ ਜਾਂਦਾ ਸੀ ਵੀ ਜੇ ਕਹਿੰਦੇ ਨੀ ਹੁੰਦੇ ਸੀ ਜੇ ਰੈਡ ਕਰਾਸ ਦਾ ਹੂਟਰ ਵੱਜ ਜਾਂਦਾ ਸੀ ਤਾਂ ਦੋਨੇ ਪਾਸੇ ਗੋਲੀਆਂ ਰੁਕ ਜਾਂਦੀਆਂ ਸਨ, ਇਹ ਵੀ ਇੱਕ ਸਿਸਟਮ ਹੁੰਦਾ ਸੀ। ਜਾਂ ਬਾਬੇ ਈਦੀ ਦੀ ਜੇ ਗੱਲ ਕਰੀਏ ਤਾਂ ਬਾਬਾ ਈਦੀ ਵੀ ਇੱਕ ਇਹੋ ਜਿਹਾ ਸ਼ਖਸ ਸੀ, ਕਹਿੰਦੇ ਜਦੋਂ ਲੜਾਈ ਹੁੰਦੀ ਸੀ ਜਾਂ ਕਿਤੇ ਵੀ ਬੰਬਾਰੀ ਹੁੰਦੀ ਸੀ ਕੁਛ ਵੀ ਹੁੰਦੇ ਤੇ ਜੇ ਬਾਬੇ ਈਦੀ ਦੀ ਐਂਬੂਲੈਂਸ ਦਿਖ ਜਾਂਦੀ ਸੀ ਕਿਸੇ ਨੂੰ ਤਾਂ ਸਾਰੇ ਜਾਣੇ ਰੁਕ ਜਾਂਦੇ ਸੀ ਵੀ ਬਾਬੇ ਨੂੰ ਆਪਦਾ ਕੰਮ ਕਰ ਲੈਣਦੇ ਫੇਰ ਅਸੀਂ ਸ਼ੁਰੂ ਕਰਾਂਗੇ। ਸੋ ਗੱਲ ਤਾਂ ਇਹ ਆ ਜਾਂਦੀ ਹੈ ਜੀ ਵੀ ਇੱਕ ਦੂਜੇ ਨੂੰ ਛੋਟਾ ਦਿਖਾਉਣ ਲਈ ਤੇ ਅਖਬਾਰਾਂ ਨੂੰ ਵੀ ਜਿਹੜੇ ਪੂਰੇ ਪੇਜ ਪੇਜ ਦੇ ਐਡ ਦਿੱਤੀ ਜਾਂਦੀ ਹੈ ਤੇ ਉਨ੍ਹਾਂ ਨੂੰ ਮਾਹੌਲ ਤਿਆਰ ਕਰਨ ਲਈ ਜਾਂ ਉਨ੍ਹਾਂ ਨੂੰ ਲੋਕਾਂ ਨੂੰ ਸ਼ਾਂਤ ਕਰਨ ਲਈ ਇਹੋ ਜਿਹੀਆਂ ਸੁਰਖੀਆਂ ਬਣਾਈਆਂ ਜਾਂਦੀਆਂ ਵੀ ਅਸੀਂ ਪਾਕਿਸਤਾਨ ਦੇ ਉੱਤੇ ਬਣਦੀ ਕਾਰਵਾਈ ਕਰ ਰਹੇ ਹਾਂ ਜੋ ਕਰਨੀ ਚਾਹੀਦੀ ਹੈ, ਸਾਡੇ ਸੈਨਿਕ ਲੱਗੇ ਹੋਏ ਆ। ਸੋ ਮੈਨੂੰ ਤਾਂ ਇੱਥੋਂ ਤੱਕ ਸੀਮਤ ਲੱਗਦਾ, ਪਰ ਉਹ ਅੱਜ ਅਖਬਾਰਾਂ ਨੇ ਲਿਖਿਆ ਵੀ ਦਬਾਅ ਬਹੁਤ ਵੱਧ ਗਿਆ ਜੀ ਪਾਕਿਸਤਾਨ ਦੇ ਬਾਰਡਰ ਦੇ ਉੱਤੇ, ਫੌਜ ਤੇ ਵੀ, ਉਹਦੀ ਜਿਹੜੀ ਬਾਰਡਰ ਸਿਕਿਉਰਿਟੀ ਫੋਰਸ ਦੇ ਉੱਤੇ ਵੀ ਤੇ ਜਿਹੜਾ ਅੱਤਵਾਦੀਆਂ ਦੇ ਉੱਤੇ ਵੀ ਪ੍ਰੈਸ਼ਰ ਵਧਿਆ। ਪਰ ਮੈਨੂੰ ਲੱਗਦਾ ਵੀ ਇਹਦੇ ਨਾਲੋਂ ਪ੍ਰੈਸ਼ਰ ਜਿਹੜਾ ਜੇ ਹੁਣ ਇਸੇ ਗੱਲ ਦੇ ਨਾਲ ਰਿਲੇਟ ਕਰਕੇ ਆਪਾਂ ਪ੍ਰਧਾਨ ਮੰਤਰੀ ਦਾ ਰੂਸ ਦਾ ਦੌਰਾ ਦੇਖ ਲਈਏ ਤਾਂ ਮੈਨੂੰ ਲੱਗਦਾ ਵੀ ਰੂਸ ਦਾ ਦੌਰਾ ਕਿਤੇ ਨਾ ਕਿਤੇ ਵੱਧ ਪ੍ਰੈਸ਼ਰ ਕ੍ਰੀਏਟ ਕਰ ਦੂਗਾ ਖ਼ਬਰਾਂ ਨਾਲੋਂ, ਕਿਉਂਕਿ ਰੂਸ ਦੇ ਵਿਚ ਜਿਹੜੀ ਗੱਲਬਾਤ ਹੋਈ ਆ ਜਾਂ ਦਵੱਲੇ ਸਮਝੌਤੇ ਹੋਏ ਆ ਉਹਦੇ ਤਹਿਤ ਇੱਕ ਬਹੁਤ ਵੱਡਾ ਜਿਹੜਾ ਸਮਝੌਤਾ ਇਹ ਹੋਇਆ ਵੀ ਜਿਹੜੀ ਆਉਣ ਵਾਲੇ ਸਾਲ ਦੇ ਵਿਚ ਨਾ ਰੂਸ ਤੇ ਇੰਡੀਆ ਹੁਣ ਤੱਕ ਦਾ ਸਭ ਤੋਂ ਵੱਡੀ ਜੰਗੀ ਮਸ਼ਕਾਂ ਜਿਹੜੀਆਂ ਲਾਉਂਦੇ ਹੁੰਦੇ ਆ ਫੌਜੀ ਮਸ਼ਕਾਂ
ਜੀ ਜੀ
ਇੱਕ ਅਭਿਆਸ ਹੁੰਦਾ ਜਿਹਨੂੰ ਕਹਿੰਦੇ ਆ ਉਹ ਅਭਿਆਸ ਕਰਨਗੇ ਐਤਕੀ। ਤੇ ਦੂਜਾ ਪੁਤਿਨ ਨੇ ਸਿੱਧਾ ਕਹਿਤਾ ਵੀ ਜਿਹੜਾ ਭਾਰਤ ਨਾਲ ਸਾਡੇ ਪੁਰਾਣੇ ਰਿਸ਼ਤੇ ਆ ਉਹ ਰਿਸ਼ਤੇ ਅਸੀਂ ਕਾਇਮ ਰੱਖਣੇ ਆ ਤੇ ਉਦੋਂ ਅੱਗੇ ਤੋਰਨੇ ਆ। ਕਿਤੇ ਜਿੱਦਾਂ ਤੱਕ ਮੋਦੀ ਨਾਲ ਮਿਲੇ ਨਹੀਂ ਸੀ ਪੁਤਿਨ, ਉਦੋਂ ਪਹਿਲਾਂ ਦਾ ਜਿਹੜਾ ਬਿਆਨ ਸੀ ਉਹਦੇ ਵਿਚ ਤੁਸੀਂ ਪੜੋ, ਉਸ ਬਿਆਨ ਦੇ ਵਿਚ ਉਨ੍ਹਾਂ ਨੇ ਇਹ ਗੱਲ ਲਿਖੀ ਆ, ਇਹ ਗੱਲ ਕਹੀ ਆ ਕੱਲ ਪੁਤਿਨ ਨੇ ਵੀ ਅਸੀਂ ਪਾਕਿਸਤਾਨ ਨੂੰ ਮਦਦ ਕਰਦੇ ਆ, ਥੋੜੀ ਬਹੁਤ ਮਦਦ ਕਰਦੇ ਆ। ਤੇ ਪਰ ਉਦੋਂ ਬਾਅਦ ਜਦੋਂ ਮੋਦੀ ਨੂੰ ਮੁਲਾਕਾਤ ਹੋ ਕੇ ਦੋਨਿਆਂ ਨੇ ਸੰਬੋਧਨ ਕੀਤਾ ਇਕੱਠਿਆਂ ਨੇ ਤਾਂ ਉਦੋਂ ਗੱਲ ਬਦਲ ਗਈ ਆ, ਉਦੋਂ ਗੱਲ ਇਹ ਕਹੀ ਗਈ ਆ ਵੀ ਅਸੀਂ ਭਾਰਤ ਨੂੰ ਜਿਵੇਂ ਹੁਣ ਤੱਕ ਹਥਿਆਰ ਸਪਲਾਈ ਕਰਦੇ ਰਹੇ ਹਾਂ, ਕਿਉਂਕਿ ਇੱਥੇ ਧਿਆਨ ਰੱਖਣ ਵਾਲੀ ਗੱਲ ਆ ਵੀ 70% ਜਿਹੜਾ ਅਸਲਾ ਉਹ ਰੂਸ ਤੋਂ ਆਉਂਦਾ ਭਾਰਤ ਨੂੰ, ਤੇ ਉਹ ਕਹਿੰਦੇ ਉਵੇਂ ਜਾਰੀ ਰਹੂਗਾ ਤੇ ਹੋਰ ਵੀ ਕਈ ਐਂਗਲ ਤੇ ਅਸੀਂ ਭਾਰਤ ਦਾ ਸਮਰਥਨ ਦੇਵਾਂਗੇ, ਫੌਜੀ ਮਸ਼ਕਾਂ ਵੀ ਇਹਦੇ ਨਾਲ ਲਾਵਾਂਗੇ। ਸੋ ਪਾਕਿਸਤਾਨ ਦੇ ਉੱਤੇ ਇਹ ਕਿਤੇ ਨਾ ਕਿਤੇ ਬਹੁਤ ਵੱਡਾ ਪ੍ਰੈਸ਼ਰ ਆ, ਕਿਉਂਕਿ ਦੂਜਾ ਜਿਹੜਾ ਮੁਲਕਾਂ ਦੇ ਵਿਚ ਅਮਰੀਕਾ ਪਹਿਲਾਂ ਹੀ ਹੱਥ ਖਿੱਚ ਚੁੱਕਿਆ ਪਾਕਿਸਤਾਨ ਤੋਂ, ਚਾਈਨਾ ਦਾ ਹੁਣ ਰਹਿ ਗਿਆ, ਚਾਈਨਾ ਸਿਰਫ ਤੇ ਸਿਰਫ ਕੱਲੀ ਇੱਕ ਬੈਲੈਂਸ ਬਣਾਉਣ ਲਈ ਪਾਕਿਸਤਾਨ ਦਾ ਜਿਹੜਾ ਵੀ ਭਾਰਤ ਕਿਤੇ ਜ਼ਿਆਦਾ ਸਟਰੋਂਗ ਨਾ ਹੋਵੇ ਪਾਕਿਸਤਾਨ ਦੀ ਹੈਲਪ ਕਰ ਰਿਹਾ। ਸੋ ਮੈਨੂੰ ਲੱਗਦਾ ਵੀ ਇਹ ਖਬਰ ਆ ਜਿਹੜੀ ਕਿਤੇ ਨਾ ਕਿਤੇ ਜ਼ਿਆਦਾ ਪ੍ਰੈਸ਼ਰ ਕ੍ਰੀਏਟ ਕਰਨ ਵਾਲੀ ਆ
ਜੀ। ਉਧਰ ਤੁਹਾਨੂੰ ਦੱਸ ਦਿੰਦੇ ਆ ਮਿੰਟੂ ਜੀ ਕਿ ਪਿਛਲੇ 3 ਕੁ ਮਹੀਨੇ ਪਹਿਲਾਂ ਰੂਸ ਨੇ ਪਾਕਿਸਤਾਨ ਦੇ ਵਿਚ ਆਪਣੀ ਫੌਜੀ ਐਕਸਰਸਾਈਜ਼ ਨੂੰ ਮਾਚਕਾਂ ਕਹਿੰਦੇ ਉਹ ਕੀਤੀਆਂ ਸੀ, ਤੇ ਉਸ ਦਾ ਕਾਰਨ ਇਹ ਸੀ ਉਨ੍ਹਾਂ ਨੇ ਵੀ ਪ੍ਰੈਸ਼ਰ ਬਣਾਇਆ ਸੀ ਭਾਰਤ ਤੇ, ਉਨ੍ਹਾਂ ਨੂੰ ਲੱਗਦਾ ਸੀ ਰੂਸ ਵਾਲਿਆਂ ਨੂੰ ਕਿ ਭਾਰਤ ਜਿਹੜਾ ਆ ਉਹ ਅਮਰੀਕਾ ਦੇ ਹੱਕ ਦੇ
ਵਿੱਚ
ਤਿੜਕ ਰਿਹਾ ਤੇ ਬੈਠਦਾ ਜਾ ਰਿਹਾ ਉਨ੍ਹਾਂ ਦੇ ਹੱਕ ਦੇ ਵਿਚ ਅਮਰੀਕਾ ਦੇ ਵਿਚ, ਤੇ ਉਨ੍ਹਾਂ ਨੇ ਪਾਕਿਸਤਾਨ ਦੇ ਗੁਆਂਢੀਆਂ ਦੇ ਘਰੇ ਜਾ ਕੇ ਰੋਟੀ ਖਾਣੀ ਹੈਨਾ, ਰਿਸ਼ਤੇਦਾਰ
ਕੋਈ
ਜਿਦਾਂ ਲਾਕਡਾਊਨ ਚ ਰਿਸ਼ਤੇਦਾਰ ਆਉਂਦਾ ਤੁਹਾਡੇ ਨੀ ਆਣਾ, ਗੁਆਂਢੀਆਂ ਦੇ ਘਰੇ ਜਾ ਕੇ ਰੋਟੀ ਖਾ ਲੈਣੀ ਆ ਗਏ। ਤਾਂ ਉਹ ਇੱਕ ਪ੍ਰੈਸ਼ਰ ਬਣਾਇਆ ਰੂਸ ਨੇ ਤੇ ਇਸ ਤੋਂ ਬਾਅਦ ਫਿਰ ਇਹ ਜਿਹੜੀਆਂ ਗਤੀਵਿਧੀਆਂ ਸ਼ੁਰੂ ਹੋਈਆਂ। ਖੈਰ ਇਧਰ ਏਸ਼ੀਆ ਦੇ ਵਿਚ ਜਿਹੜਾ ਫੋਕਸ ਹੈ ਜੀ ਉਹ ਸਾਰਾ ਜਿਹੜਾ ਚਾਈਨਾ ਰੂਸ ਭਾਰਤ ਇਰਾਨ ਇਹ ਇੱਕ ਪਾਸੇ ਨੇ ਤੇ ਨਾਲ ਨਾਰਥ ਕੋਰੀਆ ਵੀ ਤੇ ਅਮਰੀਕਾ ਦੇ ਕੋਲ ਸਿਰਫ ਸਾਊਥ ਕੋਰੀਆ ਤੇ ਪਾਕਿਸਤਾਨ ਵਿਚਾਲੇ ਜਾ ਘੁੰਮੀ ਜਾਂਦਾ ਇਧਰ ਉਧਰ ਤੇ ਉਧਰ ਸਾਊਦੀ ਅਰੇਬੀਆ ਜਿਹੜਾ ਸਾਊਦੀ ਅਰਬ ਹੈ ਉਹ ਅਮਰੀਕਾ ਦੇ ਨਾਲ ਹੈ। ਸੋ ਬੈਲੈਂਸ ਬਣਾਉਣ ਦੇ ਲਈ ਅਮਰੀਕਾ ਪੂਰਾ ਤਤਪਰ ਹੈ ਕਿ ਮੈਂ ਆਪਣਾ ਵੱਧ ਇਨਫਲੂਐਂਸ ਇਸ ਇਲਾਕੇ ਦੇ ਵਿਚ ਕਰਾਂ। ਖੈਰ ਉਸ ਤੋਂ ਬਾਅਦ ਆਪਾਂ ਹੋਰ ਖਬਰਾਂ ਵੱਲ ਚਲਦੇ ਹਾਂ ਤੇ ਇੱਕ ਖਬਰ ਫਰੰਟ ਪੇਜ ਤੇ ਹੈ ਕਿ ਕਣਕ ਦਾ ਘਪਲਾ 14 ਫੂਡ ਇੰਸਪੈਕਟਰ ਮੁਅੱਤਲ ਤੇ ਇਹ 45,000 ਕੁਇੰਟਲ ਘਪਲੇ ਦੀ ਗੱਲ ਜਿਹੜੀ ਹੈ ਇਹਦੇ ਬਾਰੇ ਦੱਸੋ ਜੀ ਕੀ ਚੱਕਰ ਹੈ।
ਦੇਖੋ ਇਹ ਕੋਈ ਪਹਿਲੀ ਵਾਰ ਨੀ ਹੋਇਆ ਘਪਲਾ, ਤੁਸੀਂ ਜੇ ਨਾ ਭੁੱਲੇ ਹੋ ਤਾਂ ਪਿਛਲੇ ਸਾਲ ਜਿਹੜੀ ਸੁਖਬੀਰ ਬਾਦਲ ਹੋਰਾਂ ਨੂੰ ਬਿਆਨ ਦੇਣਾ ਪਿਆ ਸੀ ਤੇ ਜਿਹਦੇ ਚ ਘਪਲੇ ਚ ਇਹ ਨਿਕਲ ਕੇ ਆਇਆ ਸੀ ਵੀ ਜਿਹੜੀ ਕਣਕ ਜਿਹੜੀ ਸਟੋਰੇਜ ਹੁੰਦੀ ਆ ਤੇ ਸਟੋਰੇਜ ਤੋਂ ਬਾਅਦ ਜਿਹੜੀ ਡਿਸਟਰੀਬਿਊਟ ਹੁੰਦੀ ਆ ਤੇ ਉਥੇ ਜਿਹੜੇ ਡਿਸਟਰੀਬਿਊਸ਼ਨ ਲਾਈ ਗਈ ਸੀ ਵੀ ਇਹ ਡਿਸਟਰੀਬਿਊਸ਼ਨ ਫਲਾਨੇ ਥਾਂ ਤੇ ਗਰੀਬਾਂ ਨੂੰ ਭੇਜੀ ਗਈ, ਫਲਾਨੇ ਥਾਂ ਤੇ ਵੰਡੀ ਗਈ, ਆਹ ਆਟਾ ਦਾਲ ਸਕੀਮ ਤਹਿਤ ਵੰਡੀ ਗਈ, ਦਾ ਉੱਥੇ ਜਿਹੜੇ ਵੰਡਣ ਲਈ ਜਿਹੜੀ ਟਰਾਂਸਪੋਰਟ ਦੀ ਵਰਤੋਂ ਕੀਤੀ ਸੀ, ਜਦੋਂ ਉਹ ਉਨ੍ਹਾਂ ਦੇ ਨੰਬਰ ਚੈੱਕ ਕੀਤੇ ਗਏ ਵੀ ਆਹ ਟਰਾਂਸਪੋਰਟ ਕਿਹੜੇ ਟਰੱਕ ਯੂਨੀਅਨ ਦੀਆਂ ਗੱਡੀਆਂ, ਕਿਹੜੇ ਟਰੱਕ ਆ ਕਿੱਥੋਂ, ਤਾਂ ਪਤਾ ਲੱਗਿਆ ਜੀ ਉਹ ਸਕੂਟਰਾਂ ਦੇ ਨੰਬਰ ਸਨ, ਕਈ ਮੋਟਰਸਾਈਕਲਾਂ ਦੇ ਨੰਬਰ ਸਨ, ਜਿਹਦੇ ਤੇ ਦਿਖਾਇਆ ਗਿਆ ਵੀ ਉਹਨੇ 500 ਬੋਰੀ ਇੱਕ ਦਿਨ ਚ ਮੋਟਰਸਾਈਕਲ ਨੇ ਢੋਈ ਫਲਾਨੇ ਥਾਂ ਤੇ। ਸੋ ਇਹ ਨਾ ਜਿਹੜਾ ਟਾਈਮ ਇਹ ਚੱਲਦਾ ਹੁੰਦਾ ਸੀ, ਇਹ ਕੰਮ ਇਹ ਚੱਲਦਾ ਹੁੰਦਾ ਸੀ ਜਦੋਂ ਤੱਕ ਕੰਪਿਊਟਰ ਦਾ ਯੁੱਗ ਨਹੀਂ ਸੀ, ਉਦੋਂ ਤੱਕ ਫਾਈਲਾਂ ਦੇ ਵਿੱਚ ਦਬੀਆਂ ਪਈਆਂ ਰਹਿ ਜਾਂਦੀਆਂ ਸੀ ਗੱਲਾਂ, ਕੋਈ ਸਰਚ ਮਾਰੇ ਤੋਂ ਕੋਈ ਚੀਜ਼ ਨਹੀਂ ਨਿਕਲਦੀ ਸੀ ਕਿਤੇ। ਹੁਣ ਉਹ ਜ਼ਮਾਨਾ ਗਿਆ ਵੀ ਤੁਸੀਂ ਕਿਸੇ ਵੀ ਚੀਜ਼ ਨੂੰ ਇੱਦਾਂ ਦੱਬ ਲਓਗੇ, ਪਰ ਜਿਹੜੀ ਖਾਣ ਦੀ ਆਦਤ ਪਏਗੀ, ਜਿਹੜੇ ਬੰਦਿਆਂ ਦੇ ਖੂਨ ਮੂੰਹ ਲੱਗ ਗਿਆ, ਉਹ ਬੰਦਿਆਂ ਨੂੰ ਤੁਸੀਂ ਰੋਕ ਨਹੀਂ ਸਕਦੇ। ਉਨ੍ਹਾਂ ਨੇ ਫਿਰ ਉਨ੍ਹਾਂ ਨੂੰ ਲੱਗਦਾ ਵੀ ਕੌਣ ਪੁੱਛਦਾ, ਪੁੱਛਦਾ ਦੇਖੋ ਕੋਈ ਨੀ, ਚੱਲੀ ਜਾਵੇ ਸਭ ਕੁਛ ਚੱਲੀ ਜਾਂਦਾ, ਤੇ ਜਦੋਂ ਪੁੱਛਣ ਤੇ ਆ ਗਏ ਉਦੋਂ ਫਿਰ ਤੁਹਾਨੂੰ ਪਤਾ ਲੱਗ ਜੂ, ਉਦੋਂ ਤੁਹਾਡਾ ਕੁਛ ਨੀ ਚੱਲਣਾ, ਉਦੋਂ ਉਨ੍ਹਾਂ ਨੇ ਪੋਤੜੇ ਫਰੋੜ ਲੈਣੇ ਆ, ਕਾਗਜ਼ਾਂ ਚੋਂ ਵੀ ਫਰੋੜ ਲੈਂਦੇ ਹੁੰਦੇ ਸੀ ਪਹਿਲਾਂ। ਪਰ ਪ੍ਰੋਬਲਮ ਇਹ ਆਉਂਦੀ ਸੀ ਵੀ ਇਮਾਨਦਾਰ ਲੋਕ ਆ ਜਿਹੜੇ ਉਹ ਗਿਣਤੀ ਦੇ ਸੀ, ਤੇ ਹੁਣ ਇਮਾਨਦਾਰੀ ਮਜਬੂਰੀ ਕਾਰਨ ਵੱਧ ਗਈ ਆ, ਮਜਬੂਰੀ ਇਹ ਹੋ ਗਈ ਵੀ ਹੁਣ ਸਾਡੇ ਕੋਲ ਪਾਰਦਰਸ਼ਤਾ ਦੇ ਸਾਧਨ ਬਣਦੇ ਜਾਂਦੇ ਆ, ਤੇ ਸਾਨੂੰ ਮਜਬੂਰਨ ਵੀ ਇਮਾਨਦਾਰ ਹੋਣਾ ਪੈ ਰਿਹਾ। ਹੋ ਸਕਦਾ ਵੀ ਅਸੀਂ ਨਾ ਹੋਈਏ ਜੇ ਸਾਡੇ ਤੇ ਇੰਨੀਆਂ ਚੈੱਕ ਲਿਸਟਾਂ ਨਾ ਹੋਣ। ਮੈਂ ਤਾਂ ਕਈ ਵਾਰੀ ਆਪਦੀ ਸਮੀਖਿਆ ਕਰਦਾ ਹੁਣ, ਮੈਂ ਕਿਹਾ ਆਪਾਂ ਨੂੰ ਘਪਲਾ ਕਰਨ ਦਾ ਕੋਈ ਚਾਂਸ ਹੀ ਨੀ ਮਿਲਿਆ, ਨੀ ਛੱਡਦੇ ਥੋੜਾ ਸੀ ਆਪਾਂ ਵੀ ਕਰਦੇ, ਆਪਾਂ ਨੂੰ ਕੋਈ ਮਿਲੇ ਨੀ ਕਿਤੇ, ਆਪਾਂ ਨੂੰ ਚਾਂਸ ਨੀ ਮਿਲਿਆ। ਸੋ ਉਹ ਚੀਜ਼ਾਂ ਹੁੰਦੀਆਂ ਵੀ ਜੇ ਹੁਣ ਗੱਲ ਇੱਥੇ ਆ ਜਾਂਦੀ ਹੈ ਵੀ ਜਿਹੜੀ ਇਹ ਕਣਕ ਦਾ ਘਪਲਾ ਪਹਿਲੀ ਵਾਰ ਨੀ ਹੋਇਆ,
ਮਿੰਟੂ ਜੀ ਤੁਹਾਡਾ ਘਪਲਾ ਵੀ ਬੜੀ ਛੇਤੀ ਸਾਹਮਣੇ ਆਉਣ ਵਾਲਾ ਹੈ, ਤੁਸੀਂ ਵੀ ਕਹਿੰਦੇ ਇੱਕ ਬਹੁਤ ਵੱਡਾ ਘਪਲਾ ਕੀਤਾ, ਉਹਦੇ ਵੀ ਸੁਰਖੀ ਬਣਾਵਾਂਗੇ, ਪਤਾ ਸਾਨੂੰ ਹੈਗਾ।
ਚਲੋ ਜੀ ਚਲੋ ਕੋਈ ਨੀ, ਦੇਖੋ ਇਹ ਮੈਂ ਤਾਂ ਆਪਦੇ ਆਪ ਨੂੰ ਪਹਿਲਾਂ ਹੀ ਦੇਖਦਾ ਰਹਿੰਦਾ, ਮੈਂ ਤਾਂ ਪਰਖਦਾ ਰਹਿੰਦਾ ਬਹੁਤ ਸਾਰੀਆਂ ਗੱਲਾਂ ਦੇ ਉੱਤੇ ਵੀ ਮੈਂ ਕਹਿ ਦੇਣਾ ਵੀ ਗੱਲਾਂ ਬਾਤਾਂ ਕਰਨੀਆਂ ਕਹਿਣੀਆਂ ਤੇ ਕਰਨੀਆਂ ਚ ਇੱਕ ਹੋਣ ਚ ਕਿੰਨਾ ਕੁ ਫਰਕ ਆ। ਸੋ ਕਈ ਵਾਰੀ ਕੀ ਹੋ ਜਾਂਦਾ ਵੀ ਲੋਕ ਕਹਿੰਦੇ ਵੀ ਕੁੱਤੇ ਨੂੰ ਸ਼ਰਮ ਚਾਹੀਦੀ ਸੀ ਜੇ ਚਾਟੀ ਦਾ ਮੂੰਹ ਨੰਗਾ ਪਿਆ ਸੀ, ਉਹ ਮੈਂ ਕਿਹਾ ਜੀ ਦੇਖੋ ਜਦੋਂ ਬੰਦੇ ਨੂੰ ਭੁੱਖ ਹੁੰਦੀ ਆ ਜਾਂ ਲੋੜ ਹੁੰਦੀ ਆ ਉਦੋਂ ਸ਼ਰਮ ਸ਼ੁਰਮ ਵਾਲੀ ਤਾਂ ਸੋਚ ਵੀ ਨੀ ਆਉਂਦੀ ਨੇੜੇ ਤੇੜੇ। ਸੋ ਉਦੋਂ ਚਾਟੀ ਕਸੂਰ ਉਸੇ ਦਾ ਹੀ ਆ ਜਿਹਨੇ ਚਾਟੀ ਦਾ ਮੂੰਹ ਨੰਗਾ ਰੱਖਿਆ, ਉਦੋਂ ਕੁੱਤੇ ਨੂੰ ਨੀ ਸ਼ਰਮ ਦੇਣੀ ਚਾਹੀਦੀ,
ਚੱਪਣ ਰੱਖਣਾ ਚਾਹੀਦਾ ਉਹਦੇ ਤੇ। ਖੈਰ ਆਪਾਂ ਗੱਲਾਂ ਹੋਰ ਕਰਦੇ ਆ, ਖਬਰਾਂ ਦੇ ਵੱਲ ਝਾਤੀ ਮਾਰਦੇ ਆ, ਤੇ ਆਮ ਆਦਮੀ ਪਾਰਟੀ ਦੀ ਗੱਲ ਬੜੀ ਇੰਟਰਸਟਿੰਗ ਹੈਗੀ ਆ ਕਿ ਮੁੜ ਕੇ ਬਹੁਤੀਆਂ ਗੱਲਾਂ ਹੋਈਆਂ ਨੀ ਉਹਨਾਂ ਬਾਰੇ ਤਾਂ ਦੱਸਿਆ ਹੀ ਨਹੀਂ। ਤਾਂ ਇੱਕ ਨਾ ਉਹਦੇ ਬਾਰੇ ਵੀ ਗੱਲ ਕਰਨੀ ਹੈ ਤੇ ਇੱਕ ਹੋਰ ਵੀ ਮੈਸੇਜ ਹੈ ਉਹ ਵੀ ਕਰਨੀ ਹੈ ਕਿ ਲੋਕ ਸਭਾ ਹਲਕਾ ਸੰਗਰੂਰ ਤੋਂ MP ਭਗਵੰਤ ਮਾਨ ਨੇ ਕੀਤਾ ਐਲਾਨ, ਮਹੀਨੇ ਚ ਕਾਇਮ ਹੋਵੇਗਾ ਜਥੇਬੰਦਕ ਢਾਂਚਾ ਆਮ ਆਦਮੀ ਪਾਰਟੀ ਦਾ, ਤੇ ਕੀ ਖਬਰ ਹੈ, ਲੇਟੈਸਟ ਕੀ ਫੇਰ ਬਦਲ ਚੱਲ ਰਿਹਾ, ਕੋਈ ਸੁਰਖੀਆਂ ਦੇ ਵਿਚ ਨਹੀਂ ਆ ਰਹੇ ਆਮ ਆਦਮੀ ਪਾਰਟੀ ਦੇ, ਸ਼ਾਂਤ ਬੈਠੇ ਨੇ, ਪਹਿਲਾਂ ਇਕਦਮ ਇਹ ਬਾਈਕਾਟ ਕੀਤਾ ਸੀ ਉਹਨਾਂ ਨੇ, ਵਾਕਆਊਟ ਕੀਤਾ ਸੀ ਵਿਧਾਨ ਸਭਾ ਦਾ।
ਨਹੀਂ ਦੇਖੋ ਮੈਂ ਤੁਹਾਨੂੰ ਦੱਸਦਾ ਵੀ ਜਿਹੜੀਆਂ ਪਹਿਲੀ ਗੱਲ ਤਾਂ ਅਖਬਾਰ ਆ ਨਾ, ਹਰ ਅਖਬਾਰ ਆਪੋ ਆਪਦੇ ਢੰਗ ਨਾਲ ਨਿਊਜ਼ ਲਾਉਂਦਾ। ਹੁਣ ਜੇ ਪਰ ਇੱਥੇ ਜਿਹੜਾ ਬਿਆਨ ਦਿੱਤਾ ਗਿਆ, ਜਿਹੜਾ ਬਿਆਨ ਦਿੱਤਾ ਉਹ ਬਿਆਨ ਕਰਤਾ ਨੂੰ ਹੋਰ ਰੂਪ ਚ ਪੇਸ਼ ਕੀਤਾ ਗਿਆ ਜਿਹੜਾ ਭਗਵੰਤ ਮਾਨ ਦਾ ਬਿਆਨ। ਅਸੂਲ ਚ ਖਬਰ ਜਿਹੜੀ ਇਮਾਨਦਾਰੀ ਨਾਲ ਜੇ ਖਬਰ ਲਿਖਣੀ ਹੁੰਦੀ ਤਾਂ ਉਹਦੇ ਚ ਲਿਖਣਾ ਸੀਗਾ ਵੀ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਵੀ ਉਹ ਆਪਣਾ ਜਥੇਬੰਦਕ ਢਾਂਚਾ ਛੇਤੀ ਹੀ ਜਿਹੜਾ ਕਾਇਮ ਕਰਨਗੇ, ਪਰ ਇੱਥੇ ਦਿਖਾਇਆ ਗਿਆ ਵੀ ਭਗਵੰਤ ਮਾਨ ਇੱਕ MP ਸੰਗਰੂਰ ਦਾ ਗੱਲ ਕਰ ਰਿਹਾ। ਇਹਦੇ ਪਿੱਛੇ ਗੱਲ ਕਹਿਣ ਚ ਤਰੀਕਾ ਹੀ ਇਹੋ ਜਿਹਾ ਹੁੰਦਾ ਵੀ ਕਿਸੇ ਬੰਦੇ ਨੂੰ ਹਵਾ ਨੀ ਦੇਣੀ, ਆਪਾਂ ਤੂਲ ਨੀ ਦੇਣਾ, ਉਹਨੂੰ ਵਾਇਲੈਂਸ ਕਰਕੇ ਰੱਖਣਾ, ਇਹ ਨੀਤੀ ਨਾਲ ਇਹੋ ਜਿਹੀਆਂ ਖ਼ਬਰਾਂ ਬਣਦੀਆਂ। ਪਰ ਦੇਖੋ ਭਗਵੰਤ ਮਾਨ ਨੂੰ ਪਿਛਲੇ ਹੋ ਗਏ 2-3 ਵੀਕ ਤੋਂ ਪਹਿਲਾਂ ਜਿਹੜਾ ਪ੍ਰਧਾਨ ਥਾਪਤਾ ਸੀ ਤੇ ਹੁਣ ਭਗਵੰਤ ਮਾਨ ਨੇ ਜਿਹੜਾ ਜਥੇਬੰਦਕ ਢਾਂਚਾ ਬਣਾਉਣਾ, ਥੋੜੀਆਂ ਜਿਹੀਆਂ ਤਬਦੀਲੀਆਂ ਜਿਹੜੀਆਂ ਨਾਵਾਂ ਚ ਕੀਤੀਆਂ, ਜਿਹੜੀ ਗੱਲਾਂ ਕਹਿੰਦੇ ਸੀ ਵੀ ਪ੍ਰਧਾਨ ਨੀ ਹੋਣਾ ਚਾਹੀਦਾ, ਇੱਦਾਂ ਨੀ ਹੋਣਾ ਚਾਹੀਦਾ, ਕਨਵੀਨਰ ਜਾਂ ਇੰਚਾਰਜ ਸ਼ਬਦ ਵਰਤਦੇ ਸੀ, ਉਹ ਆਮ ਆਦਮੀ ਪਾਰਟੀ ਨੂੰ ਮਹਿਸੂਸ ਹੋਇਆ ਵੀ ਕਿਤੇ ਨਾ ਕਿਤੇ ਉਸ ਨਾਲ ਪਬਲਿਕ ਉਵੇਂ ਅਟੈਚ ਨਹੀਂ ਹੋ ਰਹੀ, ਕੁਛ ਇੱਕ ਚੀਜ਼ਾਂ ਸ਼ਬਦਾਂ ਨਾਲ ਹੀ ਅਟੈਚ ਕੀਤਾ ਜਾਂਦਾ, ਅਹੁਦੇ ਦਾ ਨਾਂ ਬਦਲਣ ਨਾਲ ਉਹ ਅਹੁਦਾ ਕਰਨ ਵਾਲੇ ਨੂੰ ਵੀ ਨੀ ਸਵਾਦ ਆ ਰਿਹਾ ਤੇ ਉਹਦੇ ਉਵੇਂ ਮੰਨ ਵੀ ਨੀ ਰਿਹਾ ਕੋਈ, ਉਨ੍ਹਾਂ ਨੂੰ ਪਤਾ ਨੀ ਲੱਗ ਰਿਹਾ ਵੀ ਪ੍ਰਧਾਨ ਵਾਂਗੂ ਹਦਾਇਤ ਮੰਨਣੀ ਹੈ ਕਿ ਇੰਚਾਰਜ ਕੋਈ ਚੀਜ਼ ਹੋਰ ਹੁੰਦਾ। ਸੋ ਪਹਿਲੀ ਗੱਲ ਤਾਂ ਨਾਂ ਬਦਲੇ ਜਾ ਰਹੇ ਆ, ਉਹੀ ਪ੍ਰਧਾਨ ਤੇ ਸਕੱਤਰ ਵਰਗੇ ਸ਼ਬਦ ਵਰਤੇ ਜਾਣਗੇ, ਤੇ ਦੂਜਾ ਇਹ ਕਿਸੇ ਵੀ ਨਵੇਂ ਪ੍ਰਧਾਨ ਨੇ ਜਾਂ ਜਦੋਂ ਜਥੇਬੰਦਕ ਢਾਂਚਾ ਸਾਰਾ ਭੰਗ ਹੁੰਦਾ ਤੇ ਨਵੇਂ ਪ੍ਰਧਾਨ ਨੇ ਸਾਰਾ ਕੁਛ ਸੈਟਅਪ ਕਰਨਾ ਹੁੰਦਾ ਤੇ ਟਾਈਮ ਲੱਗ ਜਾਂਦਾ। ਸੋ ਉਮੀਦ ਆ ਜਿਹੜਾ ਭਗਵੰਤ ਮਾਨ ਨੇ ਅਨਾਊਂਸ ਕੀਤਾ ਵੀ ਇੱਕ ਮਹੀਨੇ ਦੇ ਵਿਚ ਕਾਇਮ ਕਰਨਗੇ। ਦੂਜੀ ਜਿਹੜੀ ਚੁੱਪ ਕਰਨ ਦੀ ਗੱਲ ਆਈ ਹੈ ਜੀ, ਦੇਖੋ ਵੱਡਾ ਝਟਕਾ ਸੀ, ਬਹੁਤ ਵੱਡਾ ਝਟਕਾ ਸੀ ਉਸ ਟਾਈਮ ਚੁੱਪ ਕਰਨਾ ਕਿਸੇ ਵੀ ਕੋਈ ਵੀ ਪਾਰਟੀ ਕੋਈ ਵੀ ਬੰਦਾ ਹੁੰਦਾ ਚੁੱਪ ਕਰਦਾ ਹੁਣ ਜੇ ਇਕੱਲਾ ਇਨ੍ਹਾਂ ਨੂੰ ਤਾਂ ਆਪਾਂ ਨੋਟਿਸ ਕਰ ਰਹੇ ਹਾਂ ਤਾਂ ਬੀਬੀ ਹਰਸਿਮਰਤ ਕੌਰ ਬਾਦਲ ਜਿਹੜੀ ਇੰਨੀ ਚੀਕਦੀ ਹੁੰਦੀ ਸੀ ਇੰਨਾ ਬੋਲਦੀ ਹੁੰਦੀ ਸੀ ਕਿੱਥੇ ਹੁਣ ਕਿਤੇ ਦਿਖਾਈ ਦਿੱਤੀ ਹੈ ਸੁਖਬੀਰ ਬਾਦਲ ਕੱਲ ਸਾਹਿਬ ਬਹਾਦਰ ਫਿਲਮ ਦੇਖ ਕੇ ਆ ਰਿਹਾ ਸੀ ਬਠਿੰਡੇ ਬਠਿੰਡੇ ਥੀਏਟਰ ਚ ਸੋ ਉਹ ਕਿੱਧਰ ਗਈਆਂ ਉਹਨਾਂ ਦੀਆਂ ਵੀ ਜਿਹੜੀਆਂ ਗਤੀਵਿਧੀਆਂ ਉਹਨਾਂ ਦੇ ਵੀ ਬਿਆਨ ਇਹ ਆਉਂਦਾ ਇੱਕ ਦੌਰ ਆਉਂਦਾ ਉਹ ਦੌਰ ਦੇ ਵਿਚ ਇਨ੍ਹਾਂ ਨੂੰ ਪਤਾ ਵੀ ਹੁਣ ਜ਼ੋਰ ਲਾ ਕੇ ਕੋਈ ਫਾਇਦਾ ਨੀ ਇਹ ਹੁਣ ਜ਼ੋਰ ਇਨ੍ਹਾਂ ਨੇ ਸਾਹਮਣੇ ਆਇਆ 19 ਦੇ ਇਲੈਕਸ਼ਨਾਂ ਲਈ ਤੇ ਹੁਣ 19 ਦੇ ਇਲੈਕਸ਼ਨਾਂ ਤੋਂ ਪਹਿਲਾਂ ਐਕਟਿਵ ਹੋਣਗੇ ਪਰ ਆਮ ਆਦਮੀ ਪਾਰਟੀ ਨੇ ਪਰਸੋਂ ਦੇ ਜਿਹੜੇ ਘਟਨਾਕ੍ਰਮ ਦੇ ਵਿਚ ਜਿਹੜਾ ਰੇਤੇ ਬਜਰੀ ਦਾ ਘਟਨਾਕ੍ਰਮ ਹੋਇਆ ਉਹਦੇ ਵਿਚ ਬੜੀ ਅਹਿਮ ਭੂਮਿਕਾ ਓਪੋਜੀਸ਼ਨ ਦੀ ਨਿਭਾਈ ਆ ਸਾਰੇ ਦੇ ਸਾਰੇ MLA ਗ੍ਰਿਫ਼ਤਾਰ ਕਰ ਲਏ ਗਏ ਸੀ ਜਦੋਂ ਉਨ੍ਹਾਂ ਨੇ ਕਿਹਾ ਪਰ ਅਕਾਲੀ ਦਲ ਵੱਲੋਂ ਸਿਰਫ ਇਕ ਬਿਆਨ ਆਇਆ ਸੀ ਮੈਂ ਉਸ ਦਿਨ ਵੀ ਕਿਹਾ ਸੀ ਵੀ ਜੇ ਇਹ 20-40 ਜਣੇ ਰਲ ਕੇ ਵਿਰੋਧ ਤਾਂ ਕਰਦੇ ਤਾਂ ਪ੍ਰੈਸ਼ਰ ਹੋਰ ਜ਼ਿਆਦਾ ਵਧਣਾ ਸੀ ਤੇ ਕਿਤੇ ਨਾ ਕਿਤੇ ਰਾਣੇ ਗੁਰਜੀਤ ਦਾ ਜਿਹੜਾ ਹੁਣ ਲਾਈ ਗਈ ਆ ਉਹਦੀ ਇਨਕੁਆਇਰੀ ਉਹ ਚੰਗੇ ਕਿਸੇ ਪੈਨਲ ਦੇ ਜੱਜ ਕੋਲੋਂ ਤਿੰਨ ਜਾਂ ਚਾਰ ਜੱਜਾਂ ਦੇ ਇੱਕ ਪੈਨਲ ਕੋਲੋਂ ਕਰਵਾਈ ਜਾਣੀ ਚਾਹੀਦੀ ਸੀ
ਉਹ ਫਿਰ ਮਸਲਾ ਹੱਲ ਹੋਇਆ ਨਹੀਂ ਉਹ ਰੇਤੇ ਵਾਲਾ ਮਸਲਾ ਹੱਲ ਹੋਇਆ ਕਿ ਨਹੀਂ ਹਜੇ
ਨਹੀਂ ਮਸਲਾ ਐਡੀ ਛੇਤੀ ਹੱਲ ਨਹੀਂ ਹੁੰਦਾ ਜੀ ਉਹ ਇੱਕ ਮੈਂਬਰੀ ਜਿਹੜਾ ਉਹਦੇ ਤੇ ਪੈਨਲ ਬਣਾਇਆ ਬਿਠਾਇਆ ਉਹਦੀ ਜਾਂਚ ਲਈ ਉਦੋਂ ਦੋਸ਼ ਲੱਗ ਰਹੇ ਆ ਜੀ ਵੀ ਉਹ ਜਿਹੜਾ ਨਾਰੰਗ ਸਾਹਿਬ ਆ ਉਹਨਾਂ ਦਾ ਬੇਟਾ ਜਿਹੜਾ ਉਹ ਅਫੀਸ਼ੀਅਲ ਇਸ ਫਰਮ ਦਾ ਜਿਹੜਾ ਵਕੀਲ ਆ ਸੋ ਹੁਣ ਦੱਸੋ ਵੀ ਕਿੱਥੇ ਪਾਰਦਰਸ਼ਤਾ ਰਹਿਜੂਗੀ ਤੇ ਇੱਕ ਜਿਹੜਾ ਸਿੰਗਲ ਮੈਂਬਰੀ ਪੈਨਲ ਹੋਵੇ ਤੇ ਉਹ ਤੁਹਾਨੂੰ ਲੱਗਦਾ ਵੀ ਉਹ ਸਹੀ ਫੈਸਲਾ ਇਮਾਨਦਾਰੀ ਨਾਲ ਕਰ ਸਕੂਗਾ
ਜੀ ਜੀ ਚਲੋ ਇਧਰ ਇਸੇ ਕੜੀ ਦੇ ਨਾਲ ਜੁੜਦਾ ਹੋਇਆ ਗੌਰਵ ਸ਼ਰਮਾ ਨੇ ਮੈਸੇਜ ਭੇਜਿਆ ਕਹਿੰਦੇ ਕਿ ਬਰਾੜ ਸਾਹਿਬ ਸਵਰਗੀ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਨੂੰ ਤਰਸ ਦੇ ਆਧਾਰ ਤੇ ਨੌਕਰੀ ਮਿਲਣ ਬਾਰੇ ਕੀ ਕਹਿਣਾ ਚਾਹੋਗੇ
ਦੇਖੋ ਜੀ ਇਹ ਕੱਲ ਪਰਸੋਂ ਵੀ ਗੱਲ ਹੋਈ ਸੀਗੀ ਵੀ ਉਨ੍ਹਾਂ ਨੂੰ DSP ਦਾ ਅਹੁਦਾ ਦਿੱਤਾ ਗਿਆ ਸਿਰਫ ਇਸ ਲਈ ਵੀ ਉਹ ਬੇਅੰਤ ਸਿੰਘ ਦੇ ਪੋਤੇ ਆ ਪਰ ਦੇਖੋ ਇੱਕ ਕਈ ਗੱਲਾਂ ਚੰਗੀਆਂ ਤੇ ਮਾੜੇ ਸ਼ਬਦ ਹੁੰਦੇ ਆ ਬੇਅੰਤ ਸਿੰਘ ਨੂੰ ਹਿਸਟਰੀ ਦੇ ਵਿਚ ਦੋ ਕਿਸਮ ਨਾਲ ਯਾਦ ਕੀਤਾ ਜਾਊਗਾ ਜਿਵੇਂ ਅਕਸਰ ਅਸੀਂ ਕਹਿਣੇ ਆ ਵੀ ਇੱਕ ਲਈ ਸ਼ਹੀਦ ਦੂਜੇ ਲਈ ਕਾਤਲ ਸੋ ਉਹ ਤਰੀਕੇ ਨਾਲ ਉਹਨੂੰ ਯਾਦ ਕੀਤਾ ਰਹੂ ਇਹੀ KPS ਗਿੱਲ ਦਾ ਸੀਗਾ ਪਰ ਜੇ ਹੁਣ ਕੁਝ ਇੱਕ ਚੰਗੇ ਪੱਖਾਂ ਨੂੰ ਦੇਖਿਆ ਜਾਵੇ ਜਾਂ ਮੈਂ ਕਾਫੀ ਨੇੜੇ ਤੋਂ ਉਹ ਟਾਈਮ ਨੂੰ ਦੇਖਿਆ ਤਾਂ ਉਹਦੇ ਚ ਇੱਕ ਚੰਗਾ ਪੱਖ ਇਹ ਸੀ ਵੀ ਬੇਅੰਤ ਸਿੰਘ ਜਿੰਨਾ ਚਿਕ ਰਾਜਕਾਜ ਚ ਰਿਹਾ ਜਾਂ ਜਿੰਨਾ ਚਿਕ ਜਿਉਂਦਾ ਰਿਹਾ ਉਸ ਬੰਦੇ ਨੇ ਆਪਣੇ ਪਰਿਵਾਰ ਨੂੰ ਅੱਗੇ ਨਹੀਂ ਆਉਣ ਦਿੱਤਾ ਉਸ ਬੰਦੇ ਨੇ ਆਪਣੇ ਪਰਿਵਾਰ ਨੂੰ ਐਨ ਜਮਾਂ ਪਿੱਛੇ ਰੱਖਿਆ ਉਸ ਬੰਦੇ ਨੇ ਆਪਦੇ ਦੋਸਤਾਂ ਮਿੱਤਰਾਂ ਨੂੰ ਸਰਕਲ ਚ ਜਿਹੜੇ ਬੰਦੇ ਸੀ ਜਿਹੜੇ ਕਿ ਚੰਗੇ ਵੇਲਿਆਂ ਦੇ ਸਾਥੀ ਸੀ ਉਹਨੂੰ ਕਿਸੇ ਨੂੰ ਨਹੀਂ ਕੁਛ ਵੰਡਿਆ ਸੀ ਉਹਨੇ ਵੰਡਿਆ ਸੀ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਉਹਦੇ ਮਾੜੇ ਟਾਈਮ ਚ ਖੜੇ ਸੀਗੇ ਉਹਦੀਆਂ ਮੇਰੇ ਕੋਲੇ ਕਈ ਉਦਾਹਰਣਾਂ ਕਿਉਂਕਿ ਮੈਂ ਕਾਫੀ ਨੇੜੇ ਤੋਂ ਦੇਖਿਆ ਸੋ ਜ਼ਰੂਰੀ ਨਹੀਂ ਹੁੰਦਾ ਵੀ ਜੇ ਉਹ ਮਾੜਾ ਬੰਦਾ ਤਾਂ ਅਸੀਂ ਉਹਦੀਆਂ ਮਾੜੀਆਂ ਗੱਲਾਂ ਹੀ ਪ੍ਰਚਾਰੀ ਜਾਈਏ ਜੇ ਕੁਛ ਚੰਗਾ ਕੀਤਾ ਤਾਂ ਵੱਡਾ ਜਿਗਰਾ ਕਰਕੇ ਸਾਨੂੰ ਕਹਿਣਾ ਹੀ ਪੈਣਾ ਵੀ ਇਹ ਗੱਲ ਚੰਗੀ ਸੀ ਤੁਸੀਂ ਨੋਟ ਕਰਿਆ ਹੋਣਾ ਜੇ ਜਿਹੜੇ ਇਹਨਾਂ ਦਾ ਪੁੱਤਰ ਬਾਅਦ ਚ ਭੱਠਲ ਸਰਕਾਰ ਚ ਬਣੇ ਤੇਜ ਪ੍ਰਕਾਸ਼ ਜਾਂ ਗੁਰਕਮਲ ਹੋਰੇ ਹੈਕਟੇ ਚ ਆਏ ਜਾਂ ਹੋਰ ਸਾਰੀਆਂ ਚੀਜ਼ਾਂ ਆਈਆਂ ਉਹ ਉਸ ਟਾਈਮ ਚ ਆਈਆਂ ਜਦੋਂ ਬੇਅੰਤ ਸਿੰਘ ਦੇ ਮੌਤ ਤੋਂ ਬਾਅਦ ਪਹਿਲਾਂ ਕੋਈ ਬੰਦਾ ਜਾਣਦਾ ਵੀ ਨਹੀਂ ਸੀ ਇੱਕ ਸਧਾਰਨ ਕਲੈਰੀਕਲ ਜੋਬ ਜਿਹੜਾ ਤੇਜ ਪ੍ਰਕਾਸ਼ ਕਰਦਾ ਸੀ ਤੇ ਬਾਅਦ ਚ ਜਿਹੜੇ ਕਿ ਮੰਤਰੀ ਬਣੇ ਟਰਾਂਸਪੋਰਟ ਮੰਤਰੀ ਬਣੇ ਸੋ ਜਿਹੜੀਆਂ ਉਦੋਂ ਉਹ ਘਾਟਾਂ ਰਹਿਗੀਆਂ ਸੀ ਜਾਂ ਉਹ ਚੀਜ਼ਾਂ ਜੇ ਕੋਈ ਹੋਰ ਮੁੱਖ ਮੰਤਰੀ ਦਾ ਪਰਿਵਾਰ ਹੁੰਦਾ ਤਾਂ ਅਸੀਂ ਦੇਖਦੇ ਹਾਂ ਵੀ ਉਹਨਾਂ ਨੇ ਕਿੰਨੇ ਕਿਵੇਂ ਕਿਵੇਂ ਕੁਛ ਕਰਦੇ ਆ ਬਹੁਤ ਕੁਛ ਤੇ ਉਹ ਵੀ ਉਸ ਟਾਈਮ ਦੇ ਵਿਚ ਜਦੋਂ ਡਾਂਗ ਨਾਲ ਰਾਜ ਕਰ ਰਿਹਾ ਸੀ ਉਹ ਬੰਦਾ ਬਿਨਾਂ ਬਹੁਮਤ ਲਏ ਤੇ ਡਾਂਗ ਨਾਲ ਮਨ ਮਰਜ਼ੀਆਂ ਚਲਾਈਆਂ ਉਸ ਬੰਦੇ ਨੇ ਤੇ ਉਸ ਟਾਈਮ ਦੇ ਵਿਚ ਉਹਨੇ ਆਪਦੇ ਪਰਿਵਾਰ ਨੂੰ ਪਿੱਛੇ ਸਿੱਟ ਕੇ ਰੱਖਿਆ ਸੋ ਹੁਣ ਜੇ ਦਿੱਤੀ ਗਈ ਆ ਜਾਂ ਹੋਰ ਆ ਤਾਂ ਜਿਹੜੇ ਤਾਂ ਹੁਣ ਹੈਗੇ ਦੇਖੋ ਸ਼ਹੀਦ ਮੰਨਦੇ ਆ ਉਨ੍ਹਾਂ ਲਈ ਤਾਂ ਇਹ ਹੈਗਾ ਸਤਿਕਾਰ ਤੇ ਜਿਨ੍ਹਾਂ ਲਈ ਜਿਹੜੇ ਮੰਨਦੇ ਆ ਕਾਤਲ ਉਹ ਆ ਜੀ ਇੱਕ ਅਸੀਂ ਚਾਹੁੰ ਇਹ ਸਾਡਾ ਇਹ ਮੰਨਣਾ ਵੀ ਉਸ ਪਰਿਵਾਰ ਨੂੰ ਇੰਨੀ ਤਵੱਜੋ ਕਿਉਂ ਦਿੱਤੀ ਜਾ ਰਹੀ ਆ ਉਹ ਪਹਿਲਾਂ ਹੀ ਇੰਨੇ ਲੋਕਾਂ ਦੇ ਖੂਨ ਨਾਲ ਉਹਦੇ ਹੱਥ ਰੰਗੇ ਹੋਏ ਆ ਪਰ ਦੇਖੋ ਅਸੀਂ ਮੁਨਕਰ ਨਹੀਂ ਕਿਸੇ ਵੀ ਗੱਲ ਤੋਂ ਹੋ ਸਕਦੇ ਜੇ ਮੰਦੇ ਕੰਮ ਨੂੰ ਆਪਾਂ ਪ੍ਰਚਾਰ ਸਕਦੇ ਹਾਂ ਤਾਂ ਚੰਗੇ ਨੂੰ ਵੀ ਕੱਲ ਪਰਸੋਂ ਦੀ ਜਿਹੜੀ KPS ਗਿੱਲ ਦੀ ਜਿਹੜੀ ਬਹਿਸ ਛਿੜੀ ਹੋਈ ਆ ਉਸ ਬਹਿਸ ਦੇ ਵਿਚ ਵੀ ਤਾਂ ਇਹੀ ਗੱਲ ਨਿਕਲ ਕੇ ਆ ਰਹੀ ਆ ਵੀ KPS ਗਿੱਲ ਦੀ ਥਾਂ ਤੇ ਕੋਈ ਵੀ ਹੋਰ ਹੁੰਦਾ ਤਾਂ ਵੀ ਉਹਨੂੰ ਇਹ ਕੁਛ ਕਰਨਾ ਪੈਣਾ ਸੀ ਜਾਂ ਚਲੋ ਦੂਜੇ ਪਾਸੇ ਇਹ ਵੀ ਜਿਹੜਾ ਉਹਦਾ ਪਲੱਸ ਪੁਆਇੰਟ ਨੂੰ ਕਿਹਾ ਜਾਂਦਾ ਵੀ ਭਾਈ ਜੇ 84 ਦੇ ਵਿਚ ਜਾਂ ਜਿਹੜੇ ਪਹਿਲਾਂ ਬਲੈਕ ਬਲੂ ਸਟਾਰ ਦੇ ਵਿਚ ਜੇ ਅਟੈਕ ਹੋਇਆ ਤਾਂ ਉਦੋਂ ਦੀ ਹਾਲ ਦੇਖੋ ਤੇ ਬਾਅਦ ਚ ਬਲੈਕ ਥੰਡਰ ਵੇਲੇ KPS ਗਿੱਲ ਨੇ ਜਿਹੜੀ ਲਾਈਨ ਖਿੱਚੀ ਸੀ ਵੀ ਨਹੀਂ ਦਰਬਾਰ ਸਾਹਿਬ ਵੱਲ ਇੱਕ ਵੀ ਗੋਲੀ ਨਹੀਂ ਚੱਲੂਗੀ ਤਾਂ ਉਹ ਉਹਦੇ ਤੇ ਕਾਇਮ ਰਿਹਾ ਤਾਂ ਉਹ ਜਿਹੜੇ ਪਲੱਸ ਵਾਲੇ ਆ ਉਹ ਗੁਣਗਾਨ ਗਾਈ ਜਾਂਦੇ ਆ ਪਰ ਮੇਰਾ ਤਾਂ ਮੰਨਣਾ ਇਹ ਆ ਵੀ ਜੇ ਤੁਸੀਂ 100 ਸਹੀ ਫੈਸਲੇ ਕਰਦੇ ਹੋ 100 ਦੋਸ਼ੀਆਂ ਨੂੰ ਛੱਡ ਦਿਓ ਪਰ ਜੇ ਇੱਕ ਨਿਰਦੋਸ਼ ਵੀ ਮਾਰਤਾ ਨਾ ਤੁਸੀਂ ਤਾਂ ਤੁਸੀਂ ਦੋਸ਼ੀ ਹੋ ਤੇ ਤੁਹਾਨੂੰ ਕੋਈ ਨੀ ਬਖਸ਼ਦਾ। ਸੋ ਇਸ ਕਰਕੇ ਗੱਲ ਇਹ ਆ ਵੀ ਸ਼ਾਂਤੀ ਸਥਾਪਿਤ ਕੀਤੀ ਹੋਣੀ ਆ ਬੇਅੰਤ ਸਿੰਘ ਨੇ, ਸ਼ਾਂਤੀ ਸਥਾਪਿਤ ਕੀਤੀ ਹੋਣੀ ਆ ਕੇ ਪੀ ਐਸ ਗਿੱਲ ਨੇ, ਪਰ ਜਿਹੜੇ ਨਿਹੱਥੇ ਲੋਕ ਜਿਨ੍ਹਾਂ ਦਾ ਕੋਈ ਕਸੂਰ ਹੀ ਨੀ, ਕਿਸੇ ਦੇ ਘਰੇ ਕੋਈ ਰੋਟੀ ਖਾ ਗਿਆ, ਕਿਸੇ ਕੋਈ ਚਾਹ ਪੀ ਗਿਆ, ਕਿਸੇ ਨੂੰ ਕਿਸੇ ਕਾਰਨਾਂ ਕਰਕੇ, ਉਹ ਲੋਕ ਜਿਹੜੇ ਬਲੀ ਬਣਾਏ ਗਏ ਨਾ ਉਸ ਟਾਈਮ ਦੇ ਵਿਚ, ਉਹਨਾਂ ਉਹ ਜ਼ਖਮ ਕਦੇ ਨੀ ਭਰਨੇ।
ਮਿੰਟੂ ਜੀ, 400 ਪੁਲਿਸ ਆਫਿਸਰ ਦਾਗੀ ਨਿਕਲਿਆ ਸੀ ਇਨਕੁਆਇਰੀ ਤੋਂ ਬਾਅਦ, 400 ਪੁਲਿਸ ਆਫਿਸਰ
ਜੀ,
ਮਤਲਬ ਇਹ ਬਹੁਤ ਵੱਡਾ ਨੰਬਰ ਹੈ। ਹੁਣ ਤੁਸੀਂ ਇਹ ਦੇਖੋ ਵੀ 400 ਨੇ ਜਿਹੜੀਆਂ ਤਰੱਕੀਆਂ ਲਈਆਂ ਸੀਗੀਆਂ ਨੇ ਹੱਥੇ ਮਾਰ ਮਾਰ ਕੇ, ਕਿੰਨੇ ਕਿੰਨੇ ਮਾਰੇ ਹੋ ਗਏ ਉਹਨਾਂ ਨੇ, ਉਹ ਮਤਲਬ 400 ਦਾ ਜਿਹੜੇ ਮਿਨੀਮਮ ਨੰਬਰ ਹੈ ਨਾ, ਜਿੰਨੇ ਵੀ ਛੱਡ ਹੋ ਸਕਦੇ ਉਹਨੇ ਛੱਡੇ ਨੇ, ਪਰ ਮਜਬੂਰਨ ਤੌਰ ਤੇ ਉਹ ਇਨਕੁਆਇਰੀ ਦੇ ਵਿਚ 400 ਪੁਲਿਸ ਆਫਿਸਰ ਦਾਗੀ ਲੱਭੇ ਸਨ। ਤੇ ਹੁਣ ਉਹ ਦੇਖ ਲੋ ਵੀ ਉਹਨਾਂ ਨੇ 100-200 ਬੰਦਾ ਤਾਂ ਘੱਟੋ ਘੱਟ ਕੱਲੇ ਕੱਲੇ ਨੇ ਮਾਰਿਆ ਹੀ ਹੋਣਾ, ਠੀਕ ਹੈ ਨਾ, ਜਿਹੜੇ ਜਿਹੜੇ ਗਿਣਤੀ ਚ ਆ ਗਏ, ਬਾਕੀ ਜਿਹੜੇ ਅਣਗਿਣਤ ਹੈ ਜਿਨ੍ਹਾਂ ਦਾ ਕੋਈ ਰਿਕਾਰਡ ਹੀ ਨਹੀਂ ਲੱਭਿਆ, ਉਹ ਤਾਂ ਛੱਡੋ ਤੁਸੀਂ। ਸੋ ਲੱਖ ਸਵਾ ਲੱਖ ਦੇ ਕਰੀਬ ਨੌਜਵਾਨ ਨੇ ਹੱਥੇ ਜਿਹੜੇ ਨੇ, ਜਾਂ ਕਹਿ ਲੋ ਕਿ ਬੇਕਸੂਰ ਨੇ, ਪਰਿਵਾਰਾਂ ਦੇ ਪਰਿਵਾਰ ਮਰੇ ਨੇ। ਸੋ ਉਹਦਾ ਜਿਹੜਾ ਸਾਰਾ ਹੀ ਜਿੰਮੇਵਾਰੀ ਆ, ਚਲੋ ਉਹ ਤਾਂ ਜਾਣੀ ਹੈ ਕੇ ਪੀ ਐਸ ਗਿੱਲ ਤੇ ਇਧਰ ਬੇਅੰਤ ਸਿੰਘ ਹੋਣਾ ਦੇ, ਪਰ ਇਹ ਜਿਹੜੀ ਨਿਯੁਕਤੀ ਕੀਤੀ ਗਈ ਹੈ DSP ਦੀ, ਮੈਨੂੰ ਨਹੀਂ ਲੱਗਦਾ, ਅਸੀਂ ਪਹਿਲਾਂ ਵੀ ਇਸ ਚੀਜ਼ ਦੇ ਖਿਲਾਫ ਹੈ ਕਿ ਜਿਹੜਾ ਕੋਈ ਸ਼ਹੀਦ ਹੁੰਦਾ ਆ ਕਿਸੇ ਵੀ, ਚਾਹੇ ਨਾਰਮਲ ਵਧੀਆ ਮਤਲਬ ਐਂਗਲ ਤੋਂ ਦੇਖਿਆ ਜਾਵੇ, ਉਹਦੀ ਉਹ ਸ਼ਹੀਦ ਇਸ ਕਰਕੇ ਨਹੀਂ ਹੁੰਦਾ ਕਿ ਉਹਦੇ ਗਾਂ ਪਰਿਵਾਰ ਜਿਹੜੇ ਨੇ ਉਹ ਨੌਕਰੀਆਂ ਨਾ ਕਰਨ, ਕੰਮ ਨਾ ਕਰਨ, ਹਨਾ ਵਿਹਲੇ ਪੈਸੇ ਉਹਨਾਂ ਨੂੰ ਆਈ ਜਾਣ, ਉਹਨਾਂ ਦਾ ਮਕਸਦ ਇਹ ਨਹੀਂ ਹੁੰਦਾ ਕਿ ਉਹਦੇ ਚ ਆਪਣੇ ਚ ਇੰਨੀ ਕੈਪੇਬਿਲਿਟੀ ਨਹੀਂ ਹੈਗੀ, ਉਹਦੇ ਪੋਤੇ ਚ ਜਾਂ ਕਿਸੇ, ਹੁਣ ਇੱਧਰ ਭਗਤ ਸਿੰਘ ਉਹਨਾਂ ਦੇ ਲੈ ਲਓ ਜਾਂ ਊਧਮ ਸਿੰਘ ਉਹਨਾਂ ਦੇ ਲੈ ਲਓ, ਪੰਜਵੀਂ ਚੌਥੀ ਪੰਜਵੀਂ ਪੀੜੀ ਚੱਲ ਰਹੀ ਆ, ਤੇ ਉਹ ਹਜੇ ਵੀ ਕੁਛ ਲੋਕ ਇਹ ਕਰ ਰਹੇ ਨੇ ਉਹਨਾਂ ਨੂੰ ਵਿਹਲੇ ਬੈਠ ਕੇ ਖੜਾਓ, ਠੀਕ ਹੈ ਨਾ, ਉਹ ਤਾਂ ਉਹਨਾਂ ਨੂੰ ਐਕਚੁਲੀ ਖਤਮ ਕਰ ਰਹੇ ਨੇ ਨਾ ਲੋਕ, ਹਨਾ। ਸੋ ਇਹ ਅਸੀਂ ਪਹਿਲਾਂ ਵੀ ਮੁਖਾਲਫਤ ਕੀਤੀ ਹੈ ਇਸ ਚੀਜ਼ ਦੀ ਭਈ ਇਹ ਵਰਤਾਰਾ ਨਹੀਂ ਹੋਣਾ ਚਾਹੀਦਾ। ਤੇ ਉਧਰ ਇੱਕ ਹੋਰ
ਦੇਖੋ, ਸਿੱਧੇ ਰੂਪ ਚ ਸਾਨੂੰ ਸਾਨੂੰ ਸਾਡੇ ਧਰਮ ਚ ਵੀ ਸਿੱਧੇ ਰੂਪ ਚ ਨਾ ਗੁਰੂ ਸਾਹਿਬਾਨ ਨੇ ਬਹੁਤ ਵੱਡਾ ਇੱਕ ਮੈਸੇਜ ਦਿੱਤਾ। ਉਸ ਮੈਸੇਜ ਦੇ ਤਹਿਤ ਤੁਸੀਂ ਦੇਖਿਆ ਹੋਣਾ ਵੀ ਗੁਰੂ ਨਾਨਕ ਦੇਵ ਜੀ ਨੇ ਜੇ ਇਹੀ ਚੀਜ਼ ਪਰਤ ਨਾ ਪਿਰਤ ਪਾਈ ਹੁੰਦੀ ਜਾਂ ਇਹ ਨਾ ਪਿਰਤ ਹੁੰਦੀ ਤਾਂ ਫਿਰ ਅਸੀਂ ਮੰਨਦੇ। ਜੇ ਹੁਣ ਸ੍ਰੀ ਚੰਦ ਦੇ ਜਾਂ ਗੁਰੂ ਨਾਨਕ ਦੇਵ ਜੀ ਵੀ ਤਾਂ ਆਪਦੇ ਪੁੱਤਰਾਂ ਨੂੰ ਦੇ ਸਕਦੇ ਸੀ ਨਾ ਸਾਰਾ ਕੁਛ, ਚਾਹੇ ਉਹ ਕਾਬਲ ਨਹੀਂ ਸੀ, ਜੇ ਉਹਨਾਂ ਨੂੰ ਨਹੀਂ ਕਾਬਲ ਸੀ ਤਾਂ ਨਹੀਂ ਸੀ। ਸੋ ਇਹ ਜ਼ਰੂਰੀ ਨਹੀਂ ਹੁੰਦਾ ਵੀ ਕਾਬਲੀਅਤ ਆ ਜਿਹੜੀ ਇੱਕ ਭਗਤ ਸਿੰਘ ਦੀ ਕਾਬਲੀਅਤ ਆ ਉਹਦੇ ਚ ਜਾ ਕੇ ਪੰਜ ਪੀੜੀਆਂ ਚ ਵੀ ਉਹੀ ਕਾਬਲੀਅਤ ਚੱਲੀ ਰਹੂਗੀ, ਇੱਕ ਪਰਿਵਾਰ ਚ ਜੰਮੇ ਜੀ ਦੇ ਵੀ ਕਾਬਲੀਅਤ ਵੱਖਰੋ ਵੱਖਰੀ ਹੁੰਦੀ ਹੈ
ਜੀ। ਜਗਤਾਰ ਭਾਜੀ ਨੇ ਮੈਸੇਜ ਭੇਜਿਆ, ਕਹਿੰਦੇ ਕਿ ਇੱਕ ਮਸਲਾ ਹੈ ਕਿ ਪੰਜਾਬ ਦੇ ਕਾਲੇ ਦੌਰ ਦੌਰਾਨ ਮਾਰੇ ਗਏ ਸਿੰਘਾਂ ਬਾਰੇ ਇੱਕ ਗੈਲਰੀ ਬਣਾਉਣ ਦੀ ਚਰਚਾ ਹੈ। ਦਮਦਮੀ ਟਕਸਾਲ ਨੇ ਇਹ ਮੁੱਦਾ ਚੁੱਕਿਆ, ਮੇਰਾ ਮੰਨਣਾ ਹੈ ਕਿ ਇਹ ਮੁੱਦਾ ਸਰਕਾਰ ਨੂੰ ਮੁਸ਼ਕਲ ਚ ਪਾਉਣ ਦੇ ਲਈ ਹੈ ਤੇ ਕਿਸੇ ਸਿਆਸੀ ਪਾਰਟੀ ਵੱਲੋਂ ਕਹਿਣ ਤੇ ਚੁੱਕਿਆ ਜਾ ਰਿਹਾ ਹੈ, ਪਰ ਮੇਰਾ ਖਦਸ਼ਾ ਹੈ ਕਿ ਕਿਤੇ ਪੰਜਾਬ ਫਿਰ ਉਸ ਹਨੇਰੇ ਦੇ ਵਿਚ ਨਾ ਧੱਕਿਆ ਜਾਵੇ ਜਿਸ ਚ ਬੜੀ ਮੁਸ਼ਕਤ ਤੋਂ ਬਾਅਦ ਨਿਕਲਿਆ ਸੀ। ਮਿੰਟੂ ਵੀਰ, ਤੁਹਾਡਾ ਇਸ ਦੇ ਬਾਰੇ ਕੀ ਕਹਿਣਾ?
ਦੇਖੋ, ਪਹਿਲੀ ਗੱਲ ਤਾਂ ਸਾਨੂੰ ਅਸੀਂ ਆਈਡੈਂਟੀ ਕਿਹੜੇ ਢੰਗ ਨਾਲ ਕਰਾਂਗੇ ਵੀ ਕਿਹੜਾ ਬੰਦਾ ਉਸ ਟਾਈਮ ਚ, ਕਿਉਂਕਿ ਇਹ ਤਾਂ ਗੱਲ ਕਲੀਅਰ ਹੋ ਗਈ ਵੀ ਉਸ ਟਾਈਮ ਦੇ ਵਿਚ ਸਰਕਾਰੀ ਜਿਹੜੇ ਬਲੈਕ ਕੈਟ ਜਿਹਨੂੰ ਕਹਿੰਦੇ ਆ ਉਹ ਵੀ ਵਿਚ ਘੁਸਪੈਠ ਕਰ ਗਏ ਸੀ ਤੇ ਲੁਟੇਰੇ ਟਾਈਪ ਦੇ ਲੋਕ ਵੀ ਜਿਹੜੇ ਆ ਗਏ ਸੀ ਜਿਨ੍ਹਾਂ ਦਾ ਬੜਾ ਵੱਡਾ ਨਾਂ ਸੀ ਪਰ ਬਾਅਦ ਚ ਪਤਾ ਲੱਗਿਆ ਵੀ ਉਹ ਤਾਂ ਲੁਟੇਰੇ ਟਾਈਪ ਦੇ ਬੰਦੇ ਸੀ ਜਿਨ੍ਹਾਂ ਨੇ ਖਾੜਕੂਵਾਦ ਦੇ ਨਾਂ ਦੇ ਉੱਤੇ ਜਾਂ ਸਿੱਖ ਮਸਲਿਆਂ ਦੇ ਨਾਂ ਦੇ ਉੱਤੇ ਜਿਹੜੀਆਂ ਆਪਦੀਆਂ ਜੇਬਾਂ ਭਰੀਆਂ, ਸਸਤੀਆਂ ਜਾਇਦਾਦਾਂ ਖਰੀਦੀਆਂ, ਲੋਕਾਂ ਤੋਂ ਲੁੱਟ ਖੁੱਟਾਂ ਕੀਤੀਆਂ। ਸੋ ਹੁਣ ਜੇ ਗੈਲਰੀ ਬਣਦੀ ਆ, ਉਸ ਗੈਲਰੀ ਦੇ ਵਿਚ ਤੁਸੀਂ ਕਿਹੜਾ ਪੈਮਾਨਾ ਰੱਖੋਗੇ, ਕਿੱਥੋਂ ਪਤਾ ਲੱਗੂਗਾ ਕਿਹੜਾ ਬੰਦਾ ਜੈਨੂਨ ਆ ਕਿਹੜਾ ਬੰਦਾ ਗਲਤ ਆ? ਮੈਂ ਬਹੁਤ ਸਾਰੇ ਇਹੋ ਜਿਹੇ ਲੋਕਾਂ ਨੂੰ ਵੀ ਜਾਣਦਾ ਜਿਨ੍ਹਾਂ ਨੇ ਉਸ ਲਹਿਰ ਨੂੰ ਬਦਨਾਮ ਕੀਤਾ। ਬਹੁਤ ਛੋਟੀ ਛੋਟੀ ਉਮਰ ਦੇ ਮੁੰਡੇ ਸਾਡੇ ਏਰੀਏ ਚ 3-4 ਮੁੰਡੇ ਉੱਠੇ ਸਨ ਤੇ ਉਨ੍ਹਾਂ ਮੁੰਡਿਆਂ ਨੇ ਉਥੇ ਘੱਟੋ ਘੱਟ 30-40 ਲੋਕ ਜਿਹੜੇ ਉਨ੍ਹਾਂ ਦੀ ਜਿਹੜੀ ਹਬਸ਼ ਦਾ ਸ਼ਿਕਾਰ 30-40 ਪਰਿਵਾਰ ਹੋਏ ਆ ਤੇ ਸਾਡੇ ਏਰੀਏ ਨੂੰ ਸਾਰਿਆਂ ਨੂੰ ਪਤਾ। ਪਰ ਉਦੋਂ ਬਾਅਦ ਜਿਹੜੀ ਅਗਲੀ ਜਨਰੇਸ਼ਨ ਆਈ, ਅਗਲੀ ਜਨਰੇਸ਼ਨ ਨੂੰ ਇਹ ਪਰੋਸ ਕੇ ਦਿੱਤਾ ਗਿਆ ਵੀ ਨਹੀਂ ਉਹ ਅਸਲੀ ਸਿੰਘ ਸਨ, ਪਰ ਉਹ ਅਸਲੀ ਸਿੰਘ ਨਹੀਂ ਸਨ ਜਿਨ੍ਹਾਂ ਨੇ ਅਸੀਂ ਦੇਖਿਆ ਕੋਲੋਂ। ਤੇ ਸਾਨੂੰ ਇਹ ਵੀ ਪਤਾ ਸੀ ਉਹ ਪੀੜਤ ਪਰਿਵਾਰਾਂ ਨੂੰ ਵੀ ਜਾਣਦੇ ਆ ਜਿਨ੍ਹਾਂ ਦੇ ਘਰੇ ਉਹ ਰਾਤਾਂ ਨੂੰ ਰਹੇ ਤੇ ਉਨ੍ਹਾਂ ਦੀ ਇੱਜ਼ਤ ਨਾਲ ਉਨ੍ਹਾਂ ਨੇ ਖਿਲਵਾੜ ਕੀਤਾ। ਤਾਂ ਉਨ੍ਹਾਂ ਨੂੰ ਹੁਣ ਜਿਹੜੀ ਹੋਣ ਵਾਲੀ ਜਨਰੇਸ਼ਨ ਆ ਉਹਨੂੰ ਇਹਦਾ ਫਰਕ ਨਹੀਂ ਪਤਾ ਲੱਗ ਰਿਹਾ ਵੀ ਕੌਣ ਕਿਹੜਾ ਅਸਲੀ ਸੀ ਕਿਹੜਾ ਨਕਲੀ ਸੀ, ਕਿਹਨੇ ਵਾਕਈ ਕੌਮ ਲਈ ਲੜਿਆ ਤੇ ਕਿਹੜਾ ਬੰਦੇ ਨੇ ਸਿਰਫ ਉਸ ਮੌਕੇ ਦਾ ਫਾਇਦਾ ਉਠਾਇਆ। ਸੋ ਜੇ ਇਹ ਜੀ ਗੈਲਰੀ ਬਣਦੀ ਆ ਤਾਂ ਉਸ ਗੈਲਰੀ ਕਿਹੜਾ ਪੈਮਾਨਾ ਰੱਖਿਆ ਜਾਊਗਾ, ਕਿੱਥੇ ਉਹ ਬਣੂਗੀ, ਕੀ ਹੋਊਗਾ? ਇਹ ਵਾਕਈ ਦੇ ਨਾਲ ਹੀ ਗੱਲ ਆ ਵੀ ਜਿਹੜੀ ਸਰਕਾਰ ਦੇ ਲਈ ਗਲੇ ਦੀ ਹੱਡੀ ਬਣਾਉਣ ਲਈ ਕਈ ਵਾਰੀ ਨਾ ਸਿਆਸੀ ਲੋਕ ਇਹ ਜਿਹੀਆਂ ਚੀਜ਼ਾਂ ਚੱਕਦੇ ਆ, ਪਰ ਇਹਦੇ ਚ ਜਿਹੜਾ ਬੁਰਾ ਹੋਊਗਾ ਉਹ ਅੱਜ ਦੇ ਯੂਥ ਦਾ ਹੋਊਗਾ, ਇਹ ਮੈਂ ਗਰੰਟੀ ਕਰਦਾ ਵੀ ਜੇ ਕੁਛ ਵੀ ਇਹੋ ਜਿਹੀ ਗੈਲਰੀ ਬਣਨ ਲੱਗਦੀ ਆ, ਹੋਰ ਲੱਗਦੀ ਆ, ਵਿਰੋਧੀ ਵੀ ਮਰਨਗੇ ਤੇ ਜਿਹੜਾ ਸਾਥ ਦੇਣਗੇ ਉਹ ਵੀ ਮਰਨਗੇ, ਤੇ ਇੱਕ ਬਹੁਤ ਮਾੜਾ ਜਿਹੜਾ ਇੱਕ ਸਟੈਪ ਹੋਊਗਾ ਤੁਹਾਡੇ ਸਾਹਮਣੇ
ਜੀ ਜੀ। ਚਲੋ ਇੱਕ ਹੋਰ ਖਬਰ ਵੱਲ ਧਿਆਨ ਦਵਾਉਣਾ ਜਿਹੜੀ ਕਿ ਬੜੀ ਅਹਿਮ ਹੈ, ਉਸ ਤੇ ਗੱਲ ਕਰਨੀ ਬਣਦੀ ਆ ਕਿ ਇੱਕ ਤੀਜੇ ਪੰਨੇ ਤੇ ਖਬਰ ਲੱਗੀ ਆ ਕਿ ਪੰਡਿਤ ਦੀ ਭਵਿੱਖਬਾਣੀ ਤੋਂ ਦੁਖੀ ਕੁੜੀ ਨੇ ਮਾਰਤੀ ਨਹਿਰ ਚ ਛਾਲ। ਇਹਦਾ ਥੋੜਾ ਖੁਲਾਸਾ ਕਰੋ ਕਿ
ਜੀ ਜੀ ਬੜਾ ਦੁੱਖ ਹੋਇਆ ਤੜਕੇ ਤੜਕੇ ਪੜ ਕੇ ਖਬਰ। ਇੱਕ ਰਿਕਸ਼ਾ ਚਾਲਕ ਦੀ ਕੁੜੀ ਸੀ ਵਿਚਾਰੀ, ਦੇਖੋ
ਜੀ,
ਤੇ ਉਹ ਇੱਕ ਕਹਿੰਦੇ ਨੇ ਦੁਖੀ ਨੂੰ ਕੂੜ ਪਿਆਰਾ, ਜੇ ਜਿਹੜਾ ਬੰਦਾ ਦੁਖੀ ਆ ਨਾ ਉਹਨੂੰ ਕੋਈ ਵੀ ਇਲਾਜ ਦੱਸ ਦੇ, ਕਿਸੇ ਵੀ ਕਿਸਮ ਦਾ ਇਲਾਜ ਦੱਸ ਦੇ, ਉਹਨੂੰ ਉਹੀ ਐ ਲੱਗਦਾ ਵੀ ਇੱਥੇ ਹੀ ਇਸ ਤੇ ਇੱਥੇ ਰੱਬ ਬੈਠਾ ਦੇ ਬਸ ਮੇਰਾ ਇਲਾਜ ਹੋ ਗਿਆ। ਸੋ ਇਸ ਖਬਰ ਮੁਤਾਬਕ ਪਹਿਲਾਂ ਤਾਂ ਦੱਸ ਦਈਏ ਵੀ ਇਹ ਖਬਰ ਦੇ ਵਿੱਚ ਉਹ ਕੁੜੀ ਵਿਚਾਰੀ 21 ਸਾਲਾਂ ਦੀ ਸੀ ਹਜੇ, ਪਰ ਉਹ ਗਰੀਬ ਦੇ ਹੁੰਦਾ ਜਿਹੜਾ ਜਦੋਂ ਕੁੜੀ 15-16 ਸਾਲਾਂ ਦੀ ਹੋ ਜਾਏ ਉਹਦੀ ਉਹਨੂੰ ਹੁੰਦਾ ਵੀ ਕਿਹੜਾ ਕਿਵੇਂ ਨਾ ਕਿਵੇਂ ਵਿਆਹ ਦਈਏ, ਤੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿਹੜੀਆਂ ਕਿਹੜੀਆਂ ਹਾਲਾਤਾਂ ਮੁਸ਼ਕਲਾਂ ਤੇ ਕਿਵੇਂ ਗਰੀਬ ਦੀ ਧੀ ਨੂੰ ਕਿਵੇਂ ਦੇਖਿਆ ਜਾਂਦਾ, ਕਿਹੜੀਆਂ ਨਜ਼ਰਾਂ ਨਾਲ ਲੋਕ ਦੇਖਦੇ ਆ। ਸੋ ਉਹਨੂੰ ਛੇਤੀ ਵਿਆਹੁਣ ਦੀ ਉਹ ਕੋਸ਼ਿਸ਼ ਦੇ ਸੀ, ਉਹ ਨਹੀਂ ਵਿਆਹ ਸਕਿਆ, ਤਾਂ ਜਦੋਂ ਨਹੀਂ ਵਿਆਹ ਸਕਿਆ ਤਾਂ ਉਹਦੇ ਉਹਨੂੰ ਉਹ ਕੁੜੀ ਨੇ ਨੇੜੇ ਕੋਈ ਛੋਟੇ ਬੋਤੇ ਪੰਡਿਤ ਨੂੰ ਹੱਥ ਦਿਖਾਇਆ ਹੋਣਾ, ਪੰਡਿਤ ਆਲਾ ਜੀ ਤੂੰ ਤਾਂ ਗੰਢ ਮੂਲ ਚ ਪੈਦਾ ਹੋਈ ਆ, ਤੂੰ ਤਾਂ ਮਾਂ ਬਾਪ ਤੇ ਬੋਝ ਆ। ਹੁਣ ਇੱਕ ਬੱਚੇ ਨੂੰ ਇਹ ਗੱਲ ਕਹਿ ਦੇਣੀ ਵੀ ਤੇਰਾ ਤਾਂ ਭਾਈ ਵਿਆਹ ਵੀ ਪਤਾ ਨੀ ਹੋਵੇ ਨਾ ਹੋਵੇ ਤੇ ਤੂੰ ਤਾਂ ਮਾਪਿਆਂ ਤੇ ਬੋਝ ਆ, ਤਾਂ ਉਥੇ ਹੁਣ ਜਾਂ ਤਾਂ ਬੱਚੇ ਦੀ ਬਿੱਲ ਪਾਵਰ ਹੀ ਐਡੀ ਤਕੜੀ ਹੋਵੇ ਤੇ ਉਹ ਕਵੇ ਵੀ ਲੈ ਵੀ ਪੰਡਤਾ ਹੁਣ ਮੈਂ ਤੈਨੂੰ ਨਾ ਸਾਲ ਬਾਅਦ ਤੈਨੂੰ ਮੈਂ ਦਿਖਾਉਂਗੀ ਵੀ ਗੰਢ ਮੂਲ ਚ ਮੈਂ ਪੈਦਾ ਹੋਈ ਆ ਕਿ ਤੂੰ ਹੋਇਆ, ਜਾਂ ਤਾਂ ਆਹ ਤਰੀਕਾ ਸੀ। ਹੁਣ ਐਡਾ ਤਰੀਕਾ ਇੰਨਾ ਤਾਂ ਕੋਈ ਐਕਸਟਰਾ ਆਰਡਨਰੀ ਬੱਚਾ ਹੀ ਕਰ ਸਕਦਾ, ਤੇ ਨਹੀਂ ਤਾਂ ਦੂਜੇ ਪਾਸੇ ਜਾਂਦਾ ਵੀ ਉਹ ਜਿਹੜੀ ਇੱਕ ਨੈਗੇਟਿਵਿਟੀ ਦੇ ਖੂਹ ਦੇ ਵਿੱਚ ਉਹ ਡਿੱਗ ਪਈ ਆ, ਤੇ ਉਹਦੇ ਤਹਿਤ ਉਹਨੇ ਜੀ ਰਾਤ ਨੂੰ ਜਾ ਕੇ ਨਹਿਰ ਦੇ ਵਿੱਚ ਛਾਲ ਮਾਰਤੀ ਤੇ ਉਹ ਪਰਿਵਾਰ ਉਜੜ ਗਿਆ। ਤੇ ਪਰ ਕਲੀਅਰ ਕੱਟ ਉਹ ਬਿਆਨ ਜਾਂ ਕਲੀਅਰ ਕੱਟ ਇਹ ਗੱਲ ਅਖਬਾਰ ਚ ਲੱਗੀ ਹੈ ਵੀ ਉਹ ਪੰਡਿਤ ਦੀ ਇਹ ਸਿੱਖਿਆ ਕਾਰਨ ਇਹ ਕੁਛ ਹੋਇਆ।
ਗੰਢਮੂਲ ਹੁੰਦਾ ਕੀ ਆ? ਤੁਸੀਂ ਤਾਂ ਹੁਣ ਮੈਨੂੰ ਲੱਗਦਾ ਤੁਸੀਂ ਇਹ ਵੀ ਕੋਰਸ
ਕੀਤਾ ਜੀ ਕੀਤਾ,
ਤੁਸੀਂ ਤਾਂ ਸੱਚ
ਡਿਪਲੋਮਾ ਧਾਰੀ ਆ,
ਤੁਸੀਂ ਤਾਂ ਡਿਪਲੋਮਾ ਧਾਰੀ ਆ ਇਸ ਚੀਜ਼ ਦੇ ਵਿੱਚ। ਸਾਨੂੰ ਦੱਸੋ ਗੰਢਮੂਲ ਹੁੰਦਾ ਕੀ ਆ? ਹੋ ਸਕਦਾ ਤੁਹਾਡੀ
ਦੇਖੋ ਗੰਢਮੂਲ ਦੀ ਬਰੀਕੀ ਚ ਜਾਣ ਦੀ ਲੋੜ ਨੀ ਹੈ। ਬਰੀਕੀਆਂ ਤਾਂ ਨਾ ਜਿਹੜੀਆਂ ਪੰਡਤਾਂ ਦੀ ਭਾਸ਼ਾ ਉਹ ਬਹੁਤ ਕਲੱਲੀ ਭਾਸ਼ਾ, ਉਹਦੇ ਚ ਜਾਣ ਦੀ ਲੋੜ ਨੀ, ਪਰ ਇੰਨਾ ਕੁ ਦੱਸ ਦਿੰਨੇ ਆ ਵੀ ਗ੍ਰਹਿਆਂ ਦੇ ਨਾ ਇੱਕ ਇਹਨਾਂ ਨੇ ਪੰਡਤਾਂ ਨੇ ਇੱਕ ਸਟਰਕਚਰ ਬਣਾਤਾ। ਦੇਖੋ ਹਰ ਚੀਜ਼ ਚਾਲ ਚ ਚੱਲਦੀ ਆ, ਇਹ ਤਾਂ ਆਪਾਂ ਨੂੰ ਪਤਾ। ਕੁਦਰਤ ਨੇ ਇੱਕ ਚੀਜ਼ ਬਣਾ ਕੇ ਉਹਦਾ ਇੱਕ ਦਾਇਰਾ ਬਣਾਤਾ, ਉਹ ਦਾਇਰੇ ਤੋਂ ਬਾਅਦ ਨੀ ਬਾਹਰ ਨੀ ਪੈਰ ਪੜ ਲਏ। ਜੇ ਕਿਤੇ ਕਿਸੇ ਵੀ ਇੱਕ ਚੀਜ਼ ਨੇ ਉਸ ਚਾਲ ਚੋਂ ਬਾਹਰ ਪੈਰ ਪੱਟ ਲਿਆ, ਮੰਨ ਲਓ ਕਿਸੇ ਕਿਤੇ ਕਿਤੇ ਸੂਰਜ ਨੇ ਇੱਕ ਸੈਕਿੰਡ ਆਪਦੀ ਝਪਕੀ ਲਾ ਲਈ, ਜਾਂ ਕਿਤੇ ਕਿਤੇ ਧਰਤੀ ਇੱਕ ਸੈਕਿੰਡ ਲਈ ਰੁਕ ਗਈ, ਸੋ ਤਾਂ ਇਹ ਸਾਰੇ ਗ੍ਰਹਿ ਹੀ ਆ ਦੇਖੋ ਜਿਹੜੇ ਕੱਲੇ ਕੱਲੇ, ਤਾਂ ਉਹ ਤੁਹਾਨੂੰ ਪਤਾ ਹੀ ਆ ਵੀ ਕੀ ਹੋਊਗਾ ਦੁਨੀਆਂ ਦੇ ਉੱਤੇ। ਪਰ ਇਹ ਪੰਡਿਤ ਗ੍ਰਹਿਆਂ ਦੀ ਚਾਲ ਖਰਾਬ ਕਰ ਦਿੰਦੇ ਆ, ਅਕਸਰ ਕਹਿ ਦਿੰਦੇ ਵੀ ਗ੍ਰਹਿਆਂ ਦੀ ਚਾਲ ਖਰਾਬ ਹੋ ਗਈ, ਤੇ ਉਹ ਚਾਲ ਜੇ ਚਾਲ ਹੁਣ ਕਿਸੇ ਚੀਜ਼ ਦੀ ਖਰਾਬ ਹੋ ਜੇ ਉਹ ਮੁੜ ਕੇ ਨਹੀਂ ਚੱਲ ਸਕਦੀ, ਇੱਕ ਤਾਂ ਇਹ ਗੱਲ। ਦੂਜੀ ਜਿਹੜੀ ਇਹ ਗੰਢ ਮੂਲ ਜਾਂ ਇਹੋ ਜਿਹੜੇ ਹਾਲਾਤ ਪੈਦਾ ਕਰਦੇ ਆ ਵੀ ਸਰਪ, ਜਿਵੇਂ ਸਚਿਨ ਤੰਦੂਲ ਨੂੰ ਕਿਹਾ ਸੀ ਵੀ ਤੂੰ ਸਰਪ ਕਾਲ ਚ ਪੈਦਾ ਹੋਇਆ, ਇਹਨਾਂ ਨੇ ਕੀ ਕੀਤਾ ਕਿ ਕਾਲ ਵੰਡੇ ਹੋਏ ਅੱਡੋ ਅੱਡ ਟਾਈਮ ਵੰਡਿਆ ਹੋਇਆ, ਜਿਹਨੂੰ ਕਾਲ ਜਿਹਨੂੰ ਕਹਿ ਸਕਦੇ ਆ ਵੀ ਜਦੋਂ ਫਲਾਨਾ ਗ੍ਰਹਿ ਫਲਾਨੀ ਦੀ ਕਤਾਰ ਚ ਆ ਗਿਆ, ਫਲਾਨਾ ਇਹ ਕਹਿੰਦੇ ਵੀ ਝਾਕਦਾ, ਫਲਾਨਾ ਗ੍ਰਹਿ ਫਲਾਨੇ ਘਰ ਚ ਆ ਗਿਆ, ਫਲਾਨੇ ਘਰ ਨੂੰ ਝਾਕਦਾ। ਹੁਣ ਜਦੋਂ ਇੱਕ ਚੀਜ਼ ਚਾਲ ਚ ਚੱਲੀ ਜਾਂਦੇ, ਉਹਨਾਂ ਨੇ ਕੋਲ ਦੀ ਵੀ ਗੁਜ਼ਰਨਾ ਇੱਕ ਦੂਜੇ ਦੀ, ਉਹਨਾਂ ਨੇ ਸਾਹਮਣੇ ਦੀ ਵੀ ਗੁਜ਼ਰਨਾ, ਉਹਨਾਂ ਨੇ ਪਾਸੇ ਦੀ ਵੀ ਗੁਜ਼ਰਨਾ, ਉਸ ਚੀਜ਼ ਨੂੰ ਇੱਕ ਪ੍ਰਭਾਵ ਜ਼ਰੂਰ ਪੈਂਦੇ ਆ, ਪ੍ਰਭਾਵ ਪੈਂਦਾ ਨੈਗੇਟਿਵ ਪੋਜ਼ਿਟਿਵ ਐਨਰਜੀ ਦੇ ਵੀ ਤੁਹਾਨੂੰ ਐਨਰਜੀ ਕਿਸ ਕਿਸਮ ਦੀ ਮਿਲਦੀ ਹੈ, ਕਿਸ ਚੀਜ਼ ਨਾਲ। ਤਾਂ ਜਿਵੇਂ ਅਸੀਂ ਦੇਖਦੇ ਹਾਂ ਵੀ ਸੂਰਜ ਦੀ ਧੁੱਪ ਨਾਲ ਸਾਨੂੰ ਕਿਹੋ ਜਿਹੀ ਐਨਰਜੀ ਮਿਲਦੀ ਹੈ, ਚੰਦ ਦੇ ਵਿੱਚ ਲੋ ਚ ਕਿਹੋ ਜਿਹੀ ਐਨਰਜੀ ਮਿਲਦੀ ਆ, ਹੈ ਤਾਂ ਉਹ ਚੀਜ਼ਾਂ। ਪਰ ਇਹਨਾਂ ਨੇ ਉਹਨਾਂ ਨੂੰ ਮੂਲ ਬਣਾ ਤੇ ਜੀ, ਸਰਪਕਾਲ ਬਣਾ ਤੇ ਅੱਡੋ ਅੱਡ, ਤੇ ਉਦੋਂ ਬਾਅਦ ਫਿਰ ਉਹਨਾਂ ਦੇ ਆਪ ਹੀ ਇਲਾਜ ਰੱਖ ਲਏ। ਪਰ ਬੜਾ ਦੁੱਖ ਲੱਗਿਆ ਸੀ ਮੈਨੂੰ ਉਦੋਂ ਉਸ ਟਾਈਮ ਚ ਜਦੋਂ ਸਚਿਨ ਤੰਦੁਲਕਰ ਵਰਗਾ ਬੱਲੇਬਾਜ਼ ਇੱਕ 6 ਮਹੀਨੇ ਜੋ ਚੱਲਿਆ ਨਹੀਂ ਸੀ, ਤੇ ਉਹਨੇ ਵੀ ਜਿਹੜਾ ਆਪਦੇ ਸਰਪਕਾਲ ਦਾ ਇਲਾਜ ਕਰਾਇਆ ਸੀ, ਉਹਨੂੰ ਦੋਸ਼ ਮੁਕਤ ਕਰਤਾ ਸੀ ਫਿਰ ਇੱਕ ਪੰਡਿਤ ਨੇ। ਹੁਣ ਰੱਬ ਜਾਣੇ ਉਹ ਕਿਹੜੇ ਢੰਗ ਨਾਲ ਉਹਦੇ ਕੋਲ ਕਿਹੜੀ ਵੱਡੀ ਇਹੋ ਜਿਹੀ ਚੀਜ਼ ਸੀ ਜਿਹੜੇ ਗ੍ਰਹਿਆਂ ਦੀ ਚਾਲ ਨੂੰ ਪੰਡਿਤ ਨੇ ਫਿਰ ਸੈੱਟ ਕਰਕੇ ਫਿਰ ਰਹਿਣ ਸਮੂਥ ਚੱਲਣ ਲਾਤਾ ਸੀ।
ਅੱਛਾ ਜੀ, ਕਿਆ ਬਾਤ ਹੈ! ਤੁਸੀਂ ਤਾਂ ਮਤਲਬ ਰੇਤੇ ਦੀ ਖਾਨ ਤੇ ਬੈਠੇ ਹੋ, ਇੰਨੀ ਤੁਸੀਂ ਡਿਪਲੋਮਾ ਧਾਰੀ ਹੋ ਤੇ ਬਹੁਤ ਪੈਸੇ ਬਣਾ ਸਕਦੇ ਆ।
ਮੈਂ ਤਾਂ ਕਮਾਈ ਵਾਲਾ ਸੌਦਾ ਜੀ, ਬਹੁਤ ਕਮਾਈ ਵਾਲਾ ਸੌਦਾ ਜੀ, ਮੈਂ ਰੇਤੇ ਦੀ ਕਰਦਾ ਹੁਣ ਇੱਥੇ $50-100
ਰੇਤੇ ਦੀ, ਸੋਨੇ ਦੀ ਖਾਨ ਨੀ, ਤੁਸੀਂ ਤਾਂ ਰੇਤੇ ਦੀ ਖੱਡ ਤੇ ਬੈਠੇ ਹੋ। ਇੰਨਾ ਤੁਸੀਂ ਪੈਸਾ ਕਮਾ ਸਕਦੇ
ਹੋ। ਬਸ ਬਸ
ਕਿਆ ਬਾਤ ਹੈ ਜੀ,
ਉਹੀ ਹੈ ਜੀ।
ਹਾਂਜੀ, ਤੇ ਬਹੁਤ ਵਧੀਆ ਜੀ ਤੁਸੀਂ ਜਾਣਕਾਰੀ ਦਿੱਤੀ, ਪਰ ਇਹ ਜਿਹੜੀ ਇਹਦੇ ਬਾਰੇ ਮੈਂ ਥੋੜੀ ਜਿਹੀ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਮਿੰਟੂ ਭਾਜੀ ਵੈਸੇ ਦੱਸ ਹੀ ਚੁੱਕੇ ਡਿਟੇਲ ਦੇ ਵਿੱਚ, ਗੁਰਬਾਣੀ ਦੇ ਵਿੱਚ ਵੀ ਪੰਡਿਤ ਦਾ ਬਹੁਤ ਜ਼ਿਕਰ ਆਉਂਦਾ ਹੈ ਕਿ ਅਸਲ ਦੇ ਵਿੱਚ ਪੰਡਿਤ ਕੌਣ ਹੋਣੇ ਚਾਹੀਦੇ ਨੇ, ਕੌਣ ਹੁੰਦੇ ਨੇ ਪੰਡਿਤ, ਕੋਈ ਮਾੜੀ ਚੀਜ਼ ਨਹੀਂ ਹੈਗੀ, ਪੜ੍ਹਿਆ ਲਿਖਿਆ ਜਿੱਦਾਂ ਸਾਡੇ ਗਿਆਨੀ ਨੇ ਇੱਦਾਂ ਹੀ ਪੰਡਿਤ ਨੇ। ਪੰਡਿਤ ਲੋਕਾਂ ਨੂੰ ਪੁੱਛਾਂ ਨਹੀਂ ਦਿੰਦੇ, ਲੋਕਾਂ ਦੀਆਂ ਚਾਲਾਂ ਸਿੱਧੀਆਂ ਨਹੀਂ ਕਰਦੇ ਜਾਂ ਗ੍ਰਹਿਆਂ ਦੀ ਜਾਣਕਾਰੀ ਨਹੀਂ ਦਿੰਦੇ। ਪੰਡਿਤ ਕੌਣ ਹੈ? ਸੁਖਮਨੀ ਸਾਹਿਬ ਦੇ ਵਿੱਚ ਪੰਜਵੇਂ ਪਾਤਸ਼ਾਹ ਨੇ ਬਿਆਨ ਕੀਤਾ ਕਿ ਸੋ ਪੰਡਿਤ ਜੋ ਮਨ ਪ੍ਰਬੋਧੇ, ਜੋ ਆਪਣੇ ਮਨ ਨੂੰ ਪਹਿਲਾਂ ਸਿੱਖਿਆ ਦਿੰਦਾ, ਰਾਮ ਨਾਮ ਆਤਮ ਮੈਂ ਸੋਧੇ, ਪਹਿਲਾਂ ਆਪਣੇ ਆਤਮ ਨੂੰ ਰਾਮ ਨਾਮ ਦੇ ਨਾਲ ਸੋਧਦਾ ਆ, ਰਾਮ ਨਾਮ ਸਾਰ ਰਸ ਪੀਵੇ, ਸਿਰਫ ਰਾਮ ਨਾਮ ਦੀ ਹੀ ਉਹ ਸਾਰ ਕੱਢੇ, ਸਮਰੀ ਕੱਢੇ, ਉਸ ਪੰਡਿਤ ਕੈ ਉਪਦੇਸ਼ ਜਗ ਜੀਵੇ। ਹੁਣ ਜਿਹੜਾ ਪੰਡਿਤ ਦੀ ਇਹ ਇਹ ਕੁਆਲੀਫਿਕੇਸ਼ਨ ਹੈ ਜਿਹਨੇ ਆਪਣੇ ਆਪ ਨੂੰ ਆਤਮ ਨੂੰ ਸਿੱਧਿਆ, ਉਸ ਦੇ ਉਪਦੇਸ਼ ਦੇ ਨਾਲ ਫਿਰ ਜੱਗ ਜਿਹੜਾ ਆ ਉਹ ਜਿਉਂਦਾ ਆ। ਹਰ ਕੀ ਕਥਾ ਹਿਰਦੇ ਬਸਾਵੇ,
ਬਿਲਕੁਲ,
ਸੋ ਪੰਡਿਤ ਫਿਰ ਜੋਣ ਨਾ ਆਵੇ, ਠੀਕ ਹੈ ਨਾ। ਸੋ ਇਹੋ ਜਿਹੇ ਪੰਡਿਤ ਦੀਆਂ ਕੁਆਲੀਫਿਕੇਸ਼ਨ ਹੈ ਉਹ ਮਕਬੂਲ ਹੈ, ਨਾ ਕਿ ਜਿਹੜੀਆਂ ਲੋਕਾਂ ਦੀਆਂ ਚਾਲਾਂ ਦੱਸਦਾ ਫਿਰਦਾ ਜਾਂ ਕਦੇ ਐ ਕਦੇ ਆ ਛੋਟੀਆਂ ਛੋਟੀਆਂ। ਪੰਡਿਤ ਨੂੰ ਬੜਾ ਡੀਗ੍ਰੇਡ ਕਰ ਲਿਆ ਗਿਆ ਸਾਡੇ ਸਮਾਜ ਦੇ ਵਿਚ, ਸਾਡੇ ਧਰਮ ਦੇ ਵਿਚ, ਖਾਸ ਕਰਕੇ ਹਿੰਦੂ ਧਰਮ ਦੇ ਵਿਚ ਬੜਾ ਨਮੋਸ਼ੀ ਦਾ ਕਾਰਨ ਬਣੇ ਹੋਏ ਨੇ ਪੰਡਿਤ। ਉਨ੍ਹਾਂ ਦਾ ਮਕਸਦ ਸਿਰਫ ਪੈਸੇ ਕਮਾਉਣਾ ਹੈ, ਤੇ ਇਹ ਬੜੀ ਮਤਲਬ ਕਾਫੀ ਤਰਾਸਦੀ ਵਾਲੀ ਗੱਲ ਹੈ। ਤੇ ਇਧਰ
ਦੇਖੋ ਤੁਸੀਂ ਕਈ ਵਾਰੀ ਇਹ ਵੀ ਦੇਖਿਆ ਹੋਣਾ ਸਿੱਧੂ ਸਾਹਿਬ, ਵੀ ਐਡੀ ਗਿਆਨ ਜਿਹਦੇ ਕੋਲ ਆ, ਜਿਹੜਾ ਕਿ ਦੁਨੀਆਂ ਬ੍ਰਹਿਮੰਡ ਦੇਖ ਰਿਹਾ, ਚਾਲਾਂ ਤੇ ਬੈਠਾ ਹੁੰਦਾ ਫੁੱਟਪਾਥ ਤੇ ਆਪ,
ਇਹੀ ਤਾਂ ਗੱਲ ਨਾ। ਤੇ ਰਾਜਮਿੰਦਰ ਸਵਾਲ ਤੁਹਾਨੂੰ ਪੁੱਛ ਰਹੇ ਨੇ, ਕਹਿੰਦੇ ਤੁਸੀਂ ਲਾਲ ਕਿਤਾਬ ਪੜ੍ਹੀ ਹੈ ਜੀ?
ਲਾਲ ਕਿਤਾਬ ਤਾਂ ਜੀ ਸਟੇਸ਼ਨਰ ਤੋਂ ਲੈ ਕੇ ਪੜ੍ਹਨ ਵਾਲੀ ਛੋਟੇ ਪੱਧਰ ਦਾ ਪੰਡਿਤ ਪਣਾ, ਜਿਹੜਾ ਲਾਲ ਕਿਤਾਬ ਵਾਲਾ ਤਾਂ ਉਹ ਨੀ ਕੋਈ ਵੱਡਾ, ਜਿਹੜਾ ਪੰਡਿਤ ਪਣਾ ਦਾ ਅਸਲੀ ਤਾਂ ਤੁਹਾਨੂੰ ਡਿਪਲੋਮਾ ਕਰਨਾ ਪੈਂਦਾ ਨਾ, ਉਦੋਂ ਜਾ ਕੇ ਪਤਾ ਲੱਗਦਾ ਭਾਸ਼ਾ ਦਾ ਕੀ ਆ। ਲਾਲ ਕਿਤਾਬ ਤਾਂ ਸਟੇਸ਼ਨ ਤੋਂ 15 ਰੁਪਿਆਂ ਦੀ ਮਿਲ ਜਾਂਦੀ ਹੈ, ਤੁਸੀਂ ਲੈ ਕੇ ਜੋ ਮਰਜ਼ੀ ਪੜ੍ਹ ਲਓ।
ਠੀਕ ਹੈ ਜੀ। ਤੇ ਇਧਰ ਧਨੀ ਸਾਹਿਬ ਕਹਿ ਰਹੇ ਨੇ ਭਾਜੀ ਬਲੈਕ ਟਾਊਨ ਸ਼ਾਪ ਖੋਲ ਲਵੇ, ਬੜੇ ਪੰਜਾਬੀ ਬਹੁਤ ਨੇ ਇਸ ਇਲਾਕੇ ਚ, ਬਲੈਕ ਟਾਊਨ ਚ ਆ ਜਾਓ ਕਹਿੰਦੇ।
ਮੈਨੂੰ ਆਫਰਾਂ ਆਈਆਂ ਸੀ ਇੱਥੇ ਵੀ ਜਦੋਂ ਮੈਂ ਆਇਆ ਸੀ ਤੇ ਮੇਰੇ ਕੋਲ ਬਹੁਤ ਆਫਰਾਂ ਆਈਆਂ ਸੀ, ਪਰ ਮੈਂ ਚਲੋ ਆਪਣੀ ਇੱਕ ਜਿਹੜੀ ਸਹੁੰ ਖਾਧੀ ਹੋਈ ਸੀ ਵੀ ਇਸ ਨੂੰ ਆਪਾਂ ਕੋਈ ਪੈਸਾ ਲੈਣ ਲਈ ਨੀ ਇਹ ਕੰਮ ਕਰਿਆ ਤੇ ਨਾ ਕਰਨਾ ਕਦੇ ਵੀ, ਇਸ ਨੂੰ ਕਿਸੇ ਨੂੰ ਮੂਰਖ ਨਹੀਂ ਬਣਾ ਸਕਦੇ, ਆਪਣੇ ਤੋਂ ਇਹ ਕਮੀ ਆ, ਤੇ ਫਿਰ ਇਸ ਕਰਕੇ ਆਪਾਂ ਇਸ ਨੂੰ ਬਿਜਨਸ ਬਣਾਇਆ ਹੀ ਨੀ ਜੀ।
ਹਾਂਜੀ, ਇਧਰ ਬੋਬੀ ਸਿੱਧੂ ਕਹਿ ਰਹੇ ਨੇ, ਉਹ ਵੀ ਪ੍ਰੋਗਰਾਮ ਸੁਣ ਰਹੇ, ਉਹਨਾਂ ਦਾ ਹੀ ਪ੍ਰੋਗਰਾਮ ਹੈ, ਕਹਿੰਦੇ ਸਤਿ ਸ੍ਰੀ ਅਕਾਲ ਭਾਜੀ, ਕਹਿੰਦੇ ਮੇਰਾ ਵੈਸੇ ਮੇਰਾ ਜਨਮ ਵੀ ਸਰਪਕਾਲ ਚ ਹੋਇਆ ਸੀ ਜੀ, ਮੈਨੂੰ ਇੱਕ ਪੰਡਿਤ ਨੇ ਦੱਸਿਆ ਸੀ, ਬਾਕੀ ਕਹਿੰਦੇ ਪ੍ਰੋਗਰਾਮ ਗੋਇੰਗ ਗ੍ਰੇਟ, ਸਰਪਕਾਲ ਚ ਹੋਇਆ ਸੀ ਤਾਂ ਹੀ ਤੁਸੀਂ ਰੇਡੀਓ ਦੇ ਇੰਨੀ ਤਰੱਕੀ ਕਰ ਰਹੇ ਹੋ, ਜੇ ਕਦੇ ਨਾਰਮਲ ਹੋਇਆ ਹੁੰਦਾ ਮਤਲਬ, ਫਿਰ ਇਹ ਦੇਖ ਲੋ ਭਾਈ, ਉਧਰ ਸਚਿਨ ਤੇਂਦੁਲਕਰ ਦੇਖੋ ਵਰਲਡ ਕਲਾਸ, ਇਧਰ ਬੋਬੀ ਹੁਣੀ ਵੀ ਦੇਖੋ ਫਰਾਈਡੇ ਅੱਤ ਕਰਾਉਂਦੇ ਨੇ ਪ੍ਰੋਗਰਾਮ ਚ। ਸੋ ਇਹ ਤਾਂ ਵਧੀਆ ਗੱਲ ਹੈ ਸਰਪਕਾਲ ਦੇ ਵਿਚ ਜਨਮ ਹੋਣਾ, ਹੁਣ ਮੈਨੂੰ ਇਹ ਪਤਾ ਹੈ ਨੀ ਸਰਪਕਾਲ ਹੁੰਦਾ ਕੀ ਹੈ। ਖੈਰ ਹਾਂਜੀ, ਤੇ ਮਿੰਟੂ ਭਾਜੀ ਆਪਾਂ ਨਾ ਅੱਜ ਪ੍ਰੋਗਰਾਮ ਦੇ ਵਿਚ ਤੁਹਾਡੇ ਤੋਂ ਬਾਅਦ ਨਾ ਆਪਾਂ ਸ਼ਰਾਬ ਦੀ ਗੱਲ ਕਰਨੀ ਹੈ, ਕੱਲ ਵੀ ਕਰ ਰਹੇ ਸੀ ਵੈਸੇ ਸ਼ਰਾਬ ਦੀ ਗੱਲ, ਅੱਜ ਵੀ ਕਰਨੀ ਹੈ। ਸੋ ਕਾਫੀ ਗੱਲਾਂ ਨੇ ਕੱਲ ਦੀਆਂ ਰਹਿ ਗਈਆਂ, ਅੱਜ ਆਪਾਂ ਸਰੋਤਿਆਂ ਸੁਣਿਆ, ਗੁਰਸੇਵਕ ਸਿੰਘ ਹੁਣੀ ਵੀ ਮੈਸੇਜ ਪਿੱਛੇ ਸਕੈਨ ਕਰ ਰਹੇ ਤੇ ਨਾਲ ਦੀ ਨਾਲ ਸਾਨੂੰ ਭੇਜ ਰਹੇ ਨੇ ਇਨਫਰਮੇਸ਼ਨ। ਤਾਂ ਇੱਕ ਨਾ ਹੁਣ ਜਾਂਦੇ ਜਾਂਦੇ ਆ ਮੋਰ ਵਾਲੀ ਗੱਲ ਜ਼ਰੂਰ ਕਰਨੀ ਹੈ, ਕਲੈਰੀ ਆ ਮੋਰ ਆਵੇ ਹਨਾ, ਤੇ ਇਹ ਮਸਲਾ ਵੀ ਗੁਰਜੀਤ ਚਾਹਲ ਹੁਣੀ ਮੈਲਬਨ ਤੋਂ ਭੇਜਿਆ ਆ, ਤੇ ਕਹਿੰਦੇ ਨੇ ਕਿ ਕੋਈ ਹੱਸਦਾ ਤੇ ਕੋਈ ਰੋ ਰਿਹਾ, ਗਾ ਕੇ ਬਣ ਜਾਣਾ ਨੈਸ਼ਨਲ ਐਨੀਮਲ, ਹੁਣ ਬੰਗਾਲ ਟਾਈਗਰ ਤਾਂ ਰੋ ਰਿਹਾ, ਕੀ ਹੋ ਰਿਹਾ, ਕੀ ਲਿਖਾਂ ਕਿ ਕੀ ਹੋ ਰਿਹਾ ਹੈ, ਕੋਈ ਹੱਸਦਾ ਹੈ ਤੇ ਕੋਈ ਰੋ ਰਿਹਾ ਹੈ, ਗਾਂ ਨੇ ਬਣ ਜਾਣਾ ਨੈਸ਼ਨਲ ਐਨੀਮਲ, ਹੁਣ ਬੰਗਾਲ ਦਾ ਟਾਈਗਰ ਰੋ ਰਿਹਾ ਹੈ, ਕਿਆ ਬਾਤ ਹੈ, ਬਹੁਤ ਸੋਹਣੀਆਂ ਪੰਕਤੀਆਂ। ਇਹ ਮੋਰ ਦਾ ਕੀ ਚੱਕਰ ਹੈ? ਮੋਰ ਦਾ ਜਿਹੜਾ ਉਹ ਹੰਝੂਆਂ ਵਾਲੀ ਗੱਲ ਸੀਗੀ ਵੀ ਜਿਹੜੀ ਫੀਮੇਲ ਹੈ ਉਹ ਹੰਝੂਆਂ ਦੇ ਨਾਲ ਪ੍ਰੈਗਨੈਂਟ ਹੁੰਦੀ ਹੈ, ਇਹ ਗੱਲ ਸੱਚ ਹੈ?
ਦੇਖੋ ਸੁਣੀ ਸੁਣਾਈ ਤਾਂ ਇਹੀ ਗੱਲ ਆ, ਪਰ ਕਿਤੇ ਨਾ ਟਾਈਮ ਹੀ ਨਹੀਂ ਮਿਲਿਆ ਵੀ ਇਹਦੀ ਤਹਿ ਤਾਂ ਜਾਇਆ ਜਾਵੇ, ਪਰ ਇਹ ਗੱਲ ਇੱਕ ਸੁਣੀ ਸੁਣਾਈ ਜ਼ਰੂਰ ਬਚਪਨ ਤੋਂ ਇਹ ਕਥਾਵਾਂ ਦੇ ਤੌਰ ਤੇ ਮੋਰ ਦੇ ਮੁਤਾਬਕ ਜੇ ਦੋ ਗੱਲਾਂ ਹੀ ਯਾਦ ਰਹਿੰਦੀਆਂ ਸਾਡੇ, ਇੱਕ ਤਾਂ ਮੋਰ ਵੀ ਆਪਦੇ ਪੈਰਾਂ ਨੂੰ ਦੇਖ ਕੇ ਰੋਂਦਾ, ਤੇ ਇੱਕ ਜਿਹੜੀ ਇਹ ਹੰਝੂਆਂ ਨਾਲ ਜਿਹੜੀ ਉਹਦੀ ਜਨਰੇਸ਼ਨ ਅੱਗੇ ਤੁਰਦੀ ਆ, ਇਹ ਦੋ ਗੱਲਾਂ ਬਚਪਨ ਤੋਂ ਸੁਣਦੇ ਆ ਰਹੇ ਆ, ਪਰ ਜਾਣਾ ਪੈਣਾ ਜੀ ਹੁਣ ਤਹਿ ਤੇ ਆਪਾਂ ਨੂੰ ਸਰੋਤਿਆਂ ਲਈ ਇਸ ਦੀ। ਤੇ
ਮੈਂ ਤੁਹਾਨੂੰ ਦੱਸਦਾ ਜੀ, ਆਪਾਂ ਮੈਂ ਚਨਾਵਤ ਭਾਜੀ ਨੂੰ ਫੋਨ ਕਰੂੰਗਾ, ਉਨ੍ਹਾਂ ਦੇ ਮੋਰ ਰੱਖੇ ਹੋਏ ਨੇ ਕਾਫੀ, ਤੇ ਉਹ ਬੇਚਾਰੇ ਬੜੇ ਦੁਖੀ ਸੀਗੇ,
ਹਾਂਜੀ ਹਾਂਜੀ,
ਮੋਰਾਂ ਤੋਂ ਵੀ ਬਹੁਤ ਦੁਖੀ ਸੀਗੇ, ਤੇ ਉਹਨਾਂ ਦੇ ਵਿਚ ਇਕ ਅੜਬ ਜਿਹਾ ਆ ਗਿਆ ਮੋਰ ਤੇ ਉਹਨੇ ਬਹੁਤ ਤੰਗ ਕੀਤਾ ਸਾਰਿਆਂ ਨੂੰ। ਪਰ ਜਿੱਥੇ ਤੱਕ ਮੈਨੂੰ ਪਤਾ ਜੀ ਤੇ ਇਹ ਇੱਦਾਂ ਨਹੀਂ ਹੁੰਦੀ, ਇਹ ਨੈਚੁਰਲ ਪ੍ਰੋਸੈਸ ਜੋ ਫੰਗਾਂ ਵਾਲੇ ਜਾਨਵਰਾਂ ਦਾ ਫਰਟੀਲਾਈਜੇਸ਼ਨ ਹੁੰਦਾ ਉਦਾਂ ਹੀ ਹੁੰਦਾ ਆ। ਹਾਂ ਇੱਕ ਗੱਲ ਇਹ ਜ਼ਰੂਰ ਸੱਚੀ ਆ ਕਿ ਉਹ ਜੱਜ ਨੂੰ ਆਪਾਂ ਫੈਸਲਾ ਦੇ ਸਕਦੇ ਆ ਵੀ ਉਹ ਇੱਕ ਤਰ੍ਹਾਂ ਨਾਲ ਠੀਕ ਸੀਗਾ, ਕਿਉਂਕਿ ਇੱਕ ਦੂਜੇ ਨੂੰ ਆਕਰਸ਼ਿਤ ਕਰਨ ਦੇ ਲਈ ਓਪੋਜ਼ਿਟ ਸੈਕਸ ਜਿਹੜੇ ਨੇ ਇੱਕ ਦੂਜੇ ਨੂੰ ਆਕਰਸ਼ਿਤ ਕਰਨ ਦੇ ਲਈ ਬਹੁਤ ਕੁਛ ਕਰਦੇ ਨੇ। ਜਿੱਦਾਂ ਉਹ ਮਨੁੱਖ ਹੈ, ਮਤਲਬ ਵਧੀਆ ਕੱਪੜੇ ਪਾਉਂਦੇ ਨੇ, ਡਾਂਸ ਕਰਦੇ ਨੇ, ਇੱਦਾਂ ਹੀ ਜਿਹੜੇ ਬਹੁਤ ਸਾਰੇ ਪੰਛੀ ਤੁਸੀਂ ਦੇਖੋ ਨੈਸ਼ਨਲ ਜੀਓਗ੍ਰਾਫਿਕ ਦੀਆਂ ਡਾਕੂਮੈਂਟਰੀਆਂ ਦੇਖੋ, ਉਹਦੇ ਵਿਚ ਫੰਗ ਖਿਲਾਰ ਕੇ ਘੁੰਮਦੇ ਨੇ, ਡਾਂਸ ਵੀ ਕਰਦੇ ਨੇ, ਕਈ ਚਿੜੇ ਜਿਹੜੇ ਨੇ ਉਹ ਘਰ ਵੀ ਬਹੁਤ ਸੋਹਣੇ ਬਣਾਉਂਦੇ ਨੇ, ਤੁਸੀਂ ਦੇਖਿਆ ਹੋਣਾ ਜਿਹੜੇ ਆਲਣੇ ਨੇ ਤੂਤਾਂ ਦੇ ਉੱਤੇ ਇੰਡੀਆ, ਉਹ ਬਣਾਉਂਦੇ ਨੇ, ਉਹ ਮੇਲ ਬਣਾਉਂਦੇ ਨੇ ਮਾਦਾ ਜਿਹੜੇ ਮਰਦ
ਜੀ ਜੀ ਜੀ,
ਉਹ ਤਾਂ ਬਣਾਉਂਦੇ ਘਰ ਬਣਾਉਂਦੇ ਨੇ ਫੀਮੇਲ ਪੰਛੀਆਂ ਨੂੰ ਖਿੱਚਣ ਵਾਸਤੇ, ਅਟ੍ਰੈਕਟ ਕਰਨ ਵਾਸਤੇ। ਸੋ ਹਰ ਪੰਛੀ ਦੇ ਹਰ ਜੀਵ ਦੇ ਵਿਚ ਇਕ ਕਲਾ ਰੱਬ ਨੇ ਵਰਤਾਈ ਹੋਈ ਹੈ ਇਕ ਦੂਜੇ ਨੂੰ ਖਿੱਚਣ ਵਾਸਤੇ। ਸੋ ਜਿਹੜਾ ਮੋਰ ਦੀ ਜਿੱਥੇ ਤੱਕ ਮੈਨੂੰ ਪਤਾ ਹੈ, ਜਿੰਨੀ ਮੇਰੀ ਸੋਝੀ ਕੰਮ ਕਰਦੀ ਆ, ਉਹ ਆਪਣੇ ਪੈਰਾਂ ਨੂੰ ਦੇਖ ਕੇ ਨਹੀਂ ਰੋਂਦਾ, ਉਹ ਆਪਣੇ ਪੈਰਾਂ ਨੂੰ ਦੇਖ ਕੇ ਨਹੀਂ ਰੋਂਦਾ, ਉਹ ਅਸਲ ਦੇ ਵਿਚ ਕੀ ਉਹ ਪੈਲ ਪਾਉਂਦਾ ਆ, ਪੈਲ ਪਾ ਕੇ ਉਹ ਅਟ੍ਰੈਕਟ ਕਰਨ ਦੀ ਕੋਸ਼ਿਸ਼ ਕਰਦਾ ਕਿ ਜਿਸ ਦੀ ਵੱਡੀ ਪੈਲ ਸੋਹਣੀ ਪੈਲ ਹੋਵੇ, ਹਨਾ, ਉਹ ਮੋਰਨੀ ਨੂੰ ਅਟ੍ਰੈਕਟ ਕਰਦਾ ਤੇ ਉਹ ਫਿਰ ਇੰਨਾ ਇਮੋਸ਼ਨਲ ਹੋ ਜਾਂਦਾ ਆ ਅਟ੍ਰੈਕਟ ਕਰਦਾ ਕਰਦਾ ਕਿ ਉਸਦੀ ਅੱਖਾਂ ਦੇ ਵਿਚ ਪਾਣੀ ਆ ਜਾਂਦਾ ਤੇ ਉਹ ਨੀਵੀ ਪਾ ਕੇ ਫਿਰ ਉਹ ਆਪਣਾ ਹੰਝੂ ਡਿੱਗਦਾ ਉਹਦੀ ਅੱਖਾਂ ਦੇ ਵਿਚੋਂ, ਤਾਂ ਫਿਰ ਉਹ ਇੱਦਾਂ ਨੀ ਕਹਿੰਦਾ ਜਿੱਦਾਂ ਪ੍ਰਪੋਜ਼ ਨੀ ਕਰ ਰਿਹਾ ਹੁੰਦਾ ਹੰਝੂ ਡਿੱਗ ਕੇ, ਇੰਨਾ ਇਮੋਸ਼ਨਲ ਹੋ ਜਾਂਦਾ। ਇਹ ਸਟੋਰੀ ਆ ਜੀ। ਹਾਂ ਸੋ ਉਹ ਇੱਕ ਪਹਿਲੀ ਪੌੜੀ ਆ, ਉਸ ਤੋਂ ਬਾਅਦ
ਦੇਖੋ ਕਾਰਨ ਤਾਂ ਬਣ ਗਿਆ ਨਾ, ਕਾਰਨ ਉਹੀ ਬਣ ਗਿਆ, ਜਨਰੇਸ਼ਨ ਅੱਗੇ ਤੋਰਨ ਦਾ ਕਾਰਨ
ਬਣ ਗਿਆ। ਪਰ ਉਹ ਇੱਦਾਂ ਨੀ ਵੀ ਉਹ ਮੋਰਨੀ ਹੰਝੂ ਚੁਗਦੀ ਆ ਤੇ ਉਹਦੇ ਨਾਲ ਫਿਰ ਉਹ ਪ੍ਰੈਗਨੈਂਸੀ ਹੁੰਦੀ ਆ, ਇਹੋ ਜਿਹਾ ਕਾਰਨ ਨੀ ਹੈਗਾ। ਪਰ ਉਹ ਇੱਕ ਖਿੱਚ ਪਾਉਣ ਦੇ ਲਈ ਇੱਕ ਇਹ ਮੈਕਾਨਿਜ਼ਮ ਪਰਮਾਤਮਾ ਨੇ ਪਾਇਆ ਹੋਇਆ ਆ ਮੋਰ ਦੇ ਵਿਚ ਕਿ ਉਹ ਇੰਨਾ ਇਮੋਸ਼ਨਲ ਹੋ ਜਾਂਦਾ, ਉਹਦੀ ਅੱਖ ਚ ਪਾਣੀ ਆਉਂਦਾ, ਪਾਣੀ ਆ ਕੇ ਉਹ ਕਿਰਦਾ, ਉਹ ਨੀਵਾਂ ਅੱਖ ਕਰਦਾ ਤਾਂ ਉਹ ਕਿਰਦਾ ਨੀਚੇ, ਤਾਂ ਉਹ ਫਿਰ ਹੋ ਸਕਦਾ। ਹੁਣ ਮੈਨੂੰ ਡਿਟੇਲ ਚ ਜਾਣਾ ਪੈਣਾ, ਸਾਨੂੰ ਲੱਭਣਾ ਪੈਣਾ, ਹੋ ਸਕਦਾ ਹੋਵੇ ਵੀ ਉਹ ਜਿਹੜੀ ਮੋਰਨੀ ਆ ਉਸ ਨੂੰ ਅਕਨੋਲੇਜ ਕਰਨ ਦੇ ਲਈ। ਤੁਸੀਂ ਇੱਦਾਂ ਸੋਚੋ ਕਿ ਇੱਕ ਵਿਅਕਤੀ ਜਿਹੜਾ ਉਹ ਝੁੱਕ ਕੇ ਗੋਡਿਆਂ ਭਾਰ ਰਿੰਗ ਦੇ ਰਿਹਾ ਆ ਹਨਾ ਫੀਮੇਲ ਨੂੰ, ਤੇ ਹੋ ਸਕਦਾ ਮੋਰੇ ਰਿੰਗ ਫੜ ਲਈ ਹੋਵੇ, ਇੱਦਾਂ ਹੀ ਮੋਰਨੀ ਜਿਹੜੀ ਆ, ਹੋ ਸਕਦਾ ਵੀ ਮੋਰਨੀ ਉਸ ਨੂੰ ਮਤਲਬ ਅਕਸੈਪਟ ਕਰਨ ਦੇ ਲਈ, ਪ੍ਰਪੋਜ਼ ਨੂੰ ਅਕਸੈਪਟ ਕਰਨ ਦੇ ਲਈ ਉਸਦੇ ਹੰਝੂ ਦੇ ਉੱਤੇ ਮਤਲਬ ਹੰਝੂ ਨੂੰ ਚੁਗਦੀ ਹੋਵੇ ਹਨਾ, ਸੋ ਉਤੋਂ ਉਹਨਾਂ ਦਾ ਜਿਹੜਾ ਮੀਟਿੰਗ ਪ੍ਰੋਸੈਸ ਹੈ ਸ਼ੁਰੂ ਹੋ ਜਾਂਦਾ। ਖੈਰ ਅਸੀਂ ਏਦਾਂ ਕਰਦੇ ਆ ਕਿ ਹੁਣ ਮੈਨੂੰ ਲੱਗਦਾ ਇੱਥੇ ਬ੍ਰੇਕ ਨਾ ਲੈ ਲਈਏ, ਜਿਆਦਾ ਹੋ ਗਿਆ ਹੁਣ ਮਿੰਟੋ ਜੀ, ਟੂ ਮਚ
ਜੀ ਜੀ ਬਿਲਕੁਲ, ਬ੍ਰੇਕ ਵੀ ਮੈਨੂੰ ਵੀ ਇਜਾਜ਼ਤ ਦਿਓ, ਤੁਸੀਂ ਪ੍ਰੋਗਰਾਮ ਜਾਰੀ ਰੱਖੋ ਤੇ ਇੱਕ ਦੋ ਗੱਲਾਂ ਅਮਰੀਕਾ ਬਾਰੇ ਮੈਸੇਜ ਆਇਆ ਸੀ ਵੀ ਅਮਰੀਕਾ ਨੇ ਜਿਹੜੇ ਸੋਸ਼ਲ ਮੀਡੀਏ ਦੀ ਜਿਹੜੀ ਰਿਪੋਰਟ ਲਾਉਣੀ ਜ਼ਰੂਰੀ ਕਰਤੀ, ਤੇ ਅਸੀਂ ਤਾਂ ਰੋਜ਼ ਹੀ ਰੌਲਾ ਪਾਉਂਦੇ ਹੁੰਦੇ ਵੀ ਆਪਦੇ ਸੋਸ਼ਲ ਮੀਡੀਏ ਨੂੰ ਭਾਈ ਤੁਹਾਨੂੰ ਦੇਖਿਆ ਜਾਇਆ ਕਰੂਗਾ, ਤੁਸੀਂ ਨਾ ਗਲਤ ਕੁਛ ਕਰੋ। ਚਲੋ ਇਹਦੇ ਤੇ ਕਿਤੇ ਲੰਮੀ ਚੌੜੀ ਗੱਲ ਕਰਾਂਗੇ ਜੀ ਕਿਸੇ ਅਗਲੇ ਪ੍ਰੋਗਰਾਮ ਚ, ਤੇ ਹੁਣ ਮੈਨੂੰ ਦਿਓ ਇਜਾਜ਼ਤ ਜੀ।
ਜੀ ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਸ਼ੁਕਰੀਆ। ਸੋ ਜੀ ਗੁਰਸੇਵਕ ਸਿੰਘ ਜੀ ਤੁਸੀਂ ਸ਼ਾਮਲ ਹੋ ਜੀ।
ਹਾਂਜੀ
ਹਾਂਜੀ, ਤੁਹਾਡੀ ਤਾਂ ਬਹੁਤ ਵੱਡੀ ਬ੍ਰੇਕ ਹੋ ਗਈ।
ਨਾ ਨਾ ਜੀ, ਬਹੁਤ ਜਾਣਕਾਰੀ ਭਰਪੂਰ ਗੱਲਾਂ ਸੀ।
ਅੱਛਾ, ਪੰਡਤਾਂ ਤੋਂ ਲੈ ਕੇ ਮੋਹਰਾਂ ਤੱਕ ਆਪਾਂ ਜੱਜਾਂ ਤੱਕ ਜਾ ਆਏ ਆ, ਤੇ ਹੁਣ ਆਪਾਂ ਆਈਏ ਫਿਰ ਮਾਤ ਲੋਕ ਦੇ ਵਿਚ ਦੁਬਾਰਾ ਫਿਰ।
ਹਾਂਜੀ ਵਾਪਸ,
ਹਾਂਜੀ ਹਾਂਜੀ ਆਉਂਦੇ ਆ, ਤੇ ਆਪਾਂ ਏਦਾਂ ਕਰਦੇ ਆ ਫਿਰ ਬੱਬੂ ਮਾਨ ਦਾ ਗੀਤ ਸੁਣਾ ਦਈਏ ਮਾਤ ਲੋਕ ਚ ਆਉਣ ਦੇ ਲਈ, ਫਰਮਾਇਸ਼ ਆਈ ਸੀ ਕੱਲ।
ਹਾਂਜੀ ਮੁੜੇ ਆਈਏ ਧਰਤੀ,
ਮੁੜੇ ਆਈਏ ਮੁੜੇ। ਲਓ ਜੀ ਗੀਤ ਸੁਣਾਉਣੇ ਤੁਹਾਨੂੰ ਗੋਰਜੀਅਸ, ਤੇ ਬਹੁਤ ਸਾਰੇ ਸੁਨੇਹੇ ਆਏ ਨੇ, ਉਹ ਵੀ ਆਪਾਂ ਪੜਾਂਗੇ, ਦੇਖਾਂਗੇ, ਸੁਣਾਂਗੇ, ਗੱਲਾਂ ਬਾਤਾਂ ਵੀ ਕਰਾਂਗੇ। ਅੱਜ ਤੁਹਾਨੂੰ ਸ਼ਰਾਬ ਦੀ ਉਤਪਤੀ ਦੇ ਬਾਰੇ ਵੀ ਜਾਣਕਾਰੀ ਦੇਣੀ ਆ, ਸੁਣਦੇ ਆ ਬੱਬੂ ਮਾਨ ਨੂੰ।
Why are you so gorgeous? Mm-hmm. Why are you so gorgeous? Mm-hmm. Look at you, look at you, you are so outrageous. Why are you so gorgeous? Mm-hmm. Why are you so gorgeous? ਤੇਰੀ ਸੀਰਤ ਬੜੀ ਪਿਆਰੀ ਹੈ, ਤੈਨ ਜੋਬਨ ਦੀ ਖੁਮਾਰੀ ਹੈ, ਮੈਂ ਤਾਂ ਸਿਗਨਲ ਦੇ ਦਿੱਤਾ, ਬਸ ਤੇਰੀ ਹੀ ਵਾਰੀ ਹੈ। Why are you so gorgeous? Oh, why are
gorgeous. ਤਿੱਤਲੀ ਵਰਗੀਏ ਕੁੜੀਏ ਨੀ ਨਾ ਹਵਾ ਵਿੱਚ ਉੜੀਏ ਨੀ ਫੁੱਲਾਂ ਵਰਗਾ ਜੱਟ ਕੁੜੇ ਵੈ ਸਦਾ ਲਈ ਜੁੜੀਏ ਨੀ ਹੁਸਨੇਰਾਨ ਦਾ ਫੈਸ਼ਨ ਹੈ ਮਿਲਾਨ ਦਾ ਸੌ ਲੱਗੇ ਮੇਰੀ ਸਾਲੀ ਦੀ ਗੀਤੇ ਬੱਬੂ ਮਾਨਦਾ ਤੂੰ ਹੁਸਨੇਰਾਨ ਦਾ ਫੈਸ਼ਨ ਹੈ ਮਿਲਾਨ ਦਾ ਸੌ ਲੱਗੇ ਮੇਰੀ ਸਾਲੀ ਦੀ ਗੀਤੇ ਬੱਬੂ ਮਾਨਦਾ ਵਾਈ ਆਰ ਯੂ ਸੋ ਗੋਰਜੀਅਸ ਵਾਈ ਆਰ ਯੂ ਸੋ ਗੋਰਜੀਅਸ ਜ਼ੁਲਫਾਂ ਸੁਲਝਾਉਣੀ ਹੈ ਆਸ਼ਕ ਨੂੰ ਉਲਝਾਉਣੀ ਹੈ ਅਸੀਂ ਕਿਹਦੇ ਪਾਣੀ ਹਾਰ ਕੁੜੇ ਤੂੰ ਬੱਦਲਾਂ ਨੂੰ ਨੱਥ ਪਾਉਣੀ ਹੈ ਤੂੰ ਜ਼ੁਲਫਾਂ ਸੁਲਝਾਉਣੀ ਹੈ ਆਸ਼ਕ ਨੂੰ ਉਲਝਾਉਣੀ ਹੈ ਅਸੀਂ ਕਿਹਦੇ ਪਾਣੀ ਹਾਰ ਕੁੜੇ ਤੂੰ ਬੱਦਲਾਂ ਨੂੰ ਨੱਥ ਪਾਉਣੀ ਹੈ ਵੇਲੇ ਬੇਰੁਜ਼ਗਾਰ ਹਾਂ ਕੰਮ ਦੇ ਨਹੀਂ ਬੇਕਾਰ ਹਾਂ ਤੂੰ ਹੀ ਕਿਤੇ ਲਾ ਕਿਤੇ ਕਰ ਛੱਡਣ ਨੂੰ ਤਿਆਰ ਹਾਂ ਵੇਲੇ ਬੇਰੁਜ਼ਗਾਰ ਹਾਂ ਕੰਮ ਦੇ ਨਹੀਂ ਬੇਕਾਰ ਹਾਂ ਤੂੰ ਹੀ ਕਿਤੇ ਲਾ ਕਿਤੇ ਕਰ ਛੱਡਣ ਨੂੰ ਤਿਆਰ ਹਾਂ ਵਾਈ ਆਰ ਯੂ ਸੋ ਗੋਰਜੀਅਸ ਵਾਈ ਆਰ ਯੂ ਸੋ ਗੋਰਜੀਅਸ Why are you so gorgeous? Oh, why are you so gorgeous? Why are you so gorgeous? Oh, why are you so gorgeous? Why are you so gorgeous?
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਬਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 04122923080
CD batteries now trading as DMB motor repairs
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨਿਕਲ ਏਅਰ ਕੰਡੀਸ਼ਨਿੰਗ LPG ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
CD batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
CD batteries ਹਫਤੇ ਦੇ 6 ਦਿਨ ਉਪਲਬਧ ਨੇ ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 04346413274
04346413274
ਪਤਾ ਵੀ ਨੋਟ ਕਰ ਲਓ 4/14 ਤੇ 5/14 ਸਟੀਲ ਸਟ੍ਰੀਟ ਬਲੈਕ ਟਾਊਨ ਸਿਡਨੀ
CD batteries
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਜੀ ਸਵਾਗਤ ਕਰਦੇ ਆ ਇਕ ਵਾਰੀ ਫੇਰ ਪ੍ਰੋਗਰਾਮ ਲਹਿਰਾਂ ਦੇ ਵਿਚ। ਦਿਨ ਸ਼ੁੱਕਰਵਾਰ ਚੱਲ ਰਿਹਾ, ਪੂਰੇ 9 ਵੱਜ ਗਏ ਨੇ ਘੜੀ ਦੇ ਉੱਤੇ, ਔਰ 2 ਜੂਨ 2017 ਮਾਫ਼ੀ ਚਾਹੁੰਦੇ ਆ, ਇਧਰ ਬੜੇ ਕਨਫਿਊਜ਼ ਹੋਏ ਪਏ ਮੈਂ ਤਾਂ ਗੁਰਸੇਵਕ ਗੱਲ ਇਹ ਆ ਕਿ ਵੀ ਜਿਹੜਾ ਮਸਲਾ ਆ ਰਿਹਾ ਨਾ ਗੁਰਜੰਟ ਸਿੰਘ ਦਾ, ਉਸ ਦੇ ਬਾਰੇ ਵੀ ਆਪਾਂ ਗੱਲ ਕਰਨੀ ਆ ਤੇ ਬੜਾ ਪੇਚੀਦਾ ਮਸਲਾ ਆ। ਤੇ ਮਨਪ੍ਰੀਤ ਅਮਰੀਕਾ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਕਿ ਗੁਰਜੰਟ ਨੂੰ ਬਾਹਰ ਕੱਢਣ ਦੇ ਲਈ ਪਟੀਸ਼ਨ ਪਾ ਦਿੱਤੀ ਕਿਸੇ ਨੇ, ਤਾਂ ਕਹਿੰਦੇ ਨੇ ਕਿ ਅਮਰੀਕਾ ਦੇ ਵਿਚ ਉਹ ਜਿੱਥੋਂ ਇਹ ਪ੍ਰੋਗਰਾਮ ਸੁਣ ਰਹੇ ਨੇ, ਲਾਈਟ ਭੱਜ ਗਈ ਹੈ ਜੀ ਸਾਡੇ ਇੱਥੇ ਸੈਨ ਫਰਾਂਸਿਸਕੋ ਦੇ ਵਿਚ, ਦੇਖ ਲਓ ਲਾਈਟ ਭੱਜ ਗਈ ਆ, ਉਡੀਕ ਕਰ ਰਹੇ ਆ ਜੀ, ਫ੍ਰੀ ਬੈਠੇ ਆ। ਇਹ ਜੀ ਲਾਈਟ ਦਾ ਕੋਈ ਭਰੋਸਾ ਨਹੀਂ ਹੈਗਾ, ਕਿਤੇ ਵੀ ਭੱਜ ਸਕਦੀ ਆ। ਤਾਂ ਇਧਰ ਹੁਣ ਜਿਹੜੇ ਮਸਲੇ ਆਪਾਂ ਸਾਂਝੇ ਕਰਨੇ ਆ ਉਹ ਇਹ ਆ ਕਿ ਕੱਲ ਅਮਨ ਗਿੱਲ ਨਾਮ ਦੇ ਵਿਅਕਤੀ ਨੇ, ਕੱਲ ਨਹੀਂ ਪਾਈ ਵੈਸੇ, ਉਹਨੂੰ 3 ਦਿਨ ਹੋ ਗਏ ਉਹ ਪਟੀਸ਼ਨ ਪਾਈ ਨੂੰ, ਤੇ ਉਹ ਪਟੀਸ਼ਨ ਦੇ ਵਿਚ ਉਨ੍ਹਾਂ ਨੇ ਕਿਹਾ ਕਿ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਹੈ ਉਨ੍ਹਾਂ ਨੂੰ ਉਨ੍ਹਾਂ ਨੇ ਕਿਹਾ ਵੀ ਗੁਰਜੰਟ ਸਿੰਘ ਨੂੰ ਡਿਪੋਰਟ ਕੀਤਾ ਜਾਵੇ, ਕਿ ਇਹ ਜਿਹੜਾ ਆਸਟ੍ਰੇਲੀਆ ਦੇ ਲਈ ਇਕ ਮਤਲਬ ਬੜੀ ਪ੍ਰੋਬਲਮ ਕ੍ਰੀਏਟ ਕਰ ਸਕਦਾ। ਤਾਂ ਹੁਣ ਜਿਹੜੀ ਉਹ ਪਟੀਸ਼ਨ ਹੈ ਕੱਲ ਪਾਈ ਸੀ ਤੇ ਉਹਦੇ ਬੜੇ ਤੇਜ਼ੀ ਦੇ ਨਾਲ ਕੱਲ ਸਿਗਨੇਚਰਸ ਵਧੇ ਨੇ, ਤਾਂ ਹੁਣ ਉਨ੍ਹਾਂ ਦੀ ਇਸ ਵੇਲੇ ਜਿਹੜੇ ਸਿਗਨੇਚਰ ਦੀ ਗਿਣਤੀ ਹੈ 1877 ਹੈ। 1778 ਵਿਅਕਤੀਆਂ ਨੇ ਪਟੀਸ਼ਨ ਦੇ ਉੱਤੇ ਸਾਈਨ ਕੀਤਾ ਕਿ ਇਸ ਨੂੰ ਡਿਪੋਰਟ ਕੀਤਾ ਜਾਵੇ, ਤਾਂ ਬੜੀ ਤੇਜ਼ੀ ਨਾਲ ਵੱਧ ਰਿਹਾ ਹੈ। ਤਾਂ ਹੁਣ ਅੱਜ ਸਵੇਰੇ ਮੈਂ ਰਿਪੋਰਟ ਦੇਖੀ ਸੀ ਇਹ ਜੀ ਡਿਲੀਟ ਕਰ ਦਿੱਤੀ ਗਈ ਹੈ ਪਟੀਸ਼ਨ, ਪਰ ਪਟੀਸ਼ਨ ਜਿਹੜੀ ਆ ਮੈਨੂੰ ਦਿਖਾਈ ਤਾਂ ਨਹੀਂ ਦੇ ਰਹੀ, ਸ਼ਾਇਦ ਡਿਲੀਟ ਵੀ ਕਰ ਦਿੱਤੀ ਹੋਊਗੀ, ਪਰ ਉਹ ਹਾਂਜੀ ਉਹਨੂੰ ਰੋਕ ਦਿੱਤਾ ਗਿਆ ਜੀ। ਹਾਂਜੀ ਇਹਨੂੰ ਰੋਕ ਦਿੱਤਾ ਗਿਆ ਪਟੀਸ਼ਨ ਨੂੰ, ਪਰ ਫੇਸਬੁੱਕ ਤੇ ਇਸ ਦੀ ਕਾਫੀ ਮੁਖਾਲਫਤ ਕੀਤੀ ਗਈ ਸੀ, ਇਹ ਪਟੀਸ਼ਨ ਨਹੀਂ ਪਾਉਣੀ ਚਾਹੀਦੀ। ਹੁਣ ਗੁਰਸੇਵਕ ਤੁਹਾਡਾ ਕੀ ਖਿਆਲ ਹੈ ਕਿ ਮਤਲਬ ਦੇਖੋ ਐਜ਼ ਏ ਸਟੂਡੈਂਟ ਆਇਆ ਗੁਰਜੰਟ ਸਿੰਘ ਆਪਣੀ, ਚਲੋ ਪੜਾਈ ਕਰਦਾ ਜਾਂ ਟੈਕਸੀ ਚਲਾਉਂਦਾ ਕੰਮ ਕਰਦਾ, ਤੇ ਨਾਲ ਉਹ ਫੇਸਬੁੱਕ ਤੇ ਇਸ ਤਰ੍ਹਾਂ ਵੀਡੀਓ ਪਾਉਂਦਾ, ਵੀਡੀਓ ਤਾਂ ਸਾਰੇ ਪਾਉਂਦੇ ਨੇ, ਪਰ ਇੱਕ ਗੱਲ ਜਿਹੜੀ ਉਹਦੀ ਮੈਂ ਸਹਿਮਤ ਮੈਂ ਇਹ ਨਹੀਂ ਹੈਗਾ ਕਿ ਉਹ ਜਿਹੜੇ ਚੈਲੰਜ ਹੈ ਹਨਾ ਲੋਕਾਂ ਨੂੰ ਇਕੱਠੇ ਕਰਕੇ ਉੱਥੇ ਹੋ ਸਕਦਾ ਲੜਾਈ ਵੀ ਹੋ ਸਕਦੀ ਹੋਵੇ, ਸੋ ਇੱਕ ਤਰੀਕੇ ਨਾਲ ਵੀ ਕਿਹਾ ਜਾ ਸਕਦਾ ਹਨਾ, ਸੋ ਉਸ ਚੀਜ਼ ਤੋਂ ਤਕਰੀਬਨ ਸਾਨੂੰ ਚਿੰਤਾ ਦਾ ਵਿਸ਼ਾ, ਪਰ ਲੱਚਰ ਗਾਇਕੀ ਦੇ ਅਗੇਂਸਟ ਤਾਂ ਤਕਰੀਬਨ ਸਾਰੇ ਹੀ ਨੇ। ਤੁਹਾਡਾ ਕੀ ਵਿਚਾਰ ਹੈ ਬਾਰੇ?
ਬਿਲਕੁਲ ਭਾਜੀ ਚੀਜ਼ਾਂ ਗੱਲਾਂ ਸਹੀ ਆ, ਜਿਹੜੇ ਨਾ ਮੁੱਦੇ ਉਠਾ ਰਿਹਾ ਆ ਗੱਲਾਂ ਜਾਇਜ਼ ਨੇ, ਢੰਗ ਕਿਤੇ ਨਾ ਕਿਤੇ ਜਿਹੜਾ ਹੁਣ ਸਮਾਂ ਚੱਲ ਰਿਹਾ ਆ, ਇੱਕ ਸਿੱਖ ਰਾਜਨੀਤੀ ਆ ਜੀ, ਉਹ ਹੈਗੀ ਪਿਆਰ ਦੀ ਰਾਜਨੀਤੀ
ਜੀ।
ਪਿਆਰ ਦੇ ਨਾਲ ਤੁਸੀਂ ਕਿਸੇ ਨੂੰ ਵੀ ਬਦਲ ਸਕਦੇ ਹੋ, ਇਹਨਾਂ ਗੀਤਕਾਰਾਂ ਨੂੰ, ਗਾਇਕਾਂ ਨੂੰ, ਠੀਕ ਆ ਜੀ, ਜੇ ਪਿਆਰ ਨਾ ਕਰੋ, ਕੋਈ ਏਦਾਂ ਦੀ ਸਿਚੁਏਸ਼ਨ ਪੈਦਾ ਕਰੋ ਉਹਨਾਂ ਦੇ ਲਈ ਰਲ ਮਿਲ ਕੇ। ਜੇ ਹੁਣ ਚੇਂਜ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਗੁਰਜੰਟ ਸਿੰਘ ਵੱਲੋਂ, ਤਾਂ ਹੁਣ ਅਸੀਂ ਮੈਂ ਤੇ ਉਦਣ ਸਾਡੀ ਹੋ ਰਹੀ ਸੀ ਕਿ 4 ਕੁ ਦਿਨ ਸਾਡੇ ਨਾਲ ਛੱਡੋ ਫਿਰ ਪਤਾ ਲੱਗਣਾ ਚੇਂਜ ਹੁੰਦਾ ਕਿੱਦਾਂ ਹੈ।
ਜੇ
ਆਪਾਂ ਪਿਛਲੀ ਵਾਰ ਗੱਲ ਕੀਤੀ ਸੀਗੀ ਕਿ ਕਈ ਸ਼ੁਰੂ ਕਰਕੇ ਦੇਖੀ ਜੀ ਇੱਥੇ ਬ੍ਰਿਸਬੇਨ ਦੇ ਵਿੱਚ ਕਿੱਦਾਂ ਹਨਾ, ਨਾ ਕਿ ਸੋਸ਼ਲ ਮੀਡੀਆ ਤੇ ਵੀਡੀਓ ਪਾਉਣ ਨਾਲ ਕੋਈ ਚੇਂਜ ਨਹੀਂ ਆਉਂਦਾ, ਮੈਂ ਦੇਖ ਲਿਆ ਜੀ ਇਹ ਚੀਜ਼ਾਂ ਦਾ। ਹੁਣ ਅਸੀਂ ਉਹ ਰੀਡਿੰਗ ਗਰੁੱਪ ਦਾ ਸ਼ੁਰੂ ਕੀਤਾ, ਜੇ ਰਿਐਲਿਟੀ ਚ ਗਰਾਊਂਡ ਲੈਵਲ ਤੇ ਜਾ ਕੇ ਕੰਮ ਕਰੋ ਨਾ, ਫਿਰ ਪਤਾ ਲੱਗਦਾ ਕਿ ਕਿੰਨਾ ਟਾਈਮ ਲੱਗਦਾ, ਕਿੰਨੀ ਐਨਰਜੀ ਲੱਗਦੀ, ਤੁਹਾਨੂੰ ਰਿਜ਼ਲਟ ਕੀ ਮਿਲ ਰਿਹਾ।
ਦੇਖੋ ਮੈਂ ਉਹੀ ਕਹਿਣਾ ਚਾਹੁੰਦਾ ਕਿ ਜਿੱਦਾਂ ਫੇਸਬੁੱਕ ਤੇ ਅਸੀਂ ਰੇਡੀਓ ਤੇ ਬੋਲ ਜਾਂਦੇ ਹਾਂ, ਠੀਕ ਹੈ ਭਾਈ ਏਦਾਂ ਕਰਨਾ ਚਾਹੀਦਾ, ਉਦਾਂ ਕਰਨਾ ਚਾਹੀਦਾ, ਜੇ ਬੋਲ ਕੇ ਆਰਾਮ ਨਾਲ ਆਪਣੇ ਘਰੇ ਜਾ ਕੇ ਆਪਾਂ ਬਹਿ ਜਾਣਾ, ਆਪਣੇ ਕੰਮ ਕਰਨ ਲੱਗ ਪੈਣਾ, ਫਿਰ ਕਰਨਾ ਕੁਛ ਨਹੀਂ ਹੈਗਾ, ਉਹ ਗੱਲ ਸਹੀ ਨਹੀਂ ਹੈਗੀ। ਗਰਾਊਂਡ ਲੈਵਲ ਤੇ ਵੀ ਬਾਹਰ ਵਿਚਰ ਕੇ ਕੰਮ ਕਰਨਾ ਪੈਣਾ ਆ, ਦੇਖਣਾ ਪੈਣਾ, ਫੇਰ ਉਹਨੂੰ ਤੁਸੀਂ ਜੇ 100 ਕੰਮ ਕਰਦੇ ਆ ਤਾਂ ਉਹਨੂੰ 2-4 ਨੂੰ ਆਪਾਂ ਰੇਡੀਓ ਤੇ ਮੀਡੀਆ ਚ ਸੋਸ਼ਲ ਮੀਡੀਆ ਤੇ ਦਸੀਏ ਤਾਂ ਜਚਦਾ ਆ। ਜੇ ਹੁਣ ਅਸੀਂ ਕਰਨਾ ਕੁਛ ਨਹੀਂ ਹੈਗਾ ਤੇ 100% ਹਰ ਚੀਜ਼ ਦੇ ਉੱਤੇ ਨੁਕਤਾਚੀਨੀ ਕਰਨੀ ਆ ਤੇ ਜਾਂ ਉਹਦੇ ਬਾਰੇ ਪ੍ਰਵਚਨ ਦੇਈ ਜਾਣੇ ਆ, ਤੇ ਜਿਹੜੇ ਲੋਕ ਫਿਰ ਕਰ ਰਹੇ ਹੁੰਦੇ ਨੇ ਗਰਾਊਂਡ ਤੇ ਉਹ ਕਹਿੰਦੇ ਨੇ ਬਾਈ ਜਿੱਦਾਂ ਤੂੰ ਕਹਿੰਦਾ ਤੂੰ ਆ ਕੇ ਦੇਖ ਇੱਥੇ ਤੂੰ ਵਟ ਆਰ ਯੂ ਡੂਇੰਗ ਹੈ ਨਾ ਤੂੰ ਕੀ ਕਰ ਰਿਹਾ ਇਹਦੇ ਬਾਰੇ ਜੇ ਕਿਸੇ ਦੇ ਲੀਕ ਨੂੰ ਛੋਟੀ ਕਰਨਾ ਤਾਂ ਵੱਡੀ ਖਿੱਚ ਕੇ ਦਿਖਾ ਦਿਓ ਇੱਕ ਮੁੱਦਾ ਗੁਰਜੰਟ ਸਿੰਘ ਦੇ ਬਾਰੇ ਮਤਲਬ ਮੈਨੂੰ ਜਿਹੜਾ ਖਟਕਦਾ ਉਹ ਇਹ ਹੈ ਕਿ ਉਹ ਜਿਹੜੇ ਵੀ ਸਿੰਗਰ ਨੇ ਜਿਹੜੇ ਗਲਤ ਗਾਉਂਦੇ ਨੇ ਚਲੋ ਸ਼ਰਾਬ ਦੇ ਗਾਉਂਦੇ ਨੇ ਜਾਂ ਹੋਰ ਗਾਉਂਦੇ ਨੇ ਉਹ ਠੀਕ ਹੈ ਉਹਨਾਂ ਨੂੰ ਉਹਦੇ ਦੀ ਨੁਕਤਾਚੀਨੀ ਬਣਦੀ ਆ ਪਰ ਨੁਕਤਾਚੀਨੀ ਬਣਦੀ ਆ ਔਰ ਉਹਦਾ ਹੱਲ ਉਹ ਕੀ ਕੱਢਿਆ ਕਹਿੰਦੇ ਮੈਂ ਗਾਊਂਗਾ ਚੰਗਾ ਉਹਦੇ ਬਾਅਦ ਖਾੜਕੂ ਰਿਕਾਰਡ ਦੇ ਅੰਡਰ ਨਾ ਮੈਂ ਗਾਣਾ ਵਧੀਆ ਕੱਢ ਰਿਹਾ ਮੈਂ ਸਿੱਖ ਰਿਹਾ ਇਹ ਕੋਈ ਹੱਲ ਨਹੀਂ ਹੈਗਾ ਉਹ ਫੇਰ ਉੱਥੇ ਉਹਦੀ ਹਉਮੈ ਜਿਹੜੀ ਆ ਮੈਂ ਆ ਉਹ ਏਦਾਂ ਕਿਉਂ ਨਹੀਂ ਕਰਦਾ ਕਿ ਜਿਹੜੇ ਸਿੰਗਰ ਵਧੀਆ ਗਾ ਰਹੇ ਨੇ ਕਈ ਗਰੁੱਪ ਨੇ ਜਿਹੜੇ ਸਿੱਖੀ ਸਿਧਾਂਤਾਂ ਦੇ ਨਾਲ ਵੀ ਗਾ ਰਹੇ ਨੇ ਕਈ ਸੰਜੀਦਾ ਸਭਿਆਚਾਰਕ ਹਿਸਾਬ ਦੇ ਨਾਲ ਵੀ ਗਾ ਰਹੇ ਨੇ ਉਹ ਪੈਰਲਲ ਉਹਨਾਂ ਨੂੰ ਪ੍ਰਮੋਟ ਕਿਉਂ ਨਹੀਂ ਕਰਦਾ ਆਪ ਗਾਉਣ ਦੀ ਕੀ ਲੋੜ ਹੈ ਜਿਹੜੇ ਖਾੜਕੂ ਰੈਕੋਰਡਸ ਹੈ ਉਹਦੇ ਅੰਡਰ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਹੈਗਾ ਵਧੀਆ ਗਾਇਕ ਨੇ ਉਹ ਗਾਉਣਾ ਚਾਹੁੰਦੇ ਨੇ ਵਧੀਆ ਉਹ ਡੇਢ ਦੋ ਲੱਖ ਫਾਲੋਅਰ ਹੈ ਉਹਨਾਂ ਤੋਂ ਡਾਲਰ ਡਾਲਰ ਵੀ ਲਵੇ ਉਹਨਾਂ ਦੀ ਫਾਲੋ ਕਰਦੇ ਨੇ ਤਾਂ ਉਹ ਖਾੜਕੂ ਰੈਕੋਰਡਸ ਦੇ ਅੰਡਰ ਉਹਨਾਂ ਦੀ ਐਲਬਮਸ ਨੂੰ ਬਣਾਵੇ ਵੀਡੀਓ ਬਣਾਵੇ ਉਹਨਾਂ ਦੇ ਮੁਕਾਬਲੇ ਚ ਵੱਡੀ ਲੀਕ ਖਿੱਚ ਕੇ ਦਿਖਾ ਦੇਵੇ ਠੀਕ ਹੈ ਨਾ
ਆਪੇ ਲੋਕਾਂ ਨੂੰ ਸੁਣ ਲੱਗ ਪੈਣਾ
ਹਾਂ ਉਹਨਾਂ ਨੂੰ ਪ੍ਰਮੋਟ ਕਰੇ ਆਪੇ ਸੁਣ ਲੱਗ ਪੈਣਾ ਠੀਕ ਹੈ ਨਾ ਇਹ ਤਾਂ ਹੈਗਾ ਆ ਮਤਲਬ ਪ੍ਰੋਪਰ ਤਰੀਕਾ ਹੈ ਨਾ ਮਤਲਬ ਇੱਦਾਂ ਨੀ ਗਾ ਵੀ ਜੇ ਉਹ ਸ਼ੈਰੀ ਮਾਨ ਗਲਤ ਗਾ ਰਿਹਾ ਜਾਂ ਕੋਈ ਬੱਬੂ ਮਾਨ ਗਲਤ ਗਾ ਰਿਹਾ ਤੇ ਉਹਦੇ ਮੁਕਾਬਲੇ ਚ ਮੈਂ ਸਿੱਖ ਰਿਹਾ ਮੈਂ ਆਪਣੇ ਰਿਕਾਰਡ ਹੇਠਾਂ ਆਪਣੇ ਗੀਤ ਕੱਢੂਗਾ ਇੱਦਾਂ ਨੀ ਇਹ ਇਹ ਗੱਲ ਨੀ ਮੈਨੂੰ ਥੋੜੀ ਜਿਹੀ ਜੱਜੀ ਹੈਗੀ ਖੈਰ ਬਾਕੀ ਸੋਚ ਆਪਣੋ ਆਪਣੀ ਆ ਮੈਂ ਤਾਂ ਇੱਥੇ ਇਹੀ ਕਹਿਣਾ ਚਾਹਾਂਗਾ ਕਿ ਜੇ ਜਿਹੜੀ ਹੁਣ ਕਰੇਗੀ ਵਰਨ ਦੇ ਵਿਚ ਜੋ ਉਹਨਾਂ ਨੇ ਚੈਲੰਜ ਕੀਤਾ ਸੀ ਇੱਕ ਦੂਜੇ ਬਹੁਤ ਚੰਗੀ ਗੱਲ ਕੀਤੀ ਕਿ ਸਰਕਾਰੀ ਦਰਬਾਰੇ ਜਿਹੜੀ ਪੁਲਿਸ ਨੂੰ ਰਿਪੋਰਟ ਕਰਤੀ ਉਹਨਾਂ ਨੇ ਆਪਣੇ ਆਪ ਇਹਨੂੰ ਟਾਲ ਦਿੱਤਾ ਨਹੀਂ ਤਾਂ ਉਹ ਗੱਲ ਬਹੁਤ ਵੱਧ ਜਾਣੀ ਸੀ ਸਾਨੂੰ ਸਾਰਿਆਂ ਨੂੰ ਹੀ ਪਤਾ ਆ ਪਰ ਜੇ ਹੁਣ ਇਮੀਗ੍ਰੇਸ਼ਨ ਵਾਲੀ ਵੀ ਗੱਲ ਹੈ ਪਟੀਸ਼ਨ ਵਾਲੀ ਵੀ ਗੱਲ ਹੈ ਪਹਿਲੀ ਗੱਲ ਤਾਂ ਇਹ ਹੈ ਵੀ ਪੁਲਿਸ ਨੂੰ ਪਹਿਲਾਂ ਹੀ ਪਤਾ ਉਹਨਾਂ ਨੇ ਪਹਿਲਾਂ ਹੀ ਨੋਟੀਫਾਈ ਕਰਤਾ ਹੋਣਾ ਸਾਰੀਆਂ ਸਬੰਧਤ ਆਰਗੇਨਾਈਜੇਸ਼ਨਸ ਨੂੰ ਤੇ ਜਿਹੜੀ ਪਟੀਸ਼ਨ ਦੀ ਗੱਲ ਹੈ ਮੈਂ ਉਹਦਾ ਇਹ ਚ ਕੋਈ ਮਾੜੀ ਗੱਲ ਵੀ ਨਹੀਂ ਸਮਝਦਾ ਵੀ ਜੇ ਪਟੀਸ਼ਨ ਪਾ ਵੀ ਦਿੱਤੀ ਕਿਸੇ ਨੇ ਜਦੋਂ ਉਹਨੂੰ ਪੂਰਾ ਹੱਕ ਹੈ ਗੁਰਜੰਟ ਸਿੰਘ ਨੂੰ ਤਾਂ ਉਹਦੇ ਫਾਲੋਅਰਸ ਨੂੰ ਤਾਂ ਦੂਜੇ ਪਾਸੇ ਦੂਜੇ ਬੰਦਿਆਂ ਨੂੰ ਵੀ ਤਾਂ ਪੂਰਾ ਹੱਕ ਮਿਲਣਾ ਚਾਹੀਦਾ ਹੀ ਆ ਫਿਰ ਉਹ ਜੋ ਮਰਜ਼ੀ ਕਰਨ ਉਹ ਵੀ
ਹਨਾ
ਇਹ ਵੀ ਗੱਲ ਹੈ ਪਰ ਨੈਤਿਕਤਾ ਦੇ ਤੌਰ ਤੇ ਗੁਰਜੰਟ ਸਿੰਘ ਹੁਣੇ ਵੀ ਗਲਤ ਨੇ ਤੇ ਦੂਜੇ ਪਾਸੇ ਇਹ ਵੀ ਗੱਲ ਗਲਤ ਹੀ ਆ ਫਿਰ ਮੇਰੇ ਹਿਸਾਬ ਨਾਲ ਵੀ ਇੱਦਾਂ ਨਹੀਂ ਆਪਾਂ ਨੂੰ ਕਰਨਾ ਚਾਹੀਦਾ ਪਟੀਸ਼ਨਾਂ ਨਹੀਂ ਇੱਦਾਂ ਬੇਲੋੜੀਆਂ ਪਟੀਸ਼ਨਾਂ ਨਹੀਂ ਪਾਉਣੀਆਂ ਚਾਹੀਦੀਆਂ ਖੈਰ ਆਪਾਂ ਪ੍ਰੋਗਰਾਮ ਅੱਗੇ ਵਧਾਉਂਦੇ ਹਾਂ ਬਹੁਤ ਸਾਰੇ ਸੁਨੇਹੇ ਜਿਹੜੇ ਨੇ ਉਹ ਆਏ ਨੇ ਜੀ
ਜੀ
ਤੇ ਆਪਾਂ ਪੜ੍ਹੀਏ ਮੇਰਾ ਖਿਆਲ ਕਾਫੀ ਪਿੱਛੇ ਤੋਂ ਹੈ ਸੁਖਜੀਤ ਸਿੰਘ ਸ਼ੈਪਟਨ ਵਾਲਿਆਂ ਦੇ ਮੈਸੇਜ ਤੋਂ ਪਾਏ ਨੇ ਜੀ
ਹਾਂ ਜੀ ਸੁਖਜੀਤ ਸਿੰਘ ਸ਼ੈਪਟਨ ਵਾਲੇ
ਜੀ
ਤੇ ਸਤਿ ਸ੍ਰੀ ਅਕਾਲ ਬੁਲਾਈ ਸੀ ਜੀ ਪਿਛਲੇ ਘੰਟੇ ਹਰੀ ਕਰਕੇ ਦੁਬਾਰਾ ਤੋਂ ਪਾਣੀ ਮਾਰ ਕੇ ਦੁਬਾਰਾ ਤੋਂ ਬੁਲਾਉਂਦੇ ਸੁਖਜੀਤ ਸਿੰਘ ਸ਼ੈਪਟਨ ਨੂੰ ਸਵਾਗਤ ਕਰਦੇ ਜੀ ਪ੍ਰੋਗਰਾਮ ਦੇ ਵਿਚ
ਜੀ
ਤੇ ਕਹਿੰਦੇ ਜੀ ਕਹਿੰਦੇ ਦੂਰਦਰਸ਼ਨ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਸਰਵਰ ਲੋਡ ਘੱਟ ਹੀ ਰਹੇਗਾ ਤੇ ਵੀਰ ਜੀ ਉਹ ਬੱਬੂਆਂ ਦੇ ਜਿਹੜੇ ਗਾਣੇ ਦੀ ਫਰਮਾਇਸ਼ ਕੀਤੀ ਸੀ ਉਹ ਪਲੇ ਕਰ ਦਿੱਤਾ ਅਸੀਂ
ਕਰ ਦਿੱਤਾ ਜੀ
ਜਿੱਥੇ ਆ ਲੋਡ ਦੀ ਗੱਲ ਕਰਦੇ ਆ ਜੀ ਕੱਲ ਵੀ ਸ਼ਰਾਬ ਦੀ ਗੱਲ ਹੋਣ ਲੱਗੀ ਤੇ ਸਰਵਰ ਲੋਡ ਲੈ ਗਿਆ ਸੀਗਾ ਭੱਠੀ ਲੈਣ ਲੱਗਿਆ ਨੇ ਥੋੜਾ ਗੌਰ ਰੱਖਣਾ ਜੀ ਆਪਣੇ ਨਾਲ ਰੁਪਿੰਦਰ ਸਿੰਘ ਗਿੱਲ ਪ੍ਰੋਗਰਾਮ ਵਿਚ ਜੁਆਇਨ ਕਰ ਰਹੇ ਨੇ ਮੈਲਬਨ ਤੋਂ
ਤੇ
ਮੋਗਾ ਕਲਾਂ ਇਹਨਾਂ ਦਾ ਜੀ ਪਿੰਡ ਆ ਸੋ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਵਾਗਤ ਕਰਦੇ ਇਹਨਾਂ ਦੇ ਪ੍ਰੋਗਰਾਮ ਦੇ ਵਿਚ ਤੇ ਆਸ ਕਰਦੇ ਆ ਕਿ ਸੋਹਣਾ ਸਮਾਂ ਬਤੀਤ ਹੋ ਰਿਹਾ ਹੋਵੇਗਾ ਇਹਨਾਂ ਦਾ ਵੀ ਤੇ ਜੋਗਿੰਦਰ ਸਿੰਘ ਸੋਹੀ ਜੀ ਸਿਡਨੀ ਤੋਂ ਜਗਰਾਓ ਵਾਲੇ ਸਾਡੇ ਨਾਲ ਜੁੜੇ ਆ ਤੇ ਇਹ ਵੀ ਸਤਿ ਸ੍ਰੀ ਅਕਾਲ ਸ਼ੁਭ ਸਵੇਰ ਬੁਲਾ ਰਹੇ ਨੇ ਤੇ ਇਹਨੀ ਵੀ ਸਾਡੇ ਨਾਲ ਵਿਚਾਰ ਸਾਂਝੇ ਕੀਤੇ ਆ ਤੇ ਕਹਿ ਰਹੇ ਨੇ ਜੀ ਕਹਿੰਦੇ ਚੰਗੇ ਕੰਮ ਕਰਦੇ ਰਹੋ ਚਾਹੇ ਲੋਕ ਤਕਲੀਫ ਕਰਨ ਜਾਂ ਨਾ ਕਰਨ ਅੱਧੀ ਰਾਤ ਤੋਂ ਜ਼ਿਆਦਾ ਦੁਨੀਆਂ ਸੁੱਤੀ ਰਹਿੰਦੀ ਹੈ ਸੂਰਜ ਫਿਰ ਵੀ ਚੜ੍ਹਦਾ ਹੈ ਡੂਬੋ ਨਾ ਲੈ ਜਾਵੇ ਜੀ ਚੱਕਰ ਤਾਂ ਵਿਚਾਰ ਹਾਂਜੀ ਤੇ ਆਪਣੇ ਨਾਲ ਜੀ ਜਸਵਿੰਦਰ ਸਿੰਘ ਜੀ ਪ੍ਰੋਗਰਾਮ ਦੇ ਵਿਚ ਜੁੜੇ ਨੇ ਤੇ ਉਹਨੀ ਵੀ ਸਾਡੇ ਨਾਲ ਸੁਨੇਹਾ ਸਾਂਝਾ ਕੀਤਾ ਤੇ ਪਹਿਲਾਂ ਤਾਂ ਸਵਾਗਤ ਕਰਦੇ ਇਹਨਾਂ ਦਾ ਪ੍ਰੋਗਰਾਮ ਦੇ ਵਿਚ ਤੇ ਭਾਈ ਗੌਰ ਕਰਿਓ ਜੀ ਵੱਡੀ ਗਿਣਤੀ
ਜੀ ਜੀ ਗੌਰ ਕਰਨਾ ਬਣਦਾ ਇਹਦੇ ਬਾਰੇ ਕਾਫੀ ਦਿਨਾਂ ਤੋਂ ਮੈਂ ਵੀ ਭਰਿਆ ਪੀਤਾ ਬੈਠਾ
ਥੋੜਾ ਪੜ੍ਹਦੇ ਜੀ
ਤਸੱਲੀ ਨਾ ਪੜ੍ਹੋ
ਵੱਡੀ ਗਿਣਤੀ ਪੰਜਾਬੀ ਅੰਧ ਵਿਸ਼ਵਾਸ ਦਾ ਭਾਰ ਅੱਜ ਵੀ ਖੋਤਿਆਂ ਵਾਂਗ ਚੁੱਕੀ ਫਿਰਦੇ ਨੇ ਪੱਖੋਂ ਕੈਂਚੀਆਂ ਪਿੰਡ ਵਿਚ ਪਿਛਲੇ ਕਈ ਦਿਨਾਂ ਤੋਂ ਚਰਚਾ ਸੀ ਕਿ ਇਕ ਦਰਖਤ ਤੋਂ ਮੀਂਹ ਪੈਂਦਾ ਹੈ ਲੋਹੜਿਆਂ ਦੀ ਗਰਮੀ ਹੋਵੇ ਤੇ ਦਰਖਤ ਤੋਂ ਤਿਪ ਤਿਪ ਕਣੀਆਂ ਡਿੱਗਣ ਤਾਂ ਲੋਕ ਕਿਵੇਂ ਟਿਕਣ ਲੋਕਾਂ ਇੱਥੇ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ ਨਿਰਸੰਤਾਨ ਔਰਤਾਂ ਦਰਖਤ ਕੋਲ ਔਲਾਦ ਲੱਭਣ ਲੱਗੀਆਂ ਹੁਣ ਤਰਖ ਸਿਵਲ ਸੋਸਾਇਟੀ ਨੇ ਮਾਮਲਾ ਸਾਹਮਣੇ ਲਿਆਂਦਾ ਹੈ ਕਿ ਇਲਾਕੇ ਦੇ ਦਰਖਤਾਂ ਤੇ ਖਾਸ ਕਿਸਮ ਦੇ ਟਿੱਡਿਆਂ ਦਾ ਹਮਲਾ ਹੋ ਚੁੱਕਾ ਹੈ। ਇਹ ਕਣੀਆਂ ਉਹਨਾਂ ਟਿੱਡਿਆਂ ਦਾ ਸ਼ਿਸ਼ੂ ਹੈ। ਪਿਸ਼ਾਬ ਨੂੰ ਚਮਤਕਾਰ ਮੰਨਣ ਵਾਲੇ ਲੋਕ ਹੁਣ ਇੱਕ ਦੂਜੇ ਤੋਂ ਨਜ਼ਰਾਂ ਬਚਾਉਂਦੇ ਫਿਰਦੇ ਹਨ। ਧੰਨਵਾਦ ਮੇਘਰਾਜ ਮਿੱਤਲ ਜੀ ਦਾ ਜਿਨ੍ਹਾਂ ਸੱਚ ਸਾਹਮਣੇ ਲਿਆਂਦਾ। ਹਰਵਨ ਸਿੰਘ ਟਹਿਣਾ ਦੇ ਵਿੱਚ ਜਿਹੜੇ ਆ ਸੀਗਾ ਉਹਨੂੰ ਸਾਂਝਾ ਕੀਤਾ ਜਸਵਿੰਦਰ ਸਿੰਘ ਜੀ ਨੇ
ਜੀ।
ਹਾਂਜੀ ਭਾਜੀ।
ਹਾਂਜੀ, ਇਹ ਗੱਲ ਏਦਾਂ ਹੈ ਵੀ ਜਿਹੜੇ ਮੀਂਹ ਪੈਣ ਵਾਲੀ ਗੱਲ ਹੈ
ਜੀ
ਬੂਟਿਆਂ ਦੇ ਵਿੱਚ ਜਾਂ ਖਾਸ ਕਰਕੇ ਜਿਹੜੇ ਬੋੜ ਪਿੱਪਲ ਘਣੇ ਜਿਹੜੇ ਦਰਖਤ ਹੁੰਦੇ ਨੇ ਉਹ ਤੁਸੀਂ ਇਹਨੂੰ ਮਨਫੀ ਨਹੀਂ ਕਰ ਸਕਦੇ। ਬਹੁਤ ਸਾਰੇ ਦੁਨੀਆਂ ਦੇ ਵਿੱਚ ਦਰਖਤ ਨੇ ਉਹਨਾਂ ਦਾ ਨਾਂ ਵੀ ਰੇ ਐਂਟਰੀ ਹੈ ਮੀਂਹ ਵਾਲਾ, ਕਿ ਉਹ ਪਾਣੀ ਇੰਨਾ ਚੁੱਕਦੇ ਨੇ, ਕੰਡਨਸੇਸ਼ਨ ਹੁੰਦੀ ਆ, ਮੌਸਮ ਬਦਲਦਾ ਆ, ਅੰਦਰ ਉਹਨਾਂ ਦੇ ਹਵਾ ਪੈਂਦੀ ਹੈ, ਏਸੀ ਨਾਲੋਂ ਵੀ ਠੰਡਾ ਕੰਮ ਹੋ ਜਾਂਦਾ ਉਹਨਾਂ ਦੇ ਪੱਤਿਆਂ ਦੇ ਕੈਨਪੀ ਦੇ ਵਿੱਚ। ਤਾਂ ਉਹ ਜਿਹੜਾ ਪਾਣੀ ਹੈ ਉਹਨਾਂ ਦੀ ਟਰਾਂਸਪੀਰੇਸ਼ਨ ਕਹਿੰਦੇ ਆ, ਜਿਹੜਾ ਕਿ ਪੱਤਿਆਂ ਰਾਹੀਂ ਉਹਨੂੰ ਠੰਡਾ ਰੱਖਣ ਦਾ ਮੈਕੇਨਿਜ਼ਮ ਹੁੰਦਾ ਆ, ਉਹ ਜ਼ਿਆਦਾ ਜਾਣ ਲੱਗ ਜਾਂਦਾ ਤੇ ਫਿਰ ਅੰਦਰੋਂ ਠੰਡੀ ਹੋ ਜਾਂਦੀ ਹਵਾ। ਠੰਡੀ ਇੰਨੀ ਹੋ ਜਾਂਦੀ ਏਸੀ ਦਾ ਗੱਡੀ ਚ ਹੇਠਾਂ ਨੀ ਪਾਣੀ ਤਿਪਕਦਾ ਹੁੰਦਾ ਏਸੀ ਦੇ ਬਾਹਰੋਂ ਵੀ, ਇੱਦਾਂ ਉਹ ਪੱਤਿਆਂ ਦੇ ਰਾਹੀਂ ਵੀ ਪਾਣੀ ਜਿਹੜਾ ਆ ਉਹ ਤਿਪਕਦਾ ਆ, ਤੇ ਉਹਨੂੰ ਕਈ ਦਰਖਤ ਜਿਹੜੇ ਨੇ ਇੰਨਾ ਕੁ ਮੀਂਹ ਪੈਂਦਾ ਉਹਦੇ ਚੋਂ ਇੰਨੇ ਕੁ ਤਿਪਕਦੇ ਤਾਂ ਏਦਾਂ ਲੱਗਦਾ ਜਿੱਦਾਂ ਹਲਕੀ ਹਲਕੀ ਬੂੰਦਾਬਾਂਦੀ ਹੋ ਰਹੀ ਹੁੰਦੀ ਆ, ਤੇ ਉਹ ਦਰਖਤਾਂ ਦੇ ਹੇਠਾਂ ਗਿੱਲਾ ਹੁੰਦਾ। ਮੈਂ ਖੁਦ ਇੱਥੇ ਆਪਣੇ ਏਰੀਏ ਦੇ ਵਿੱਚ ਖਾਸ ਕਰਕੇ ਇਸ ਮੌਸਮ ਦੇ ਵਿੱਚ ਇਹਨਾਂ ਇੱਕ ਡੇਢ ਮਹੀਨੇ ਦੇ ਵਿੱਚ ਤਾਂ ਉਧਰ ਸਪਰਿੰਗ ਦੇ ਮਹੀਨੇ ਦੇ ਵਿੱਚ ਦਰਖਤਾਂ ਦੇ ਹੇਠਾਂ ਰਾਤ ਨੂੰ ਜਾਂ ਸਵੇਰ ਨੂੰ ਜਾਂਦੇ ਆ ਤਾਂ ਉਹਨਾਂ ਦੇ ਹੇਠਾਂ ਪ੍ਰੋਪਰ ਮਤਲਬ ਪਾਣੀ ਡਿੱਗਿਆ ਨਜ਼ਰ ਆਉਂਦਾ ਆ ਉਹਨਾਂ ਦੇ ਦਰਖਤਾਂ ਤੋਂ। ਸੋ ਇਹ ਕੋਈ ਮਤਲਬ ਅਤਕਥਨੀ ਨਹੀਂ ਹੈਗੀ ਕਿ ਦਰਖਤ ਜਿਹੜੇ ਨੇ ਉਹ ਪਾਣੀ ਸੁੱਟਦੇ ਨੇ। ਹੁਣ ਜਿਹੜੀ ਮੇਘਰਾਜ ਮਿੱਤਰ ਹੋਣੀ ਜਾਂ ਤਰਕਸ਼ੀਲ ਸੋਸਾਇਟੀ ਨੇ ਸੱਚ ਸਾਹਮਣੇ ਲਿਆਂਦਾ ਜਾਂ ਮਾਮਲਾ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਨੇ ਇਸ ਚੀਜ਼ ਨੂੰ ਬਿਲਕੁਲ ਮਨਫੀ ਕਰ ਦਿੱਤਾ ਕਿ ਇਹ ਹੋ ਹੀ ਨਹੀਂ ਸਕਦਾ। ਇਹ ਤਾਂ ਉਹਨਾਂ ਨੇ ਇਹ ਕਰ ਦਿੱਤਾ ਵੀ ਉਹ ਤੇ ਟਿੱਡੀਆਂ ਇੰਨੀਆਂ ਰਹਿੰਦੀਆਂ ਕਿ ਉਹ ਖਾਸ ਕਿਸਮ ਦੀਆਂ ਟਿੱਡੀਆਂ ਨੇ, ਤੇ ਉਹ ਟਿੱਡੀਆਂ ਜਿਹੜੀਆਂ ਨੇ ਉਹ ਪਿਸ਼ਾਬ ਕਰਦੀਆਂ ਨੇ ਤੇ ਉਹ ਤਿਪ ਤਿਪ ਜਿਹੜਾ ਆ ਉਹ ਹੇਠਾਂ ਡਿੱਗਣ ਲੱਗ ਪੈਂਦਾ। ਮੈਂ ਇੱਥੇ ਯਕੀਨ ਨਹੀਂ ਕਰਦਾ ਇਸ ਚੀਜ਼ ਤੇ। ਉਹ ਕਿਹੜੀਆਂ ਕਿਸਮ ਦੀਆਂ ਟਿੱਡੀਆਂ ਨੇ ਕਿੱਥੇ ਉਹ ਨਹੀਂ ਦੇਖੀਆਂ? ਜੇ ਉਹ ਟਿੱਡੀਆਂ ਆਈਆਂ ਜਿਹੜੀ ਜਦੋਂ ਟਿੱਡੀ ਆਉਂਦੀ ਆ ਨਾ, ਟਿੱਡੀ ਦਲ ਆਉਂਦਾ ਆ ਜਿਹਨੂੰ ਲੋਕਸਟ ਵੀ ਕਹਿੰਦੇ ਆ, ਤਾਂ ਉਹ ਮਤਲਬ ਉੱਥੇ ਪੱਤਾ ਦਾ ਕੀ, ਉਹਦਾ ਡਾਣੀ ਦਾ ਛਿੱਲ ਵੀ ਨਹੀਂ ਲੈਣ ਰਹਿਣ ਦਿੰਦੇ ਉੱਤੇ। ਸੋ ਹਾਂ, ਉਹ ਇਸ ਕਰਕੇ ਨਾ ਮਤਲਬ ਜੇ ਉਸ ਦਰਖਤ ਦੇ ਉੱਤੇ ਖਾਸ ਕਿਸਮ ਦੀਆਂ ਇੰਨੀਆਂ ਟਿੱਡੀਆਂ ਨੇ ਜਿਹੜੀਆਂ ਮਤਲਬ ਪਿਸ਼ਾਬ ਕਰ ਰਹੀਆਂ ਨੇ, ਉਹ ਟਿੱਡੀ ਤਾਂ ਬਹਿੰਦੀ ਨਹੀਂ ਪਹਿਲੀ ਗੱਲ ਤਾਂ ਦਰਖਤ ਦੇ ਉੱਤੇ, ਉਹ ਤਾਂ ਖਾ ਕੇ ਅੱਗੇ ਹੋ ਤੁਰਦੀ ਆ, ਐਨ ਮਤਲਬ ਟੁੰਡਾ ਕਰ ਦਿੰਦੀ ਉਹਨੂੰ, ਖਾਲੀ ਕਰ ਦਿੰਦੀ ਐਨ। ਸੋ ਮੈਨੂੰ ਨਹੀਂ ਲੱਗਦਾ ਵੀ ਇਹ ਸੱਚ ਹੈ। ਮੈਨੂੰ ਇਉਂ ਲੱਗਦਾ ਹੈ ਕਿ ਉਹ ਦਰਖਤ ਵਾਕਿਆ ਹੀ ਇੱਕ ਖਾਸ ਕਿਸਮ ਦੇ ਟਾਈਮ ਦੇ ਵਿੱਚ ਉਹ ਠੰਡਕ ਪੈਦਾ ਕਰਨ ਦੇ ਲਈ, ਖਾਸ ਕਰਕੇ ਗਰਮੀ ਦੇ ਵਿੱਚ ਉਹ ਪਾਣੀ ਜ਼ਿਆਦਾ ਖਿੱਚਦਾ ਆ, ਤੇ ਜਦੋਂ ਮੌਸਮ ਮਾੜਾ ਜਿਹਾ ਚੇਂਜ ਹੁੰਦਾ ਤੇ ਉਹ ਪਾਣੀ ਜਿਹੜਾ ਵਾਪਸ ਫੇਰ ਧਰਤੀ ਤੇ ਸਿੱਟ ਦਿੰਦਾ ਵਾਧੂ ਜ਼ਿਆਦਾ ਹੋ ਕੇ, ਤੇ ਇਹ ਵਰਤਾਰਾ ਉੱਥੇ ਵਰਤ ਰਿਹਾ ਹੋਊਗਾ। ਇਸ ਨੂੰ ਮਤਲਬ ਜਿਹੜਾ ਵੈਜੀਟੇਟਿਵ ਮੈਕਾਨਿਜ਼ਮ ਕਿਹਾ ਜਾਂਦਾ, ਜਿੱਦਾਂ ਆਪਾਂ ਮੋਰਾਂ ਦੀ ਗੱਲ ਕਰਦੇ ਸੀ ਨਾ, ਇੱਕ ਉਹਦੇ ਪਿੱਛੇ ਲੌਜਿਕ ਹੈ। ਇੱਦਾਂ ਹੀ ਕੁਦਰਤ ਦੇ ਵਿੱਚ ਰੱਬ ਨੇ ਲੌਜਿਕ ਲਾਏ ਹੋਏ ਨੇ ਠੰਡੇ ਰੱਖਣ ਦੇ ਲਈ, ਫਰਟੀਲਾਈਜੇਸ਼ਨ ਦੇ ਲਈ। ਤੇ ਮੈਨੂੰ ਲੱਗਦਾ ਕਿ ਇੱਥੇ ਤਰਕਸ਼ੀਲ ਸੋਸਾਇਟੀ ਥੋੜੀ ਜਿਹੀ ਜਿੱਦਾਂ ਆਪਣੇ ਆਪ ਨੂੰ ਹਾਈਲਾਈਟ ਕਰਨ ਦੇ ਚੱਕਰ ਦੇ ਵਿੱਚ ਇਹ ਗੱਲਾਂ ਸਾਹਮਣੇ ਲਿਆ ਰਹੀ ਹੈ। ਬਹੁਤ ਸਾਰੇ ਦਰਖਤ ਤੁਸੀਂ ਸਰਚ ਕਰ ਲਓ ਜੀ, ਵੀਪਿੰਗ ਟਰੀਜ਼ ਕਰ ਲਓ, ਰੋਂਦੇ ਹੋਏ ਦਰਖਤ, ਰੇਨਿੰਗ ਟਰੀਜ਼ ਕਰ ਲਓ, ਤੁਹਾਨੂੰ ਬਹੁਤ ਇਹੋ ਜਿਹੀਆਂ ਉਦਾਹਰਣਾਂ ਲੱਭ ਜਾਣਗੀਆਂ ਜਿੱਥੇ ਮਤਲਬ ਸ਼ਰੇਆਮ ਸਾਬਤ ਕੀਤਾ ਹੋਇਆ ਵੀ ਉਹ ਵਾਕਿਆ ਹੀ ਮੀਂਹ ਮੰਗਰ ਪਾਣੀ ਹੇਠਾਂ ਡਿੱਗਦਾ ਆ। ਸੋ ਉਸ ਚੀਜ਼ ਨੂੰ ਕੀ ਕਿੱਦਾਂ ਤੁਸੀਂ ਚਿੜਲਾਓਗੇ, ਡਾਕੂਮੈਂਟਰੀਆਂ ਨੂੰ ਕਿੱਦਾਂ ਜਾਂ ਉਹਨੂੰ ਕਿੱਦਾਂ ਚਿੜਲਾਓਗੇ? ਉੱਥੇ ਵੀ ਟਿੱਡੀਆਂ ਆ ਗਈਆਂ, ਸ਼ਾਇਦ ਆ ਸਕਦੀਆਂ ਜੇ ਤਰਕਸ਼ੀਲ ਸੋਸਾਇਟੀ ਉੱਥੇ ਪਹੁੰਚਵੇ ਫੇਰ ਆ ਸਕਦੀਆਂ।
ਸਹੀ ਹੈ ਜੀ, ਉਹੀ ਮਾੜੀ ਗੱਲ, ਇੱਕ ਪਾਸੇ ਧਰਮ ਚ ਲੈ ਜਾਂਦੇ ਆ ਆਪਣੇ ਤੋਂ ਗੱਲ, ਤੇ ਦੂਜੇ ਪਾਸੇ ਜਮਾ ਹੀ ਕਰ ਦਿੰਦੇ ਨਾ, ਕੱਟ ਦਿੰਦੇ ਕਿ ਹੈ ਹੀ ਕੁਛ ਨਹੀਂ।
ਜੀ ਜੀ, ਏਦਾਂ ਨਹੀਂ ਗੱਲ ਹੈਗੀ,
ਨੁਕਸਾਨ ਤੇ ਹਾਂਜੀ
ਜੀ ਬਿਲਕੁਲ। ਤੇ ਏਦਾਂ ਕਰਦੇ ਆ ਵੀ ਹੁਣ ਆਪਾਂ ਮੋਰਾਂ ਦੀ ਵੀ ਗੱਲ ਚੱਲੀ ਆ, ਤੇ ਆਪਾਂ ਇੱਕ ਗੀਤ ਸੁਣਾਉਣੇ ਆ ਜੀ, ਨਾਲ ਗੀਤ ਸੰਗੀਤ ਵੀ ਜਾਰੀ ਰੱਖਣਾ। ਉਸ ਤੋਂ ਬਾਅਦ ਆਪਾਂ ਸ਼ਰਾਬ ਦੀ ਭੱਠੀ ਵੀ ਲਾਉਣੀ ਆ, ਤੇ ਬਹੁਤ ਸੋਹਣਾ ਮੈਸੇਜ ਵੀ ਆਇਆ ਤੇ ਦੱਸਾਂਗੇ ਸ਼ਰਾਬ ਦਾ ਇਤਿਹਾਸ, ਤੇ ਕੱਲ ਵੈਸੇ ਦੱਸਣਾ ਸੀ, ਅੱਜ ਦੱਸਾਂਗੇ, ਪਰ ਪਹਿਲਾਂ ਮੋਰਾਂ ਦਾ ਇੱਕ ਗੀਤ ਤੁਹਾਨੂੰ ਸੁਣਾਉਣੇ ਆ ਜੀ। ਇਹ ਗੀਤ ਗਾਇਆ ਜੀ ਹੈਗਾ ਤੇ ਪੁਰਾਣਾ ਲੋਕ ਗੀਤ ਪਰ ਲੋਕ ਬੋਲੀਆਂ ਨੇ, ਤੇ ਇਸ ਨੂੰ ਬਹੁਤ ਖੂਬਸੂਰਤ ਤਰੀਕੇ ਨਾਲ ਜਸਵੀਰ ਜੱਸੀ ਨੇ ਗਾਇਆ ਸੀ 2010 ਦੇ ਵਿੱਚ। ਬਹੁਤ ਸੋਹਣਾ ਮਿਊਜ਼ਿਕ ਤੇ ਬਹੁਤ ਸੋਹਣਾ ਅੰਦਾਜ਼। ਆਓ ਸੁਣਦੇ ਆ, ਕਲੈਰੀ ਆ ਮੋਰਾ ਵੇ ਮੈਂ ਨਾ ਤੇਰੇ ਰਹਿੰਦੀ।
ਕਟਹਿਰੀਆ ਮੋਰਾ ਵੇ ਮੈਂ ਨਾ ਤੇਰੇ ਰਹਿੰਦੀ
ਲਓ ਜੀ, ਬਹੁਤ ਹੀ ਸੋਹਣਾ ਗੀਤ ਗੁਰਸੇਵਕ ਮੈਨੂੰ ਲੱਗਦਾ ਹੈ, ਕਿਉਂਕਿ ਮਿਊਜ਼ਿਕ ਬੜਾ ਆਲਾ ਦਰਜੇ ਦਾ ਇਹਦੇ ਵਿੱਚ ਪਲੇ ਕੀਤਾ, ਤੇ ਜਸਵੀਰ ਜੱਸੀ ਨੇ ਵੀ ਪੂਰਾ ਮਤਲਬ ਐਨ ਰੂਹ ਦੇ ਨਾਲ ਇਹ ਗੀਤ ਗਾਇਆ, ਕਲਾ ਦੇ ਨਾਲ ਗੀਤ ਗਾਇਆ। ਤਾਂ ਸੁਨੇਹੇ ਆਪਾਂ ਲੈਣੇ ਜੀ ਕੁਲਦੀਪ ਕੌਰ ਹੁਣਾਂ ਤੋਂ, ਆਪਾਂ ਸ਼ੁਰੂ ਕਰਦੇ ਆ
ਜੀ। ਤੇ ਭਾਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਉਹ ਸਾਰੇ ਸਰੋਤਿਆਂ ਨੂੰ ਤੇ ਹਰਮਨ ਰੇਡੀਓ ਦੀ ਟੀਮ ਨੂੰ, ਤੇ ਸਾਡੇ ਵੱਲੋਂ ਵੀ ਕੁਲਦੀਪ ਕੌਰ ਜੀ ਨੂੰ ਸਤਿ ਸ੍ਰੀ ਅਕਾਲ ਤੇ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਇਹਨਾਂ ਦਾ। ਆਸ ਕਰਦੇ ਹਾਂ ਕਿ ਕੰਮ ਦੇ ਉੱਤੇ ਸੋਹਣਾ ਸਮਾਂ ਬਤੀਤ ਹੋ ਰਿਹਾ ਹੋਵੇਗਾ। ਉਹਨੇ ਆਪਣੇ ਨਾਲ ਜੀ ਇੱਕ ਫੋਟੋ ਸ਼ੇਅਰ ਕੀਤੀ ਆ ਕਿ ਬ੍ਰਿਸਬੇਨ ਤੋਂ ਗੁਰਸਿੱਖ ਸਿੰਘ ਆਪਣਾ ਇੱਕ ਕੁਇਨਸਲੈਂਡ ਪੁਲਿਸ ਦੇ ਵਿੱਚ ਭਰਤੀ ਹੋਇਆ
ਜੀ, ਕਹਿ
ਰਹੇ ਨੇ ਕਿ ਪ੍ਰਾਊਡ ਮੂਮੈਂਟ ਆਪਣੇ ਲਈ।
ਹਾਂਜੀ, ਮੈਂ ਦੇਖੀ ਸੀ ਫੋਟੋ, ਬਹੁਤ ਬਹੁਤ ਮੁਬਾਰਕਾਂ। ਅਗਰ ਕੋਈ ਲਿੰਕ ਨੱਬ ਕੇ ਇਹਨਾਂ ਨਾਲ ਗੱਲਬਾਤ ਵੀ ਕਰ ਸਕਦੇ ਹੋ ਜੀ ਤਾਂ ਜ਼ਰੂਰ ਕਰਾਂਗੇ। ਪਿਆਰ ਬਿਨਾਂ ਜ਼ਿੰਦਗੀ ਬਤੀਤ ਨਹੀਂ ਹੁੰਦੀ, ਹੋਵੇ ਸੱਚਾ ਪਿਆਰ ਤਾਂ ਉਸ ਦੀ ਰੀਸ ਨਹੀਂ ਹੁੰਦੀ, ਜੇ ਕਰਨਾ ਹੀ ਹੈ ਪਿਆਰ ਤਾਂ ਰੱਬ ਨਾਲ ਕਰੋ, ਕਿਉਂਕਿ ਉਸ ਦੇ ਪਿਆਰ ਦੇ ਵਿੱਚ ਧੋਖੇ ਵਾਲੀ ਕੋਈ ਚੀਜ਼ ਨਹੀਂ ਹੁੰਦੀ। ਸੋ ਬਹੁਤ ਵਧੀਆ ਮੈਸੇਜ ਹੈ ਜੀ। ਤੇ ਦੂਜਾ ਮਿੰਟੂ ਭਾਜੀ ਲਈ ਸੀ, ਆਪਾਂ ਤੇ ਐਡਲੇਡ ਦਵਾਰ ਖੋਲਣਾ ਜੀ। ਹਾਂਜੀ, ਮੈਨੂੰ ਲੱਗਦਾ ਕਿ ਉਹ ਪੰਡਤ ਵਾਲੀ ਗੱਲ ਸੀਗੀ, ਵੀ ਉਹਨਾਂ ਨੇ ਉੱਥੇ ਪੂਰਾ ਆਪਣਾ ਸਿਸਟਮ ਬਣਾਉਣਾ ਹੈ ਜੀ। ਤੇ ਵਿਜੇ ਵਿਰਦੀ ਵੀ ਆ ਗਏ ਨੇ ਪ੍ਰੋਗਰਾਮ ਚ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਕਿ ਸਭ ਕੁਛ ਹਾਸਿਲ ਨਹੀਂ ਹੋਤਾ ਜ਼ਿੰਦਗੀ ਮੈਂ ਯਹਾਂ ਕਿਸੀ ਕਾ ਕਾਸ਼ ਤੋ ਕਿਸੀ ਕਾ ਅਗਰ ਹੀ ਰਹਿ ਜਾਤਾ ਹੈ ਜੀ। ਬਹੁਤ ਬਹੁਤ ਧੰਨਵਾਦ ਜੀ। ਹਾਂਜੀ, ਮਹਿੰਦਰ ਸਿੰਘ ਹੰਸ ਦਾ ਵੀ ਮੈਸੇਜ ਪੜੋ ਜੀ।
ਜੀ, ਆਪਣੇ ਮਹਿੰਦਰ ਸਿੰਘ ਹੰਸ ਕੈਨੇਡਾ ਤੋਂ ਮੋਰ ਭੇਜ ਰਹੇ ਆ ਗੁੱਡ ਮਾਰਨਿੰਗ ਦੇ ਕੇ, ਇਹਨਾਂ ਦਾ ਗੁੱਡ ਮਾਰਨਿੰਗ ਕਹਿੰਦੇ ਜੀ। ਦੇਖ ਲੋ ਜੀ, ਆਪਾਂ ਕੈਨੇਡਾ ਵਾਲਿਆਂ ਲਈ ਪ੍ਰੋਗਰਾਮ ਕਰ ਰਹੇ ਹਾਂ ਜੀ, ਅੱਜ ਫਰਾਈਡੇ ਇੱਥੇ, ਪਰ ਉੱਥੇ ਸਟਿਲ ਚੱਲਦੇ ਆ। ਹਾਂਜੀ, ਮੈਂ ਵੀਰਵਾਰ ਵਾਲੀ ਗੱਲ ਚੱਲ ਰਹੀ ਆ ਤੇ ਸਾਡੇ ਲਈ ਹੈਪੀ ਫਰਾਈਡੇ ਭੇਜਤਾ। ਬਹੁਤ ਬਹੁਤ ਧੰਨਵਾਦ ਮਹਿੰਦਰ ਸਿੰਘ ਜੀ ਦਾ ਕੈਨੇਡਾ ਤੋਂ ਪ੍ਰੋਗਰਾਮ ਦੇ ਵਿਚ ਸਾਂਝ ਬਣਾਉਣ ਦੇ ਲਈ, ਤੇ ਮਨਦੀਪ ਸਿੰਘ ਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਤੇ ਇਹਨਾਂ ਦਾ ਵੀ ਸਵਾਗਤ ਕਰਦੇ ਆ ਪ੍ਰੋਗਰਾਮ ਦੇ ਵਿਚ। ਗੁਰੀ ਜੋਲ ਸਾਡੇ ਮੋਗਾ ਤੋਂ, ਤੇ ਇਹ ਵੀ ਪ੍ਰੋਗਰਾਮ ਇੰਜੋਏ ਕਰ ਰਹੇ ਨੇ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿਚ ਸਾਂਝ ਬਣਾਉਣ ਲਈ। ਤੇ ਆਪਣੇ ਨਾਲ ਜਗਤਾਰ ਸਿੰਘ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਜੀ ਆਪਣੇ ਨਾਲ ਹੋਰ ਵਿਚਾਰ ਸਾਂਝੇ ਕੀਤੇ ਆ, ਤੇ ਉਹਨੇ ਦੱਸਿਆ ਸੀਗਾ ਕਿ ਯੂਟਿਊਬ ਦੇ ਉੱਤੇ ਲਿੰਕ ਵੀ ਮਿਲ ਜਾਣਗੇ ਆਪਣੇ ਮੋਰਾਂ ਬਾਬਤ, ਸੋ ਆਪਣੇ ਸਰੋਤੇ ਉਤੋਂ ਜਾਣਕਾਰੀ ਹਾਸਲ ਕਰ ਸਕਦੇ ਵਧੇਰੇ। ਸੋ ਕਹਿੰਦੇ ਕਹਿ ਰਹੇ ਨੇ ਕਿ ਵਿਰੋਧ ਤਾਂ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀ, ਵਿਰੋਧਤਾ ਦੀ ਬਜਾਏ ਉਸ ਮਸਲੇ ਦੇ ਉਲਟ ਵਧੀਆ ਵੱਡਾ ਹੱਲ ਲੈ ਕੇ ਆਓ, ਲੋਕ ਆਪਣੇ ਆਪ ਤੁਹਾਡੇ ਨਾਲ ਜੁੜ ਜਾਣਗੇ, ਪਹਿਲਾਂ ਮਸਲਾ ਨਾ ਛੋਟਾ ਹੋ ਜਾਵੇਗਾ,
ਨਾਲ ਹੀ ਛੋਟਾ ਹੋ ਜਾਵੇਗਾ ਜੀ। ਬਿਲਕੁਲ, ਤੇ ਵਿਰੋਧ ਤਾਂ ਕਈ ਵਾਰੀ ਇੱਦਾਂ ਹੁੰਦੀ ਹੈ ਕਿ ਦੂਸਰੇ ਬੰਦੇ ਨੂੰ ਜ਼ਿਆਦਾ ਹਾਈਲਾਈਟ ਕਰ ਦਿੰਦੇ, ਜਿਹਨਾਂ ਨੂੰ ਨਹੀਂ ਵੀ ਪਤਾ ਹੁੰਦਾ ਨਾ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਹੈ ਜੀ।
ਹਾਂਜੀ, ਤੇ ਆਪਣੇ ਨਾਲ ਜੀ ਕਮਲ ਜੋਸ਼ੀ ਜੁੜਿਆ ਈਮੇਲ ਦੇ ਜ਼ਰੀਏ,
ਕੋਮਲ ਜੋਸ਼ੀ
ਮਾਫ ਕਰਨਾ ਜੀ। ਸੋ ਇਹਨਾਂ ਦਾ ਸਵਾਗਤ ਕਰਦੇ ਆ ਪ੍ਰੋਗਰਾਮ ਦੇ ਵਿਚ। ਉਹ ਕਹਿ ਰਹੇ ਕਹਿੰਦੇ ਭਾਜੀ ਦਰਖਤ ਸੁੱਕ ਰਹੇ ਸੀ ਕਮੀ
ਕਈ, ਮੈਂ ਵੀਡੀਓ ਦੇਖੀ
ਕਈ ਮੈਂ ਵੀਡੀਓ ਦੇਖੀ ਸੀ ਹਨਾ, ਨਿੱਕੇ ਨਿੱਕੇ ਟਿੱਡੇ ਵਾਕਿਆ ਸੀਗੇ ਮੇਰੇ ਪਿੰਡ ਥੱਲੇਵਾਲ ਕੋਲ ਹੈ ਜੀ, ਇਹੀ ਵਾਕਿਆ ਤੇ
ਹੈਰਾਨੀ ਵਾਲੀ ਗੱਲ ਉੱਥੇ ਆ ਕਿ ਰੁਮਾਲਾਂ ਵਿੱਚ ਵਿਛਾ ਕੇ ਮੱਥਾ ਟਿਕਾਇਆ ਜਾ ਰਿਹਾ ਸੀ ਤੇ ਜਦੋਂ ਵਿਰੋਧ ਕੀਤਾ ਤਾਂ ਧਰਮ ਦਾ ਸਹਾਰਾ ਲਿਆ ਗਿਆ। ਇੱਥੇ ਜਨਾਬ ਮਿੱਤਲ ਜੀ ਸਹੀ ਨੇ, ਬਿਲਕੁਲ ਸਹੀ ਨੇ ਜੀ। ਜਿਹੜਾ ਮੈਕਨਿਜ਼ਮ ਹੈ ਕੁਦਰਤ ਦਾ, ਉਸ ਨੂੰ ਤੁਸੀਂ ਝੁਠਲਾ ਨਹੀਂ ਸਕਦੇ, ਤੇ ਉਸ ਨੂੰ ਅਗਰ ਐਜੂਕੇਟ ਕੀਤਾ ਜਾਵੇ ਲੋਕਾਂ ਨੂੰ ਕਿ ਇਹ ਕੁਦਰਤੀ ਵਰਤਾਰਾ ਆ ਤੇ ਉਹ ਹੋਇਆ ਇੱਦਾਂ ਕੀਤਾ ਜਾ ਸਕਦਾ, ਪਰ ਜਿਹੜੇ ਬਹੁਤ ਸਾਰੇ ਦਰਖਤ ਨੇ ਉਹ ਨੈਚੁਰਲ ਤੌਰ ਤੇ ਉਹਨੂੰ ਟਰਾਂਸਪੀਰੇਸ਼ਨ ਕਹਿੰਦੇ ਨੇ, ਉਹ ਪਾਣੀ ਸੁੱਟਦੇ ਨੇ ਹੇਠਾਂ, ਪਰ ਅਸੀਂ ਇਹ ਨਹੀਂ ਕਹਿ ਰਹੇ ਕਿ ਉਸ ਨੂੰ ਮਤਲਬ ਉਹ ਪੂਜਣ ਦੇ ਲਾਇਕ ਨੇ ਜਾਂ ਉਸ ਦੇ ਉੱਤੇ ਪੈਸੇ ਇਕੱਠੇ ਕੀਤੇ ਜਾਣ। ਤੇ ਚਲੋ ਵਧੀਆ ਗੱਲ ਹੈ, ਜੱਸੀ ਗਰੇਵਾਲ ਉਹਨਾਂ ਨੇ ਵਿਅੰਗ ਲਿਖਿਆ ਸੀ ਸ਼ਰਾਬ ਦੇ ਉੱਤੇ, ਐਂਟੀ ਨਸ਼ੇ ਦੀ ਮੁਹਿੰਮ ਨਵੀਂ ਚੱਲ ਪਈ, ਲੋਕਾਂ ਨੇ ਪਿੰਡ ਠੇਕਾ ਤੋੜਤਾ, ਫੇਰ ਚੌੜੇ ਹੋ ਕੇ ਕੀਤੀ ਸ਼ਾਮ ਪਾਰਟੀ, ਚੁਬਾਰੇ ਵਿਚ ਪੀਤੀ ਵੋਡਕਾ। ਇਕ ਵਾਰੀ ਫੇਰ ਹੋ ਜਾ ਜੀ, ਇਕ ਵਾਰੀ
ਬਣਦਾ
ਜੀ। ਐਂਟੀ ਨਸ਼ੇ ਦੀ ਮੁਹਿੰਮ ਨਵੀਂ ਚੱਲ ਪਈ, ਲੋਕਾਂ ਨੇ ਪਿੰਡ ਠੇਕਾ ਤੋੜਤਾ, ਫੇਰ ਚੌੜੇ ਹੋ ਕੇ ਕੀਤੀ ਸ਼ਾਮੀ ਪਾਰਟੀ, ਚਵਾਰੇ ਚ ਪਿੱਛ ਪੀਤੀ ਬੈਠ ਕੇ ਵੋਡਕਾ। ਬਹੁਤ
ਇੱਥੇ ਜੀ ਮੈਂ ਕੁਝ ਐਡ ਕਰਨਾ ਚਾਹੁੰਗਾ ਭਾਜੀ।
ਹਾਂਜੀ,
ਆਪਣੇ ਦਿਲਜੀਤ ਭਾਜੀ ਜੋ ਇੰਡੀਆ ਗਏ ਹੋਏ ਸੀਗੇ,
ਹਾਂਜੀ,
ਨਾ ਜੀ ਨਸ਼ਾ ਚੜਾਊ ਦਾ ਇੱਕ ਕੈਂਪ ਲਵਾਇਆ ਪਿੰਡ।
ਅੱਛਾ ਜੀ,
ਜਿਹੜੇ ਪਿੰਡ ਦੇ ਮੁੰਡੇ ਸੀ ਜਿਹੜੇ ਸੇਵਾ ਕਰਾ ਰਹੇ ਸੀਗੇ, ਨਿਸ਼ਕਾਮ ਸੇਵਾ ਸਵੇਰ ਤੋਂ ਕਰਾ ਰਹੇ ਸੀ, ਕੁਰਸੀਆਂ ਲਾਣੀਆਂ, ਟੈਂਟ ਲਾਣੇ, ਸਾਊਂਡ ਦਾ ਸਾਰਾ ਕੀਤਾ।
ਹਾਂਜੀ,
ਤਾਂ ਜੋ ਸਾਰਾ ਡਨ ਹੋ ਗਿਆ ਨਾ, ਆਪਣੇ ਬੁਲਾਰੇ ਆ ਕੇ ਚਲੇ ਗਏ, ਤਾਂ ਕਹਿੰਦੇ ਵੀ ਦਿਲਜੀਤ ਗੱਲ ਹੈਗੀ ਏਦਾਂ, ਬਹੁਤ ਸੋਹਣਾ ਤੇਰਾ ਕੈਂਪ ਹੋ ਗਿਆ, ਸਕਸੈਸ ਹੋ ਗਿਆ, ਲੋਕ ਬਹੁਤ ਖੁਸ਼ ਸੀ, ਹੁਣ ਚੱਲ ਹੁਣ ਸਾਡੀ ਸੇਵਾ ਤਾਂ ਕਰਦੇ। ਉਹ ਕਹਿੰਦੇ ਯਾਰ ਇੱਕ ਦਿਨ ਤਾਂ ਠਹਿਰ ਲੋ, ਅੱਜ ਤਾਂ ਅਸੀਂ ਸ਼ਰਾਬ ਦੇ ਬਾਬਤ ਇੰਨਾ ਬੋਲੇ ਆ, ਅੱਜ ਨੀ ਕੱਲ ਨੂੰ ਪੀ ਲਿਓ ਇਹਨੇ ਨਾ, ਅਸੀਂ ਥੱਕੇ ਹੋਏ ਆ, ਅੱਜ ਸਾਡਾ ਸ਼ਾਮ ਕਰਦੇ, ਸਾਡੀ ਸ਼ਾਮ ਬਣਾ ਦੇ, ਕਿਤੇ ਇਹਦੇ ਲੱਗੇ ਹੋ, ਆਪਾਂ ਕਿਹੜੇ ਪੈਸੇ ਲੈਣੇ ਦੇ ਉੱਤੋਂ, ਆਪੇ ਫੜ ਕੇ ਲਿਆ ਦੇ।
ਠੀਕ ਹੈ,
ਉਹ ਹਿਸਾਬ ਤਾਂ ਮੈਂ ਜੀ ਇੱਥੇ।
ਸੋ ਇਸ ਤਰ੍ਹਾਂ ਵੀ ਜੀ ਗੱਲ ਹੋ ਜਾਂਦੀ ਹੈ, ਤੇ ਧਨੀ ਕਹਿ ਰਹੇ ਨੇ ਕਿ ਗੁਰਜੰਟ ਤਾਂ ਹਿੱਲ ਗਿਆ ਲੱਗਦਾ, ਕੋਈ ਸਿੰਗਰ ਕਿਸੇ ਦੇ ਮੂੰਹ ਚ ਸ਼ਰਾਬ ਨਹੀਂ ਪਾਉਂਦਾ, ਬੰਦੇ ਦਾ ਆਪੇ ਦਿਲ ਕਰਦਾ ਹੋਵੇ ਤਾਂ ਪੀਂਦਾ, ਨਾਲੇ ਸ਼ਰਾਬ ਕਿਹੜੀ ਅੱਜ ਕੱਲ ਸਾਰੂ ਹੋਈ ਹੈ, ਇਹ ਤਾਂ ਅੱਜ ਕੱਲ ਸ਼ੁਰੂ ਹੋਈ ਹੈ, ਇਹ ਤਾਂ ਸਾਡੇ ਦਾਦੇ ਪੜਦਾਦੇ ਵੀ ਪੀਂਦੇ ਸੀ, ਉਦੋਂ ਕਿਹੜਾ ਸ਼ਹਿਰੀ ਮਾਨ ਗਾਉਂਦਾ ਹੁੰਦਾ ਸੀ। ਮੈਂ ਕਹਿੰਦੇ ਕੋਰੀਆ ਦੀ ਗੱਲ ਸ਼ੇਅਰ ਕਰਦਾ ਹਾਂ ਕਿ ਉੱਥੇ ਕਹਿੰਦੇ ਚਾਰ ਪਾਕਿਸਤਾਨੀ ਮੁੰਡੇ ਨਾਲ ਰਹਿੰਦੇ ਸੀ, ਸਾਰੇ ਸਿਗਰਟਾਂ ਪੀਂਦੇ ਸੀ, ਤੇ ਇੱਕ ਵਾਰੀ ਆਪਾਂ ਇੱਕ ਵਾਰੀ ਕਿਹਾ ਸੀ ਕਦੇ ਉਹਨਾਂ ਨੂੰ ਕਿ ਕਦੇ ਉਹਨਾਂ ਨੇ ਸੁਲਾ ਵੀ ਨਹੀਂ ਮਾਰੀ, ਆਪਾਂ ਸਟੈਂਡ ਆਪਣਾ ਸਟੈਂਡ ਰੱਖੋ, ਤੇ ਉਹ ਕਹਿੰਦੇ ਕਿ ਵਧੀਆ ਗੱਲ ਹੈ ਜੀ, ਆਪ ਐਜੂਕੇਸ਼ਨ ਹੋਣੀ ਚਾਹੀਦੀ ਹੈ, ਦਾਰੂ ਤੇ ਕਹਿੰਦੇ ਰੋਜ਼ ਗੱਲ ਕਰਦੇ ਹੋ, ਅੱਜ ਦੱਸ ਦਿਓ ਕਿ ਕਿੱਦਾਂ ਬਣਦੀ ਹੈ ਦੇਸੀ ਘਰ ਕੱਢੀ। ਦੇਖੋ ਆਪਾਂ ਆਪਾਂ ਦਾਰੂ ਦਾ ਇਤਿਹਾਸ ਦੱਸਣਾ ਹੈ ਥੋੜਾ ਥੋੜਾ, ਸਰੋਤਿਆਂ ਨੇ ਵੀ ਭੇਜਿਆ ਸੀ ਤੇ ਮੈਂ ਪਰਸੋਂ ਚੌਥ ਮੈਨੂੰ ਕਿਸੇ ਹੋਰ ਸੱਜਣ ਨੇ ਵੀ ਭੇਜਿਆ ਸੀ, ਤਾਂ ਉਹ ਆਪਾਂ ਰੈਸਪੀ ਨੀ ਦੱਸਣੀ, ਰੈਸਪੀ ਤਾਂ ਪਤਾ ਹੀ ਹੈ ਸਾਰਿਆਂ ਨੂੰ, ਤੇ ਉਹਦਾ ਕੱਢਣ ਦੀ ਕੋਈ ਐਡੀ ਗੱਲ ਨੀ, ਫੇਸਬੁੱਕ ਯੂਟਿਊਬ ਕਿਤੇ ਵੀ ਤੁਸੀਂ ਦੇਖ ਲਓ ਬਹੁਤ ਸਾਰੀਆਂ ਰੈਸਪੀਆਂ ਹੋਣਗੀਆਂ। ਤੇ ਭਿੰਦਰ ਕਿਸ਼ਨਪੁਰੀਆ ਵੀ ਸਾਡੇ ਨਾਲ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਤੇ ਕਹਿੰਦੇ ਆਹ ਮੋਰਾਂ ਵਾਲੀ ਕਹਾਣੀ ਕੀ ਸੀ ਜੀ, ਆਲ ਪ੍ਰੋਗਰਾਮ ਗੋਇੰਗ ਗੁੱਡ। ਇਹ ਹੁਣ ਤੁਸੀਂ ਜੀ ਜੱਜ ਨੇ ਕਹਿ ਦਿੱਤਾ ਸੀ ਜੀ ਮੋਰ ਜਿਹੜੇ ਨੇ ਉਹਨਾਂ ਦੀ ਫਰਟੀਲਾਈਜੇਸ਼ਨ ਏਦਾਂ ਹੁੰਦੀ ਹੈ ਤੇ ਉਹਨੂੰ ਰਾਸ਼ਟਰੀ ਪੰਛੀ ਘੋਸ਼ਿਤ ਕੀਤਾ ਜਾਵੇ, ਉਹ ਬ੍ਰਹਮਚਾਰੀ ਹੁੰਦਾ ਆ, ਤੇ ਉਹ ਬਸ ਉਹ ਆਪਣਾ ਵਿਚ ਉਹ ਜੜੀ ਜਾ ਰਹੇ ਸੀ ਕੋਕਾ। ਕਿਰਤ ਮਨੋ ਜੀ ਵੀ ਜੁੜ ਰਹੇ ਨੇ ਪ੍ਰੋਗਰਾਮ ਚ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਹਰਨੇਕ ਸਿੰਘ ਹੈਰੀ ਉਹ ਵੀ ਸਾਡੇ ਨਾਲ ਪ੍ਰੋਗਰਾਮ ਚ ਜੁੜੇ ਨੇ ਈ ਮੇਲ ਦੇ ਜ਼ਰੀਏ। ਉਹ ਕਹਿੰਦੇ ਨੇ ਭਾਜੀ ਚੀਮੇ ਦਾ ਕੋਈ ਗੀਤ ਲਾ ਦਿਓ, ਕਹਿੰਦੇ ਉਹ ਰਿਕਾਰਡ ਹੋ ਰਿਹਾ ਜੀ, ਮੈਂ ਦੇਖਿਆ ਸੀ ਬਾਹੂਬਲੀ ਸੌਂਗ ਰਿਕਾਰਡ ਹੋ ਰਿਹਾ ਜੀ।
ਆਪਾਂ ਪ੍ਰੋਗਰਾਮ ਕਰਾਉਣ ਫਿਰਦੇ ਜੀ, ਗੀਤ ਕੀ ਹੈ ਜੀ, ਪੂਰਾ ਪ੍ਰੋਗਰਾਮ ਕਰਾਵਾਂਗੇ।
ਠੀਕ ਹੈ ਜੀ, ਜਗਵੀਰ ਸਿੰਘ ਸੇਖੋਂ ਵੀ ਸਾਡੇ ਨਾਲ ਜੁੜੇ ਨੇ ਜੀ, ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ। ਕੇਨਸ ਦੇ ਵਿਚ ਵੀ ਠੰਡੀ ਪਤਝੜ ਵਾਲੀ ਹਵਾ ਚੱਲ ਰਹੀ ਹੈ ਜਗਵੀਰ ਸੇਖੋਂ ਕੇਨਸ ਤੋਂ, ਤੇ ਤਰਸੇਮ ਰਟੌਲ ਪਰਥ ਤੋਂ ਵੀ ਜੁੜ ਗਏ ਨੇ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ। ਕੁਲਵਿੰਦਰ ਸਿੰਘ ਧਾਲੀਵਾਲ ਐਡਲੇਡ ਵਾਲੇ ਆ ਗਏ ਨੇ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਮੋਰ ਤਾਂ ਪਹਿਲਾਂ ਪਾਈ ਜਾਂਦਾ, ਤਰਕਸ਼ੀਲ ਵੀ ਇਸ ਨੂੰ ਨਵਾਂ ਧਰਮ ਸਥਾਪਿਤ ਕਰਨ ਦੇ ਲਈ ਤਿਆਰ ਬੈਠੇ ਨੇ। ਸੋ ਮਿੱਤਲ ਸਾਹਿਬ ਨੂੰ ਕਹਿ ਦਿੱਤਾ, ਜੋ ਮਿੱਤਲ ਸਾਹਿਬ ਨੇ ਕਹਿ ਦਿੱਤਾ ਉਹ ਸੱਤ ਹੈ। ਹੁਣ ਚਲੋ ਆਪਾਂ ਗੱਲਾਂ ਬਾਤਾਂ ਕਰਨੀਆਂ ਨੇ, ਸ਼ਰਾਬ ਦੀ ਗੱਲ ਆਪਾਂ ਕੱਲ ਕੀਤੀ ਸੀ, ਅੱਜ ਵੀ ਕਰਨੀ ਆ, ਤੇ ਇੱਦਾਂ ਹੈ ਕਿ ਸ਼ਰਾਬ ਦਾ ਜਿਹੜਾ ਬੜਾ ਲੰਬਾ ਚੌੜਾ ਇਤਿਹਾਸ ਹੈ, ਆਪਾਂ ਦੋਨਾਂ ਐਂਗਲਸ ਤੋਂ ਦੇਖਾਂਗੇ, ਦੋਨਾਂ ਹੀ ਮਤਲਬ ਤ੍ਰਿਕੋਣ ਤੋਂ ਦੇਖਾਂਗੇ, ਤਿੰਨ ਐਂਗਲ ਤੋਂ ਦੇਖਾਂਗੇ ਕਿ ਇਸ ਨੂੰ ਲੱਭਿਆ ਕਿੱਦਾਂ ਗਿਆ, ਇਸ ਨੂੰ ਪੁਰਾਣੇ ਲੋਕ ਕਿੱਦਾਂ ਵਰਤਦੇ ਸੀ, ਇਸ ਨੂੰ ਹੁਣ ਕਿੱਦਾਂ ਵਰਤਦੇ ਆ ਤੇ ਕਿੱਦਾਂ ਵਰਤਣਾ ਚਾਹੀਦਾ। ਅਸਲ ਦੇ ਵਿਚ ਜਿਹੜੀ ਸ਼ਰਾਬ ਹੈ ਇਸ ਨੂੰ ਦਾਰੂ ਕਿਹਾ ਗਿਆ, ਇਹ ਦਾਰੂ ਹੈ, ਇਹ ਮੈਡੀਸਨ ਹੈ। ਤੁਸੀਂ ਦੇਖਿਆ ਹੋਣਾ ਕਿ ਹਸਪਤਾਲਾਂ ਦੇ ਵਿਚ ਜਾਂਦੇ ਹੋ ਤਾਂ ਦਰਵਾਜੇ ਦੇ ਮੋਹਰੇ ਬੋਟਲਸ ਲੱਗੀਆਂ ਹੁੰਦੀਆਂ ਨੇ ਹੱਥ ਸਾਫ ਕਰਨ ਨੂੰ, ਇਹਦੇ ਨਾਲ ਹੱਥ ਧੋ ਕੇ ਜਾਂ ਹੱਥ ਸਾਫ ਕਰਕੇ ਜਿਹੜੇ ਸਾਰੇ ਕੀਟਾਣੂ ਨੇ ਉਹ ਮਰ ਜਾਂਦੇ ਨੇ, ਬੈਕਟੀਰੀਆ ਫੰਗਸ। ਸੋ ਹਾਈਜੀਨ ਪ੍ਰੋਡਕਟ ਹੈ। ਦੂਜੀ ਗੱਲ ਇਹ ਹੈ ਕਿ ਇਸ ਨੂੰ ਜੇ ਸਹੀ ਮਾਤਰਾ ਦੇ ਵਿਚ ਇਸ ਦਾ ਸੇਵਨ ਕੀਤਾ ਜਾਵੇ, ਕਈ ਵਾਰੀ ਬੱਚੇ ਬਿਮਾਰ ਹੋ ਜਾਂਦੇ ਉਹਨਾਂ ਨੂੰ ਬਰਾਂਡੀ ਪਿਲਾ ਦਿੱਤੀ ਜਾਂਦੀ ਆ, ਬਹੁਤ ਸਾਰੀਆਂ ਖੰਘ ਦੀਆਂ ਦਵਾਈਆਂ ਦੇ ਵਿਚ ਸ਼ਰਾਬ ਹੁੰਦੀ ਆ, ਅਲਕੋਹਲ ਪਾਇਆ ਹੁੰਦਾ ਉਹ ਚ, ਕੰਟੈਂਟ ਜ਼ਿਆਦਾ ਹੁੰਦਾ। ਤੁਹਾਨੂੰ ਸਾਰਿਆਂ ਨੂੰ ਚੇਤਾ ਹੋਣਾ ਗੁਰਸੇਵਕ ਫੈਂਸੀ ਹੁੰਦੀ ਸੀ ਇੰਡੀਆ, ਬੜੀ ਮਿਸਯੂਜ਼ ਹੋਈ ਆ ਉਹ ਦਵਾ, ਉਹਦੇ ਵਿਚ ਕਾਫੀ ਨਸ਼ਾ ਹੁੰਦਾ ਸੀ ਨਾ।
ਅੱਛਾ ਜੀ,
ਤੁਹਾਨੂੰ ਪਤਾ ਨੀ,
ਗਲਤ ਚੀਜ਼ਾਂ ਨਾ ਨੀ ਲੈਣੀਆਂ,
ਨਹੀਂ ਪਤਾ ਹੈਗਾ ਤੁਹਾਨੂੰ, ਤੁਸੀਂ ਮੰਨਣਾ ਨੀ ਚਾਹੁੰਦੇ ਹਨਾ,
ਸੁਣਿਆ
ਸੀ ਨਾ। ਚਲੋ ਉਹ ਫੈਂਸੀ ਦਾ ਬੜਾ ਮਿਸਯੂਜ਼ ਹੈ, ਕਿਉਂਕਿ ਉਹਦੇ ਵਿਚ ਅਲਕੋਹਲ ਕੰਟੈਂਟ ਜ਼ਿਆਦਾ ਹੁੰਦਾ ਸੀ ਤੇ ਮੁੰਡੇ ਕੁੜੀਆਂ ਫੈਂਸੀ ਬੜੇ ਪੀਂਦੇ ਹੁੰਦੇ ਸੀ, ਤਾਂ ਉਹ ਸ਼ਰਾਬ ਨਾਲੋਂ ਸਸਤੀ ਹੁੰਦੀ ਸੀ, ਖੈਰ ਕਿਉਂਕਿ ਉੱਥੇ ਟੈਕਸ ਘੱਟ ਹੁੰਦਾ ਸੀ। ਤਾਂ ਇਹ ਇੱਕ ਦਵਾ ਦਾ ਜ਼ਰੀਆ ਸੀ, ਤੇ ਇਹ ਜਦੋਂ ਪਹਿਲਾਂ ਕਹਿੰਦੇ ਆਜ਼ਾਦ ਹੋਈ ਹੈ ਨਾ, ਇਹਨੂੰ ਪੁਰਾਣੇ ਗ੍ਰੰਥ ਪੜ੍ਹੀਏ ਤਾਂ ਇਹਨੂੰ ਤੇਰਵਾਂ ਰਤਨ ਗਿਣਿਆ ਜਾਂਦਾ, ਵੀ ਇਹ ਤੇਰਵੇਂ ਰਤਨ ਚ ਆਉਂਦੀ ਆ। ਤੇ ਜਦੋਂ ਕਹਿੰਦੇ ਕਿ ਦੇਵਤੇ ਤੇ ਰਾਕਸ਼ਸਾਂ ਨੇ ਸਮੁੰਦਰ ਮੰਥਨ ਕੀਤਾ, ਸਮੁੰਦਰ ਰਿੜਕਿਆ ਉਹਨਾਂ ਨੇ, ਤੇ ਉਹ ਰੌਲਾ ਪੈ ਗਿਆ ਜੀ ਦੇਵਤਿਆਂ ਦਾ ਤਾਂ ਰਾਕਸ਼ਸਾਂ ਦਾ, ਤਾਂ ਕਹਿੰਦੇ ਕਿ ਤੁਸੀਂ ਨਾਲ ਹੀ ਹੋ ਜਾਂ ਚੁੱਪ ਕਰ ਗਏ?
ਨਹੀਂ ਮੈਂ ਸੁਣ ਰਿਹਾ ਜੀ, ਮੈਂ ਐਨ ਮੰਥਨ ਦੇ ਵਿੱਚ ਫਿਰ ਰਿਹਾ।
ਅੱਛਾ ਅੱਛਾ, ਉਹ ਕਹਿੰਦੇ ਕਿ ਦੇਵਤੇ ਤਾਂ ਦੈਂਤ ਬਣੇ, ਰਾਕਸ਼ਸ ਬਣੇ, ਤਾਂ ਉਹਨਾਂ ਨੂੰ ਪਰਮਾਤਮਾ ਨੇ ਕਿਹਾ ਵੀ ਤੁਸੀਂ ਏਦਾਂ ਕਰੋ, ਮੈਂ ਤੁਹਾਨੂੰ ਹੁਣ ਰਤਨ ਦੇਣੇ ਆ ਤਾਂ ਕਿ ਤੁਸੀਂ ਸ੍ਰਿਸ਼ਟੀ ਨੂੰ ਚਲਾ ਸਕੋ, ਤੇ ਇਹ ਤੁਹਾਨੂੰ ਸਮੁੰਦਰ ਰਿੜਕਣਾ ਪੈਣਾ ਪਹਿਲਾਂ, ਇਹਦੇ ਚੋਂ ਨਿਕਲਣੇ ਨੇ। ਤਾਂ ਜਦੋਂ ਉਹ ਕਹਿੰਦੇ ਫਿਰ ਉਹ ਰਿੜਕੀਏ ਕਾਹਦੇ ਨਾਲ, ਉਹਨੀ ਫਿਰ ਜਿਹੜਾ ਕੱਛੂ ਕੁੰਮਾ ਆ, ਜਾਣੀ ਕਿ ਟੋਰਟੋਇਸ ਹੈ ਜਾਂ ਕੱਛੂ ਹੈ, ਉਹਦੇ ਉੱਤੇ ਫਿਰ ਉਹਨਾਂ ਨੇ ਮਧਾਣੀ ਬਣਾਈ ਉਹਦੀ, ਉਹਦੇ ਉੱਪਰ ਮਤਲਬ ਜਿਹਨੂੰ ਕਹਿੰਦੇ ਆ ਰਿੜਕਣ ਵਾਸਤੇ,
ਤਾਂ
ਉਹਨੂੰ ਬੇਸ ਬਣਾ, ਮੈਨੂੰ ਵੀ ਖੰਘ ਆ ਰਹੀ ਹੈ, ਮੈਨੂੰ ਫੈਂਸੀ ਦੀ ਲੋੜ ਹੈ। ਤਾਂ ਉਹ ਕਹਿੰਦੇ ਫਿਰ ਉਹਨੇ ਰਿੜਕੀਏ ਕਰਨ ਨਾਲ, ਉਹ ਨੀ ਜੀ ਸੱਪ ਜਿਹੜਾ ਆ, ਸੱਪ ਦਾ ਫਿਰ ਉਹਨੇ ਰੱਸਾ ਬਣਾ ਲਿਆ, ਤੇ ਸੱਪ ਦਾ ਜਿਹੜਾ ਰੱਸਾ ਸੀ ਸ਼ਾਇਦ ਮੂੰਹ ਜਿਹੜਾ ਆ ਉਹ ਰਾਕਸ਼ਸਾਂ ਨੂੰ ਦੇਤਾ ਤੇ ਪੂਛ ਦੇਵਤਿਆਂ ਨੇ ਰੱਖ ਲਈ ਵੀ ਇਧਰੋਂ ਅਸੀਂ ਫੜਦੇ ਆ। ਤਾਂ ਰੱਸੇ ਵਾਂਗਰ ਉਹਨੂੰ ਰਿੜਕਣ ਲੱਗ ਗਏ ਤਾਂ ਜਦੋਂ ਰਿੜਕੀ ਗਏ ਤਾਂ ਉਹਦੇ ਵਿਚੋਂ ਫਿਰ 14 ਰਤਨ ਨਿਕਲੇ। ਵੈਸੇ ਬਹੁਤ ਲੰਬਾ ਟੌਪਿਕ ਆ, ਕੱਲੀ ਕੱਲੀ ਗੱਲ ਵੀ ਕਰ ਸਕਦੇ, ਪਰ ਅੱਜ ਸਾਡਾ ਜਿਹੜਾ ਵਿਸ਼ਾ ਹੈ ਜੀ ਉਹ
13ਵੇਂ
ਰਤਨ ਤੇ ਹੀ ਟਿਕਿਆ ਰਹੂਗਾ। ਤਾਂ ਚਲੋ ਉਹਦੇ ਵਿਚੋਂ ਇੱਕ 13ਵਾਂ ਰਤਨ ਵੀ ਨਿਕਲਿਆ ਜਿਹੜੀ ਕਿ ਸੁਰਾ ਜਿਹਨੂੰ ਕਿਹਾ ਜਾਂਦਾ ਸੀ, ਸੁਰਾ ਸੀ ਮਤਲਬ ਸ਼ਰਾਬ ਨੂੰ, ਸ਼ਰਾਬ ਅੱਖਰ ਅਸਲ ਚ ਸੁਰਾ ਤੋਂ ਬਣਿਆ। ਤੇ ਉਹ ਜਦੋਂ ਨਿਕਲਿਆ ਤਾਂ ਫੇਰ ਉਹ ਕਹਿੰਦੇ ਵੀ ਹੁਣ ਏਦਾਂ ਕਰੋ, ਜਿਹੜੇ 14 ਪਦਾਰਥ ਨਿਕਲੇ ਨੇ ਆਪਾਂ ਇਹਨਾਂ ਦੀਆਂ ਵੰਡੀਆਂ ਪਾਉਣੀਆਂ। ਤੇ ਉਹ ਮਹਾਰਾਜ ਨੇ ਉਹਨਾਂ ਨੂੰ ਫਿਰ ਦੋ ਲਾਈਨਾਂ ਚ ਬਿਠਾਲ ਲਿਆ, ਇੱਕ ਪਾਸੇ ਦੇਵਤੇ ਤੇ ਇੱਕ ਪਾਸੇ ਬਿਠਾਲ ਲਏ ਰਾਕਸ਼ਸ, ਤੇ ਉਹ ਵੰਡਣ ਲੱਗ ਪਏ ਹਨਾ। ਤੇ ਜਦੋਂ ਕਹਿੰਦੇ ਸ਼ਰਾਬ ਦਾ ਟਾਈਮ ਆਇਆ ਤਾਂ ਉਹ ਰੌਲਾ ਪੈ ਗਿਆ ਹਨਾ ਸ਼ਰਾਬ ਦਾ। ਤੇ ਫੇਰ ਕਹਿੰਦੇ ਆ ਕਿ ਚਲੋ ਕਹਾਣੀ ਇੱਦਾਂ ਹੋਈ ਕਿ ਸ਼ਿਵ ਜੀ ਨੇ ਉਹ ਪੀਤੀ ਹਨਾ, ਤੇ ਕਹਿੰਦੇ ਛੱਡੋ ਪਰੇ ਤੁਸੀਂ ਦੋਨਾਂ ਨੇ ਵੀ ਉਹ ਮੈਂ ਪੀ ਲੈਣਾ। ਤੇ ਉਹ ਫੇਰ ਤਾਂ ਹੀ ਕਹਿੰਦੇ ਵੀ ਜਿਹੜਾ ਸ਼ਿਵ ਜੀ ਆ ਉਹ ਮਤਲਬ ਧੁੱਤ ਰਹਿੰਦਾ ਆ ਹਮੇਸ਼ਾ ਹੀ। ਹਾਂਜੀ ਉਹ ਨਸ਼ੇ ਚ ਰਹਿੰਦਾ, ਮਤਲਬ ਉਹ ਨਸ਼ੇ ਦਾ ਮਤਲਬ ਇਹ ਆ ਕਿ ਉਹ ਜਿਹੜੀ ਸ਼ਰਾਬ ਬਣਾਈ ਗਈ ਸੀ ਉਹ ਇੱਕ ਦਾਰੂ ਦੇ ਰੂਪ ਦੇ ਵਿਚ ਬਣਾਈ ਗਈ ਸੀ। ਤਾਂ ਉਹ ਬੰਦੇ ਨੂੰ ਸ਼ੁੱਧ ਕਰਨ ਦੇ ਲਈ ਜਾਂ ਬੰਦੇ ਨੂੰ ਕਹਿ ਲੋ ਕਿ ਠੀਕ ਕਰਨ ਦੇ ਲਈ ਜਾਂ ਸ੍ਰਿਸ਼ਟੀ ਦੇ ਵਿਚ ਜਿਹੜੇ ਕਲੀਨ ਅਪ ਕਰਨ ਦੇ ਲਈ ਬਣਾਈ ਗਈ ਸੀ। ਤਾਂ ਉਹ ਪਹਿਲਾਂ ਪੁਰਾਣੇ ਸਮਿਆਂ ਚ ਮੈਂ ਸ਼ਾਸਤਰ ਵਗੈਰਾ ਚ ਕਾਫੀ ਪੜਿਆ ਕਿ ਜਿਹੜੀ ਸ਼ਰਾਬ ਹੈ, ਸ਼ਰਾਬ ਕਈ ਯੋਗੀ ਮਤ ਜਿਹੜੇ ਬੜੇ ਪੀਂਦੇ ਨੇ, 12 ਪੰਥ ਹੋਏ ਨੇ ਜੀ ਯੋਗੀਆਂ ਦੇ, ਯੋਗੀਆਂ ਦੇ ਵਿਚੋਂ ਜਿਹੜੇ ਸਾਰਿਆਂ ਨਾਲੋਂ ਉੱਤਮ ਪੰਥ ਜਿਹਨੂੰ ਮੰਨਿਆ ਜਾਂਦਾ ਆ ਉਹ ਹੈਗਾ ਜੀ ਅਤੂਤ, ਧੂਤੇ ਜਿਹਨੂੰ ਕਹਿੰਦੇ ਨੇ ਨਾ। ਤੇ ਉਹ ਅਤੂਤ ਪੰਥ ਹੈ, ਬਾਣੀ ਦੇ ਵਿਚ ਬੜਾ ਜ਼ਿਕਰ ਆਉਂਦਾ ਆ ਅਤੂਤਾਂ ਦਾ ਹਨਾ। ਤੇ ਉਹ ਸਾਰਿਆਂ ਨਾਲੋਂ ਉੱਤਮ ਉਹਨਾਂ ਨੂੰ ਮੰਨਿਆ ਜਾਂਦਾ, ਉਹਨਾਂ ਨੂੰ ਅਤੂਤ ਇਸ ਕਰਕੇ ਕਹਿੰਦੇ ਆ ਕਿ ਉਹ ਹਮੇਸ਼ਾ ਹੀ ਨਸ਼ੇ ਦੇ ਵਿਚ, ਚਲੋ ਜਾਂ ਭੰਗ ਦਾ ਲਾ ਲਓ ਜਾਂ ਸ਼ਰਾਬ ਦਾ, ਉਹ ਨਸ਼ੇ ਦੇ ਵਿਚ ਰਹਿੰਦੇ ਨੇ। ਤੇ ਉਹਨਾਂ ਦੀ ਸੁਰਤੀ ਜਿਹੜੀ ਆਪਣੀ ਉਹ ਸਮਾਧੀ ਲਾਈ ਰੱਖਦੇ ਨੇ ਨਸ਼ਾ ਕਰਕੇ, ਉਹ ਰੱਬ ਉਹਨਾਂ ਨੂੰ ਕੋਈ ਦੁਨੀਆ ਦਾ ਲੈਣ ਦੇਣ ਨਹੀਂ ਹੁੰਦਾ। ਸੋ ਸ਼ਾਸਤਰਾਂ ਦੇ ਵਿਚ ਇਹ ਲਿਖਿਆ ਗਿਆ ਅਗਰ ਤੁਸੀਂ ਸ਼ਰਾਬ ਦਾ ਸੇਵਨ ਕਰਨਾ ਹੈ ਤਾਂ ਦਵਾਈ ਦੇ ਰੂਪ ਦੇ ਵਿਚ ਕਰ ਸਕਦੇ ਹੋ, ਜਾਂ ਤੁਸੀਂ ਅਗਰ ਭਗਤੀ ਬੰਦਨਾ ਕਰਨੀ ਹੈ ਤਾਂ ਤੁਸੀਂ ਆਪਣੀ ਸੁਰਤੀ ਟਿਕਾਉਣ ਦੇ ਲਈ ਉਧਰ ਨੂੰ ਕਰ ਸਕਦੇ ਹੋ। ਹੁਣ ਇਹ ਜਿਹੜਾ ਹੁਣ ਥੋੜਾ ਹਾਸੇ ਮਜ਼ਾਕ ਵੱਲ ਵੀ ਆਪਾਂ ਲੈ ਕੇ ਜਾਣੀ ਹੈ ਗੱਲ ਜਿਹੜੀ ਸਾਡੇ ਨਾਲ ਸਰੋਤਿਆਂ ਨੇ ਕੀਤੀ ਸੀ ਕੱਲ, ਉਹ ਇਹ ਸੀ ਵੀ ਕਹਿੰਦੇ ਵੀ ਇੱਕ ਬਰਗਦ ਦਾ ਦਰਖਤ ਹੈ ਜਾਂ ਬੋਰਡ ਰੱਖ ਲਓ, ਬੋਰਡ ਦੇ ਦਰਖਤ ਦੇ ਹੇਠਾਂ ਸ਼ਰਾਬ ਦੀ ਅਸਲ ਦੇ ਵਿਚ ਪਹਿਲਾਂ ਕਾਢ ਕੱਢੀ ਗਈ ਵੀ ਕਿੱਦਾਂ ਕੱਢਣੀ ਕਿੱਦਾਂ ਇਹ ਤਾਂ ਤੁਹਾਨੂੰ ਪੁਰਾਤਨ ਦੱਸਿਆ, ਹੁਣ ਸ਼ੁਗਰ ਵਾਲਾ ਦੱਸਦੇ ਆ। ਉਹ ਕਹਿੰਦੇ ਦਰਖਤ ਦੇ ਉੱਤੇ ਇੱਕ ਤੋਤਾ ਰਹਿੰਦਾ ਸੀ ਤੇ ਇੱਕ ਮੈਨਾ ਰਹਿੰਦੀ ਸੀ ਕੋਇਲ ਮਿੱਠੀ ਆਵਾਜ਼ ਵਾਲੀ। ਤਾਂ ਉਹ ਦਰਖਤ ਦੇ ਹੇਠਾਂ ਕਈ ਵਾਰੀ ਮਤਲਬ ਆਰਾਮ ਕਰਨ ਦੇ ਲਈ ਸੂਰ ਵੀ ਆ ਜਾਂਦਾ ਸੀ, ਕਈ ਵਾਰੀ ਸ਼ੇਰ ਵੀ ਆ ਜਾਂਦਾ ਸੀ। ਸੋ ਉੱਥੇ ਆਉਣਾ ਜਾਣਾ ਜਿਹੜਾ ਦਰਖਤ ਤੇ ਲੱਗਿਆ, ਕਾਫੀ ਬਿਜ਼ੀ ਪਲੇਸ ਸੀਗਾ ਜੰਗਲ ਦੇ ਵਿਚ। ਸੋ ਬੰਦੇ ਕਹਿੰਦੇ ਬਈ ਇੱਥੇ ਆਪਾਂ ਸ਼ਰਾਬ ਕੱਢਣੀ ਆ ਹੁਣ ਤੇ ਆਪਾਂ ਭੱਠੀ ਇੱਥੇ ਲਾਣੀ ਆ, ਬਈ ਇਹਨਾਂ ਆਪਾਂ ਨਵਾਂ ਤਰੀਕਾ ਲੱਭਿਆ। ਸੋ ਭੱਠੀ ਲਾਉਂਦੇ ਨੇ, ਜਦੋਂ ਭੱਠੀ ਲਾਉਂਦੇ ਨੇ ਉਹਨਾਂ ਦੀ ਸਾਂਭ ਨਹੀਂ ਹੁੰਦੀ ਤਾਂ ਉਹ ਸਾਰੇ ਆਲੇ ਦੁਆਲੇ ਅੱਗ ਲੱਗ ਜਾਂਦੀ ਆ।
ਅੱਛਾ ਜੀ।
ਹਾਂ ਉਹ ਜਦੋਂ ਭੱਠੀ ਲੱਗਦੀ ਨਾ, ਉਹ ਭੱਠੀ ਲੱਗਦੀ ਆ ਤਾਂ ਉਹ ਤੋਤਾ ਵੀ ਆ ਜਾਂਦਾ, ਮੈਨਾ ਵੀ ਆ ਜਾਂਦੀ ਦੇਖਣ ਨੂੰ ਬਈ ਸਾਡੇ ਦਰਖਤ ਦੇ ਹੇਠਾਂ ਸਾਡੇ ਘਰ ਵਿਚ ਆਹ ਕੀ ਹੋ ਰਿਹਾ ਹੈ। ਉਹ ਸੂਰ ਵੀ ਆ ਜਾਂਦਾ, ਸ਼ੇਰ ਵੀ ਆ ਜਾਂਦਾ, ਬਈ ਦੇਖੀਏ ਸਹੀ ਵੀ ਜਿੱਥੇ ਅਸੀਂ ਆਉਂਦੇ ਜਾਂਦੇ ਆ ਤਾਂ ਉੱਥੇ ਹੁੰਦਾ ਕੀ ਆ, ਹੋ ਕੀ ਰਿਹਾ ਆ। ਉਹ ਜਦੋਂ ਲਾਗੇ ਆਉਂਦੇ ਨੇ ਉੱਥੇ ਬੰਦੇ ਵੀ ਹੁੰਦੇ ਨੇ, ਉਹ ਭੱਠੀ ਦਾ ਪੜਾਕਾ ਪੈਂਦਾ ਜੀ, ਸਾਰੇ ਪਾਸੇ ਅੱਗ ਫੈਲ ਜਾਂਦੀ ਆ, ਤਾਂ ਉਹ ਚਾਰੇ ਜੀ ਜਿਹੜੇ ਨੇ ਮਾਰੇ ਜਾਂਦੇ ਨੇ, ਸ਼ੇਰ ਵੀ ਮਾਰਿਆ ਜਾਂਦਾ, ਸੂਰ ਵੀ, ਤੋਤਾ ਵੀ ਤੇ ਮੈਨਾ ਵੀ। ਕਹਿੰਦੇ ਜਦੋਂ ਸਾਰਾ ਜਲ ਜਾਂਦਾ ਨਾ ਤੇ ਉਹ ਫਿਰ ਚਾਰਾਂ ਜਿਹੜੇ ਪੰਜ ਜਾਨਵਰਾਂ ਦੀ ਆਤਮਾ ਜਿਹੜੀ ਆ ਉਹ ਸ਼ਰਾਬ ਦੇ ਵਿਚ ਵੜ ਜਾਂਦੀ ਆ, ਫਿਰ ਆ ਜਾਂਦੀ ਆ।
ਠੀਕ ਹੈ ਜੀ।
ਹਾਂ ਤੇ ਹੁਣ ਇਸੇ ਕਰਕੇ ਕਹਿੰਦੇ ਜਦੋਂ ਬੰਦਾ ਦੋ ਪੈਗ ਲਾਉਂਦਾ ਨਾ ਤੇ ਉਹਦੀ ਫਿਰ ਜਿਹੜੀ ਮੈਨਾ ਦੀ ਆਤਮਾ ਹੁੰਦੀ ਆ ਉਹ ਜਾਗ ਪੈਂਦੀ ਆ ਬੰਦੇ ਦੇ ਅੰਦਰ,
ਪਿਆਰ ਮਿੱਠਾ,
ਉਹ ਮਿੱਠਾ ਮਿੱਠੇ ਫਿਰ ਗੱਲਾਂ ਕਰਨ ਲੱਗ ਪੈਂਦਾ ਆ ਹਨਾ, ਮਤਲਬ ਵਧੀਆ ਗੱਲਾਂ ਕਰਨ ਲੱਗ ਪੈਂਦਾ ਆ। ਤੇ ਇੱਦਾਂ ਫਿਰ ਉਹ ਮੈਨਾ ਦੀ ਆਤਮਾ ਉਹਦੇ ਅੰਦਰੋਂ ਬੋਲ ਰਹੀ ਹੁੰਦੀ ਆ। ਤੇ ਜਦੋਂ ਉਹ ਇੱਕ ਪੈਗ ਹੋਰ ਲਾਉਂਦਾ ਆ ਹਨਾ, ਤੀਜਾ ਪੈਗ ਲਾਉਂਦਾ, ਹੁਣ ਇੱਥੇ ਸ਼ੈਰੀ ਮਾਨ ਦਾ ਆਪਾਂ ਗੀਤ ਲਾ ਵੀ ਸਕਦੇ ਹਾਂ ਹਾਈਲਾਈਟ ਕਰਨ ਦੇ ਲਈ, ਤਿੰਨ ਪੈਗ ਹਨਾ। ਤੇ ਉਹ ਜਦੋਂ ਵੀ ਤੀਜਾ ਪੈਗ ਲਾਉਂਦਾ ਤਾਂ ਉਹਦੇ ਅੰਦਰ ਫਿਰ ਤੋਤੇ ਦੀ ਆਤਮਾ ਆ ਜਾਂਦੀ ਆ ਬੰਦੇ ਦੇ ਅੰਦਰ, ਉਹ ਮਤਲਬ ਇੱਕੋ ਗੱਲ ਤੇ ਫਿਰ ਰਿਪੀਟ ਲੱਗ ਜਾਂਦੀ ਆ, ਜਿੱਦਾਂ ਸ਼ੈਰੀ ਮਾਨ ਨੀ ਤਿੰਨ ਪੈਗ ਲਾ ਕੇ ਬੱਲੀਏ ਕਿੰਨੀ ਵਾਰੀ ਰਿਪੀਟ ਕਰੀ ਜਾਂਦਾ, ਉਹ ਇਸ ਕਰਕੇ ਉਹਦੇ ਅੰਦਰ ਤੋਤੇ ਦੀ ਆਤਮਾ ਆਈ ਹੁੰਦੀ ਆ ਉਸ ਗਾਣੇ ਚ। ਸੋ ਉਤੋਂ ਬਾਅਦ ਕਹਿੰਦੇ ਵੀ ਜੇ ਚੌਥਾ ਪੈਗ ਲਾਉਂਦਾ ਫੇਰ ਉੱਥੇ ਉਹਨੂੰ ਬੱਬੂ ਮਾਨ ਦਾ ਗੀਤ ਚੇਤੇ ਆ ਜਾਂਦਾ, ਚੌਥਾ ਪੈਗ ਲਾ ਕੇ ਤੇਰੀ ਬਾਂਹ ਫੜਦੀ, ਉਹ ਸ਼ੇਰ ਦੀ ਆਤਮਾ ਆ ਜਾਂਦੀ ਉਹਦੇ ਚ।
ਤੁਸੀਂ ਆਪਣੀ ਫੋਟੋਆਂ ਚੁਕਾਉਣੀ ਗੱਲ ਕੁਛ ਨੀ ਜੀ, ਸ਼ਾਮ ਤੱਕ ਵੀਡੀਓ ਬਣੀ
ਉਹ ਫਿਰ ਸ਼ੇਰ ਦਹਾੜਨ ਲੱਗ ਪੈਂਦਾ, ਫਿਰ ਉਹ ਬਾਂਹ ਫੜਦਾ ਜਾ ਜਾ ਕੇ ਹਨਾ ਤੇ ਕੁੱਟ ਖਾਣ ਦੇ ਪੂਰੇ ਮਤਲਬ ਲੱਛਣ ਹੁੰਦੇ ਆ ਉਹਦੇ ਅੰਦਰ, ਤਾਂ ਉਹ ਸ਼ੇਰ ਬਣ ਜਾਂਦਾ। ਹੁਣ ਬੰਦੇ ਪੁੱਛਦੇ ਵੀ ਜਿਹੜਾ ਸੂਰ ਮਰਿਆ ਸੀ ਉਹਦਾ ਕੀ ਹੋਇਆ ਫਿਰ, ਤੇ ਉਹਦੀ ਆਤਮਾ ਕਦੋਂ ਗਾਂਦੀ ਆ? ਉਹ ਕਹਿੰਦਾ ਵੀ ਜਦੋਂ ਪੰਜਵਾਂ ਪੈਗ ਲੱਗਦਾ ਨਾ, ਜਦੋਂ ਫਿਰ ਨਾਲੀ ਚ ਡਿੱਗਿਆ ਹੁੰਦਾ ਬੰਦਾ, ਫੇਰ ਤਾਂ ਕਹਿੰਦੇ ਪਤਾ ਹੀ ਆ, ਜਦੋਂ ਕੁੱਤੇ ਮੂੰਹ ਚੱਟਦੇ ਹੁੰਦੇ ਨਾਲੀ ਚ ਡਿੱਗਿਆ ਹੁੰਦਾ, ਗੰਦ ਆਲੇ ਦੁਆਲੇ ਸਾਰਾ ਲਿਬੜਿਆ ਹੁੰਦਾ ਹਨਾ, ਉੱਪਰ ਛੱਲਾਂ ਆਈਆਂ ਹੁੰਦੀਆਂ, ਕੱਪੜੇ ਵੀ ਲਬੇੜੇ ਹੁੰਦੇ ਆ, ਉਦੋਂ ਕਹਿੰਦਾ ਫਿਰ ਉਹਦੇ ਅੰਦਰ ਜਿਹੜੀ ਸੂਰ ਦੀ ਪੂਰੀ ਆਤਮਾ ਜਿਹੜੀ ਆ ਪ੍ਰਚੰਡ ਹੋ ਕੇ ਸਾਹਮਣੇ ਦਿਖਾਈ ਦੇ ਰਹੀ ਹੁੰਦੀ, ਉਹਨੂੰ ਕਈ ਵਾਰੀ ਤਾਂ ਗੱਡੇ ਦੇ ਪਾ ਕੇ ਵੀ ਘਰ ਨੂੰ ਲਿਆਉਣਾ ਪੈਂਦਾ ਹਨਾ, ਤੇ ਜਾਂ ਫਿਰ ਹੁਣ ਅੱਜ ਕੱਲ ਗੱਡੀਆਂ ਦੇ ਵਿੱਚ, ਗੱਡੀਆਂ ਦੇ ਵਿੱਚ ਕਾਰ ਚ ਨੀ ਕੋਈ ਬਿਠਾਲਦਾ ਸ਼ਰਾਬੀ ਨੂੰ, ਪਤਾ ਨੀ ਇਹਨੇ ਧੋਣ ਵਾਲੀ ਕਰ ਦੇਣੀ ਹਨਾ। ਤਾਂ ਲਓ ਜੀ ਫਿਰ ਇਸੇ ਖੁਸ਼ੀ ਚ ਹੋ ਜਾਵੇ ਫਿਰ ਸ਼ਹਿਰੀ ਮਾਨ ਦਾ ਤਿੰਨ ਪੈਗ ਗੀਤ
ਲਗਾ ਦਿਓ ਜੀ।
ਲਓ ਜੀ ਫਿਰ ਲਾਣਾ ਹੀ ਪੈਣਾ ਹੁਣ ਭਰਾਵਾ, ਕਿਤੇ ਗੁਰਜੰਟ ਸਿੰਘ ਸਾਨੂੰ ਤਲਬ ਨਾ ਕਰ ਲਵੇ। ਲਓ ਗੀਤ ਸੁਣਦੇ ਆ ਜੀ ਸ਼ਹਿਰੀ ਮਾਨ ਦਾ।
ਸਾਨੂੰ ਉਹਨਾਂ ਨੇ ਪਿਆਰ ਨਾ ਬਤੋਲ ਕੇ ਕੰਡਾ ਕੰਦੀ ਦਾ ਸਪੀਕਰਾਂ ਤੇ ਬੋਲ ਕੇ, ਸਾਨੂੰ ਉਹਨਾਂ ਨੇ ਪਿਆਰ ਨਾ ਬਤੋਲ ਕੇ ਕੰਡਾ ਕੰਦੀ ਦਾ ਸਪੀਕਰਾਂ ਤੇ ਬੋਲ ਕੇ, ਬਹਿ ਕੇ ਰੁੱਤੀ ਥੱਲੇ ਜ਼ਿੰਦਗੀ ਦੇ ਬੋਰੀ ਨੂੰ ਯਾਰ ਲੁੱਟਦੇ ਨੇ ਮੌਜਾਂ ਦਿਲ ਖੋਲ ਕੇ, ਕਿਲਾ ਕੇ ਤਿੰਨ ਪੈਗ ਬੱਲੀਏ ਪੰਗੜੇ ਗੱਡੀ ਦੀ ਡਿੱਗੀ ਖੋਲ ਕੇ, ਕਿਲਾ ਕੇ ਤਿੰਨ ਪੈਗ ਬੱਲੀਏ
ਦੇਖਿਆ ਫਿਰ ਗੁਰਸੇਵ ਸਿੰਘ ਕਿੱਦਾਂ ਮਤਲਬ ਤੋਤੇ ਦੀ ਆ ਰਹੀ ਨਾ ਪੈਗ ਬੱਲੀਏ ਪੈਗ ਬੱਲੀਏ ਹੋ ਰਿਹਾ ਨਾ ਕੰਮ,
ਬਸ ਇੱਕੋ ਗੱਲ ਤੇ ਗਰਾਰੀ ਅੜੀ,
ਇੱਕੋ ਗੱਲ ਤੇ ਗਰਾਰੀ ਅੜ ਜਾਂਦੀ ਨਾ ਫਿਰ। ਤੇ
ਗਾਣੇ ਤੇ ਨੀ ਭਾਜੀ, ਇੱਕ ਮੈਂ ਹੋਰ ਤੁਹਾਡੇ ਨਾਲ ਗੱਲ ਸ਼ੇਅਰ ਕਰਨੀ ਚਾਹੁੰਦਾ, ਗਰਾਰੀ ਅੜ ਜਾਂਦੀ ਹੈ ਫਿਰ ਜੂਏ ਚ ਵੀ ਅੜ ਜਾਂਦੀ ਲੋਕਾਂ ਦੀ ਨਾ।
ਅੱਛਾ,
ਸਾਂਝੀ ਕੀਤੀ ਆਪਣੇ ਕੁਲਦੀਪ ਕੌਰ ਜੀ ਨੇ, ਕਹਿੰਦੇ ਸਾਊਦੀ ਸ਼ਹਿਜ਼ਾਦਾ ਸਾਊਦੀ ਅਰਬ ਦਾ ਸ਼ਹਿਜ਼ਾਦੇ ਨੇ ਜੂਏ ਚ ਹਾਰ ਗਿਆ $35 ਕਰੋੜ ਤੇ 5 ਪਤਨੀਆਂ।
ਅੱਛਾ,
ਹਾਂਜੀ
ਹਾਂਜੀ, ਮੈਂ ਇਹ ਖਬਰ ਪੜ੍ਹੀ ਸੀ ਵੈਸੇ ਕਿ 3.5 ਮਿਲੀਅਨ ਹੁੰਦਾ ਜੀ ਡਾਲਰ ਇਹ 35 ਕਰੋੜ ਤਾਂ 35 ਕਰੋੜ ਡਾਲਰ ਹਾਰ ਗਿਆ ਤੇ 5 ਪਤਨੀਆਂ ਇਹ ਤਾਂ ਸੱਚੀ ਕਲਯੁਗ ਆ ਰਿਹਾ ਉਦਾਂ ਕਹਿੰਦੇ ਦੁਆਪਰ ਯੁੱਗ ਦੇ ਵਿਚ ਪਾਂਡਵ ਹਾਰੇ ਸੀ 5 ਜਣੇ 1 ਪਤਨੀ ਤੇ ਇਹ 1 ਪਤੀ 5 ਪਤਨੀਆਂ ਹਾਰ ਗਿਆ ਬਾਕੀ ਕਲਯੁਗ ਹੈ ਤੇ ਮੈਨੂੰ ਲੱਗਦਾ ਇਹ ਵੀ ਇਹਦੇ ਅੰਦਰ ਵੀ ਇਹ 6 ਪੈਗ ਲਾ ਲਏ ਹੋਣੇ ਸੂਰ ਤੋਂ ਵੀ ਕਾਂ ਦੀ ਸੁਰਤ ਇਹਦੇ ਅੰਦਰ ਆ ਗਈ ਹੋਣੀ ਸ਼ਹਿਜ਼ਾਦੇ ਅੰਦਰ ਤਾਂ ਔਖਾ ਕੰਮ ਹੈ ਜੀ ਕਸੀਨੋ ਦੇ ਵਿਚ ਜੂਆ ਤੇ ਸ਼ਰਾਬ ਇਹ ਦੋਨੋ ਚੀਜ਼ਾਂ ਦਾ ਸੁਮੇਲ ਹੈ ਤੇ ਕਲਯੁਗ ਭਰਪੂਰ ਹੈ ਅਸੀਂ ਪਹਿਲਾਂ ਵੀ ਕਈ ਵਾਰੀ ਇਹ ਸਟੋਰੀ ਦੱਸੀ ਆ ਕਿ ਜਦੋਂ ਕਲਯੁਗ ਜਿਹੜਾ 5 ਥਾਂ ਤੇ ਜ਼ਿਆਦਾ ਭਰਪੂਰ ਹੁੰਦਾ ਆ ਉਨ੍ਹਾਂ ਦੇ ਵਿਚ ਜਿੱਥੇ ਮਤਲਬ ਜੂਆ ਖਾਨਾ ਤੇ ਸ਼ਰਾਬ ਹੋਵੇ ਦੋ ਚੀਜ਼ਾਂ ਇਹ ਜ਼ਰੂਰ ਹੈ ਉੱਥੇ ਕਲਯੁਗ ਨੇ ਹੋਣਾ ਹੀ ਹੋਣਾ ਆ ਸੋ ਕਲਯੁਗ ਹੁੰਦਾ ਕਿੱਥੇ ਨੀ ਜੀ ਉਹ ਗੁਰੂ ਘਰਾਂ ਚ ਨਹੀਂ ਹੁੰਦਾ ਜਦੋਂ ਜਿੱਥੇ ਸਤਸੰਗ ਹੁੰਦਾ ਹੋਵੇ ਉੱਥੇ ਕਲਯੁਗ ਨਹੀਂ ਹੁੰਦਾ ਜਿੱਦਾਂ ਹੀ ਕਹਿੰਦੇ ਪ੍ਰਸ਼ਾਦ ਵੰਡ ਹੁੰਦਾ ਕਲਯੁਗ ਆ ਜਾਂਦਾ ਲੋਕੀ ਗੱਲਾਂ ਕਰਨ ਲੱਗ ਜਾਂਦੇ ਲਓ ਜੀ ਆਪਾਂ ਮੈਸੇਜ ਅੱਗੇ ਗਾਂਹ ਤੋਰਦੇ ਆ ਤੇ
ਜਗਵੀਰ ਸਿੰਘ ਆਪਣੇ ਜਗਵੀਰ ਸਿਡਨੀ ਤੋਂ ਜੁੜੇ ਆ ਜੀ ਉਹ ਕਹਿ ਰਹੇ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਬੁਲਾ ਰਹੇ ਆ ਤੇ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਉਹ ਕਹਿ ਰਹੇ ਕਹਿੰਦੇ ਭਾਜੀ ਗਾਣੇ ਦਾ ਫਰਕ ਤਾਂ ਪੈਂਦਾ ਆ ਕਿਉਂਕਿ ਸਾਡੇ ਏਰੀਏ ਜੀ ਕਹਿੰਦੇ ਕਿਸੇ ਨੂੰ ਜਿਹੜੇ ਬੁਲਟ ਦੇ ਪਟਾਕਿਆਂ ਦਾ ਪਤਾ ਨੀ ਸੀ ਗਾਣਾ ਆਉਣ ਤੋਂ ਬਾਅਦ ਤਾਂ ਬੱਚੇ ਵੀ ਪਟਾਕੇ ਵਜਾਉਣ ਲੱਗ ਪਏ ਤੇ ਉਹਨਾਂ ਨੂੰ ਪਤਾ ਲੱਗ ਗਿਆ ਪਟਾਕੇ ਕਿਹੜੀ ਹੈ ਨਾ ਗੱਲ ਹੋ ਰਹੀ ਆ
ਠੀਕ ਆ
ਤੇ ਜਿਹੜੀ ਚੀਜ਼ ਬੰਦੇ ਨੂੰ ਪਤਾ ਨਾ ਹੁੰਦੀ ਕਹਿੰਦੇ ਉਹਦੀ ਭੁੱਖ ਨੀ ਹੁੰਦੀ
ਦੇਖੋ ਇਹ ਗੱਲ ਹੈਗੀ ਆ ਹੁਣ ਆਪਾਂ ਕੋਈ ਵੀ ਵਧੀਆ ਗੀਤ ਗਾਉਂਦੇ ਆ ਵਧੀਆ ਵਿਚਾਰ ਦਿੰਦੇ ਆ ਤੇ ਉਹ ਐਜੂਕੇਸ਼ਨ ਹੀ ਆ ਇੱਕ ਸਮਾਂ ਇਹ ਹੁੰਦਾ ਸੀਗਾ ਕਿ ਲੋਕੀ ਕਹਿੰਦੇ ਹੁੰਦੇ ਸੀ ਘਰ ਦੇ ਵਿਚ ਮਹਾਭਾਰਤ ਰੱਖਣਾ ਪਾਪ ਹੈ ਰੱਖਣਾ ਨੀ ਚਾਹੀਦਾ ਪੜ੍ਹਨਾ ਹੀ ਨੀ ਚਾਹੀਦਾ ਕਿਉਂਕਿ ਉਸ ਦੇ ਵਿਚ ਪਰਿਵਾਰ ਦੇ ਵਿਚ ਜਿਹੜੀਆਂ ਪਰੇਸ਼ਾਨੀਆਂ ਆਉਂਦੀਆਂ ਨੇ ਛਲ ਕਪਟ ਉਹ ਇਹਨਾਂ ਨੂੰ ਚੰਗਾ ਨੀ ਸਮਝਿਆ ਗਿਆ ਸੀ ਤੇ ਉਹ ਕਹਿੰਦੇ ਜਦੋਂ ਆਪਾਂ ਨੂੰ ਇਹ ਪੜਾਂਗੇ ਤਾਂ ਸਮਝ ਆਜੂਗੀ ਸਾਰੇ ਪਰਿਵਾਰਕ ਮੈਂਬਰਾਂ ਨੂੰ ਫੇਰ ਆਪਸ ਦੇ ਵਿਚ ਇੱਕ ਦੂਜੇ ਨਾਲ ਛਲ ਕਪਟ ਕਰਨਗੇ ਲੜਨਗੇ ਘੁਲਣਗੇ ਇਸ ਕਰਕੇ ਆਪਾਂ ਲਿਆਉਣਾ ਹੀ ਨੀ ਘਰ ਦੇ ਵਿਚ
ਜੀ
ਹੁਣ ਅਸੀਂ ਜਿਹੜੇ ਸੀਰੀਅਲ ਦੇਖਦੇ ਆ ਸਮੱਸਿਆ ਕਿਉਂ ਆ ਰਹੀ ਹੈ ਜਿਹੜੇ ਸੀਰੀਅਲ ਆ ਰਹੇ ਆ ਉਹ ਜੋ ਨਾ ਸੋਚ ਜਿਹੜੇ ਬੰਦਿਆਂ ਨੂੰ ਪਤਾ ਵੀ ਨਹੀਂ ਹੁੰਦੀਆਂ ਤੀਵੀਆਂ ਨੂੰ ਗੱਲਾਂ ਉਹ ਵੀ ਉਹ ਸੀਰੀਅਲ ਦੇ ਰਾਹੀਂ ਉਹਨੂੰ ਸਮਝਾ ਦਿੰਦੇ ਆ ਜਿੱਥੇ ਉਹਨਾਂ ਦਾ ਸੂਤ ਲੱਗਦਾ ਉਹ ਟ੍ਰਿਕ ਫਿਰ ਉਹਨਾਂ ਨੂੰ ਪਹਿਲਾਂ ਹੀ ਆਉਂਦਾ ਹੁੰਦਾ ਉਹ ਲਾਗੂ ਕਰ ਦਿੰਦੇ ਨੇ ਹਾਂ ਇਹ ਇੱਕ ਪ੍ਰੋਬਲਮ ਹੈ ਕਿ ਉਦਾਂ ਦਾ ਮਟੀਰੀਅਲ ਤੁਸੀਂ ਪੜ੍ਹੋ ਜਿੱਦਾਂ ਦਾ ਤੁਸੀਂ ਹੋਣਾ ਚਾਹੁੰਦੇ ਆ ਸੋ ਜੋ ਇੰਗਲਿਸ਼ ਦੀ ਕਹਾਵਤ ਹੈ ਮੈਂ ਬਾਈਬਲ ਦੇ ਵਿੱਚੋਂ ਹੀ ਆ ਮੈਨ ਇਜ਼ ਵਟ ਹੀ ਥਿੰਕ ਜੋ ਬੰਦਾ ਸੋਚਦਾ ਹੈ ਨਾ ਉਹ ਉਹੀ ਹੁੰਦਾ ਹੈ ਸੋ ਜੇ ਤੁਸੀਂ ਆਪਣੀ ਸੋਚ ਵਧੀਆ ਪੜ੍ਹਦੇ ਹੋ ਦੇਖਦੇ ਹੋ ਵਧੀਆ ਬੰਦਿਆਂ ਨਾਲ ਰਹਿੰਦੇ ਹੋ ਤਾਂ ਹੀ ਕਹਿੰਦੇ ਆ ਕਿ ਕੱਚੜਿਆਂ ਸੰਗ ਤੋੜ ਹਨਾ ਢੂੰਡ ਸੱਜਣ ਹਨਾ ਤਾਂ ਕਿ ਵਧੀਆ ਕੰਪਨੀ ਦੇ ਵਿਚ ਰਹੀਏ ਵਧੀਆ ਗੱਲਾਂ ਅਸੀਂ ਸਿੱਖੀਏ ਤੇ ਪੈਂਦਾ ਜੀ ਬਹੁਤ ਫਰਕ ਪੈਂਦਾ ਗਾਣਿਆਂ ਦਾ ਵੀ ਪੈਂਦਾ ਗੁਰਬਾਣੀ ਦਾ ਵੀ ਪੈਂਦਾ ਬਹੁਤ ਵੱਡੇ ਵੱਡੇ ਕਠੋਰ ਮਨ ਜਿਹੜੇ ਆ ਗੁਰਬਾਣੀ ਸੁਣ ਕੇ ਉਹ ਨਰਮ ਹੋ ਜਾਂਦੇ ਨੇ ਤੇ ਇਧਰ ਨੂੰ ਲੱਗ ਜਾਂਦੇ ਨੇ ਸੋ ਇਹ ਪੈਂਦਾ ਜੀ ਫਰਕ ਤੁਹਾਡੇ ਨਾਲ ਸਹਿਮਤ ਆ ਜੀ ਜਗਵੀਰ ਜੀ ਤੇ ਸੁਰਜੀਤ ਸੰਧੂ ਵੀ ਹੱਸ ਰਹੇ ਨੇ ਹੁਣ
ਸਾਡੀਆਂ ਗੱਲਾਂ ਸੁਣ ਕੇ ਗੱਲਾਂ ਸੁਣ ਕੇ ਵੀ ਹੱਸ ਰਹੇ ਨੇ ਤੇ ਉਹਨੇ ਆਪਣੇ ਨਾਲ ਬ੍ਰੇਕਿੰਗ ਨਿਊਜ਼ ਵੀ ਸਾਂਝੀ ਕੀਤੀ ਆ ਸੋ ਕਹਿੰਦੇ ਜੀ ਪਾਕਿਸਤਾਨ ਵੱਲੋਂ ਕਸ਼ਮੀਰ ਬਦਲੇ ਸੁਰਾਂ ਦੇ ਬਾਦਸ਼ਾਹ ਹਰਮਨ ਚੀਮਾ ਮੰਗੇ ਜਾਣ ਤੇ ਪੰਜਾਬ ਸਰਕਾਰ ਦੀ ਪੂਰੀ ਨਾ ਕਿਹਾ ਦੁੱਧ ਮੰਗੋ ਤੋ ਪਨੀਰ ਦੇਗੇ ਚੀਮਾ ਮੰਗੋ ਤੋ ਚੀਰ ਦੇਗੇ ਡਿਮਾਂਡ ਬਹੁਤ ਵੱਧ ਚੁੱਕੀ ਹਾਂਜੀ ਤੇ ਅੱਗੇ ਆਪਣੇ ਨਾਲ ਜੀ ਅਮਨਦੀਪ ਸਿੰਘ ਪੰਨੂ ਜੁੜੇ ਆ ਪ੍ਰੋਗਰਾਮ ਦੇ ਵਿਚ ਤੇ ਸਵਾਗਤ ਕਰਦੇ ਇਹਨਾਂ ਦਾ ਪ੍ਰੋਗਰਾਮ ਵਿਚ ਕਹਿੰਦੇ ਭਾਜੀ ਇੰਡੀਆ ਵਿਚ ਲੋਕ ਫੈਂਸੀ ਪੀਂਦੇ ਸੀ ਆਸਟ੍ਰੇਲੀਆ ਜਾ ਕੇ ਉਹਨੇ ਬ੍ਰਾਂਡ ਦੱਸਿਆ ਮੈਂ ਕਹਿੰਦਾ ਜਿਹੜੇ ਨਹੀਂ ਪੀਂਦੇ ਸ਼ਹਿਰ
ਬਚੇ ਆਪਾਂ ਨਾ ਹੀ ਦੱਸੀਏ ਫਿਰ ਐਵੇਂ ਫੈਂਸੀ ਵਾਲਾ
ਔਖਾ ਇੱਥੇ ਆ ਕੇ ਵੀ ਲੱਭ ਲਿਆ ਉਹਨੇ ਜਿਹੜੀ ਲੱਭ ਲਿਆ ਇੱਥੇ ਵੀ ਆਪਣਾ ਨਸ਼ਾ ਪਤਾ
ਟੈਕਨੋਲੋਜੀ ਆ ਗਈ ਆ
ਟੈਕਨੋਲੋਜੀ ਆ ਗਈ ਹੈ ਜੀ ਦੁਨੀਆਂ ਚੰਦ ਤੇ ਪਹੁੰਚ ਚੁੱਕੀ ਹੈ ਤੇ ਹਰਦੀਪ ਸਿੰਘ ਸੰਧੂ ਆਪਣੇ ਨਾਲ ਪ੍ਰੋਗਰਾਮ ਦੇ ਵਿਚ ਜੁੜੇ ਨੇ ਜੁਆਇਨ ਕੀਤਾ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਪ੍ਰੋਗਰਾਮ ਕਹਿੰਦੇ ਜੀ ਵਧੀਆ ਚੱਲ ਰਿਹਾ ਤੇ ਗ੍ਰਿਫਤ ਗੌਰਮਿੰਟ ਕੋਈ ਪੰਡਿਤ ਜੀ
ਹਾਂਜੀ ਕਹਿੰਦੇ ਗ੍ਰਿਫਤ ਮਿਲਾਂਗੇ ਜੀ
ਗ੍ਰਿਫਤ ਮਿਲਣ ਦਾ ਕਰ ਰਹੇ ਜੀ ਜ਼ਰੂਰ ਪਹੁੰਚ ਰਹੇ ਜੀ ਸਾਡੇ
ਤੇ ਉਹ ਮਿੰਟੂ ਬਾਜ ਨੂੰ ਕਹਿ ਰਹੇ ਉਹਨਾਂ ਤੋਂ ਇੱਕ ਸਟਾਲ ਲੈ ਲਓ ਗ੍ਰਿਫਤ ਵਾਲਿਆਂ ਤੋਂ ਪੰਡਿਤ ਦਾ ਹੱਥ ਦੇਖਣ ਦਾ ਹਾਂਜੀ ਹਾਂਜੀ ਕਹਿੰਦੇ ਬਹੁਤ ਬਿਜ਼ੀ ਸਟਾਲ ਲੈਣਾ ਮਿੰਟੂ ਭਾਜੀ ਦਾ
ਠੀਕ ਹੈ ਜੀ ਚਲੋ ਠੀਕ ਹੈ ਭਾਜੀ ਤੁਸੀਂ ਸਾਥ ਵੀ ਦੇ ਸਕਦੇ
ਹਾਂਜੀ ਹਾਂਜੀ
ਪਰਖੀਆਂ ਤੁਸੀਂ ਕੱਟੀ ਜਾਇਓ
ਹਾਂਜੀ
ਆਪਣਾ ਜੀ ਕੁਲਵਿੰਦਰ ਸਿੰਘ ਧਾਲੀਵਾਲ ਗੋਲਡ ਕੋਸਟ ਤੋਂ ਅੱਛਾ ਜੀ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਹੈ ਜੀ
ਹਾਂਜੀ
ਕਹਿ ਰਹੇ ਜੀ ਮੋਰ ਤਾਂ ਪਹਿਲਾਂ ਪਾਈ ਜਾਂਦਾ ਆ ਸਰ ਠੀਕ ਹੈ ਜੀ
ਹਾਂਜੀ ਉਹ ਕਹਿੰਦੇ ਭੇਜ ਦਿਓ ਐਡਲੇਟ ਕਮਰਾ ਤਾਂ ਮਿੰਟੂ ਭਾਜੀ ਦੇ ਦੇਣਗੇ ਹਾਂਜੀ ਇਹ ਇਧਰ ਭਿੰਦਰ ਕਿਸ਼ਨਪੁਰੀਆ ਕਹਿ ਰਹੇ ਨੇ ਕਿ ਕਹਿੰਦੇ ਸਿੱਧੂ ਸਾਹਿਬ ਮੇ ਬੀ ਜਿਹੜਾ ਸੱਪ ਸੀ ਉਸ ਨੂੰ ਸ਼ੇਸ਼ਨਾਗ ਕਹਿੰਦੇ ਸੀ ਹਾਂਜੀ ਹਾਂਜੀ ਸ਼ੇਸ਼ਨਾਗ ਮੈਂ ਬਹੁਤੀ ਡਿਟੇਲ ਚ ਨਹੀਂ ਗਿਆ ਉਹ ਸ਼ੇਸ਼ਨਾਗ ਹੀ ਸੀਗਾ ਤੇ ਦਲਜੀਤ ਸਿੰਘ ਵੀ ਮਹਿਤਾ ਚੌਂਕ ਵਾਲੇ ਉਹ ਵੀ ਚੁਟਕਲਾ ਸਾਂਝੀ ਕਰ ਰਹੇ ਨੇ ਕਹਿੰਦੇ ਟੀਚਰ ਨੇ ਸ਼ਰਾਬ ਦੇ ਬਾਰੇ ਗਲਾਸ ਚ ਇੱਕ ਇਨਸੈਕਟ ਪਾਇਆ ਤੇ ਕੀੜਾ ਤੇ ਉਹ ਮਰ ਗਿਆ। ਫੇਰ ਸਟੂਡੈਂਟ ਨੂੰ ਪੁੱਛਿਆ ਕਿ ਕੀ ਸਮਝੇ, ਸਟੂਡੈਂਟ ਕਹਿੰਦੇ ਅਸੀਂ ਸਮਝ ਗਏ ਸਰ, ਸ਼ਰਾਬ ਪੀਣ ਨਾਲ ਪੇਟ ਦੇ ਸਾਰੇ ਕੀੜੇ ਮਰ ਜਾਂਦੇ ਨੇ। ਠੀਕ ਹੈ ਜੀ, ਠੀਕ ਹੈ। ਸੋ ਬਹੁਤ ਵਧੀਆ ਮੈਸੇਜ ਭੇਜ ਰਹੇ ਨੇ ਸੁਖਦੀਪ ਰਿਆੜ, ਕੋਵਰਮ ਵਾਲੇ ਬੜੀ ਉੱਚੀ ਉੱਚੀ ਹੱਸ ਰਹੇ ਨੇ, ਤੇ ਤਰਸੇਮ ਰਟੋਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਉਹ ਜੀ ਇਗਨੋਰ ਕਰ ਦਿਆ ਕਰੋ ਜਿਹੜਾ ਇੱਕ ਉਹਦੇ ਨਾਂ ਦਾ ਮੈਸੇਜ ਆਉਂਦਾ ਆ। ਗੁਰਸ਼ਰਨ ਸਿੰਘ ਉਹਨਾਂ ਦਾ ਮੈਸੇਜ ਪੜੋ ਜੀ ਤੁਸੀਂ।
ਹਾਂਜੀ, ਗੁਰਸ਼ਰਨ ਸਿੰਘ ਹਾਂਜੀ, ਗੁਰਸ਼ਰਨ ਸਿੰਘ ਜੀ ਕਹਿੰਦੇ ਪ੍ਰੋਗਰਾਮ ਇੰਜੋਏ ਕਰ ਰਹੇ ਪਹਿਲਾਂ ਤਾਂ
ਜੀ,
ਕਰ ਰਹੇ ਕਹਿੰਦੇ ਸਮੁੰਦਰ ਮੰਥਨ ਦੀ ਵੇਟ ਕਰ ਰਹੇ ਆ ਜੀ, ਨਿਕਲੂ ਵਿਚੋ ਕੀ ਨਿਕਲੂ ਵਿਚੋ ਜੀ, ਜਿਉਂ
ਜੀ ਜੀ
ਹਾਂਜੀ ਕਰਿਓ ਜੀ, ਮੈਂ ਫਸ ਜਾਂਦਾ ਜੀ ਅੰਗਰੇਜ਼ੀ ਪੰਜਾਬੀ ਚ।
ਹਾਂਜੀ, ਕਹਿੰਦੇ ਨੇ ਕਿ ਸਮੁੰਦਰ ਮੰਥਨ ਦੀ ਵੇਟ ਕਰ ਰਹੇ ਜੀ, ਉਹ ਮਤਲਬ ਸਮੁੰਦਰ ਮੰਥਨ ਆਪਾਂ ਕਰਤਾ ਜੀ, ਤੇ ਉਹ ਕੰਪਨੀ ਦੀ ਗੱਲ ਕਰ ਰਹੇ ਆ ਜਿਹੜੀ ਦਵਾਈ ਦੀ ਗੱਲ ਕਰ ਰਹੇ ਸੀ ਨਾ, ਉਹ ਆਪਾਂ ਨਾਂ ਨੀ ਲੈਣਾ, ਆਪਾਂ ਦੱਸਣਾ ਨੀ ਹੈਗਾ। ਹਾਂਜੀ, ਕਹਿੰਦੇ ਕਿ ਮੈਂ ਉਸ ਕੰਪਨੀ ਦੇ ਨਾਲ ਕੰਮ ਕਰ ਰਿਹਾ ਸੀ, ਮੰਗਵਾ ਦਿੰਦੇ ਆ ਜੀ ਤੁਹਾਨੂੰ ਸਿੱਧੂ ਸਾਹਿਬ, ਤੁਹਾਨੂੰ ਕਹਿੰਦੇ ਜੇ ਤੁਸੀਂ ਮਿਸ ਕਰ ਰਹੇ ਹੋ ਉਸ ਦਵਾਈ ਨੂੰ। ਨਹੀਂ ਜੀ, ਮੈਂ ਕਦੇ ਉਹ ਪੀਤੀ ਨੀ ਹੈਗੀ, ਤੇ ਬਾਕੀ ਇਹ ਆ ਵੀ ਮੈਂ ਆਪਾਂ ਛੋਟੀਆਂ ਮੋਟੀਆਂ ਪੀਂਦੇ ਹੀ ਨੀ ਜੀ, ਮੇਰੇ ਬਹੁਤ ਵੱਡੇ ਵੱਡੇ ਆਪਰੇਸ਼ਨ ਹੋਏ, ਤਾਂ ਮੋਰਫਿਨ ਤੋਂ ਹੇਠਾਂ ਉਤਰਦੇ ਨੀ ਕਦੇ। ਸੋ ਇਹ ਵੀ ਇੱਕ ਗੱਲ ਤੇ ਧਨੀ ਕਹਿ ਰਹੇ ਨੇ ਕਿ ਪੰਜ ਪੈਗ ਦੇ ਨਾਲ ਹੁੰਦਾ ਭਾਜੀ ਘੱਟੋ ਘੱਟ 10 ਪੈਗ ਲਾ ਕੇ ਬੰਦਾ ਬਣ ਜਾਂਦਾ ਜੀ ਸੂਰ। ਤੇ ਚਲੋ, ਜਗਤਾਰ ਗਿੱਲ ਭਾਜੀ ਕਹਿ ਰਹੇ ਨੇ ਕਿ ਗ੍ਰੰਥ ਦਾ ਚਿੱਤਰੋਪਖਿਆਨ ਕੀ ਸਿਖਾਉਂਦਾ ਹੈ, ਜੇ ਮਹਾਂਭਾਰਤ ਗਲਤ ਗੱਲਾਂ ਸਿਖਾਉਂਦਾ ਹੈ ਤਾਂ ਦਸਮ ਗ੍ਰੰਥ ਦਾ ਚਰਿੱਤਰੋਪਖਿਆਨ ਕੀ ਸਿਖਾਉਂਦਾ ਹੈ। ਦੇਖੋ ਇਹ ਬੜਾ ਸੰਜੀਦਾ ਮਾਮਲਾ ਹੈ, ਤੇ ਮੈਂ ਤਾਂ ਇਹੀ ਕਹਿੰਦਾ ਹੁੰਦਾ ਕਿ ਜਿਹੜੇ ਮੈਨੂੰ ਕਈ ਵਾਰੀ ਗੁਰਸੇਵਕ ਬਹੁਤ ਸਰੋਤਿਆਂ ਨੇ ਪੁੱਛਿਆ, ਸਾਡੇ ਗੁਰਸਿੱਖਾਂ ਨੇ ਪੁੱਛਿਆ ਕਿ ਤੁਸੀਂ ਦਸਮ ਗ੍ਰੰਥ ਦਾ ਪਾਠ ਕੀਤਾ ਜਾਂ ਪੜ੍ਹਿਆ ਜਾਂ ਕੁੱਕ ਕੀਤਾ, ਮੇਰੇ ਕੋਲ ਪਏ ਨੇ ਸਾਰੇ ਟੀਕੇ ਪਏ ਨੇ, ਮੈਂ ਪੜ੍ਹਿਆ ਆ, ਐਸੀ ਗੱਲ ਨਹੀਂ ਹੈਗੀ, ਪਰ ਮੇਰੇ ਕੋਲ ਵੇਦ ਵੀ ਪਏ ਨੇ ਸਾਰੇ ਤਕਰੀਬਨ, ਮੈਂ ਉਪਨਿਸ਼ਟ ਵਗੈਰਾ ਕਾਫੀ ਮਟੀਰੀਅਲ ਪਿਆ ਮੇਰੇ ਕੋਲ, ਮੈਂ ਪੜ੍ਹਿਆ ਘੋਖਿਆ ਆ, ਪਰ ਜਿਹੜਾ ਜਿਹੜੀ ਸੰਤੁਸ਼ਟੀ ਮੈਨੂੰ ਗੁਰੂ ਗ੍ਰੰਥ ਸਾਹਿਬ ਤੋਂ ਹੈ, ਮੈਨੂੰ ਲੱਗਦਾ ਨੀ ਕਿ ਮੈਨੂੰ ਹੋਰ ਕੋਈ ਪੜ੍ਹਨ ਦੀ ਜ਼ਿਆਦਾ ਲੋੜ ਪੈਂਦੀ ਹੈ, ਮੈਂ ਦੂਜਾ ਸਾਹਿਤ ਵੀ ਬਹੁਤ ਘੱਟ ਪੜ੍ਹਦਾ, ਬਹੁਤ ਘੱਟ। ਸੋ ਮੇਰੀ ਜਿਹੜੀ ਤਸੱਲੀ ਆ, ਰੂਹ ਦੀ ਤਸੱਲੀ ਆ, ਉਹ ਗੁਰੂ ਗ੍ਰੰਥ ਸਾਹਿਬ ਨੇ ਕਰਵਾਈ ਹੋਈ ਆ, ਕਰਵਾ ਵੀ ਰਹੇ ਨੇ, ਜਿੰਨਾ ਜਿੰਨਾ ਅਸੀਂ ਘੋਖੇ ਜਾਂਦੇ ਉਨਾ ਉਨਾ ਡੂੰਘਾ ਹੋਰ ਪਰਤਾਂ ਜਿਹੜੀਆਂ ਨੇ ਸਾਡੇ ਸਾਹਮਣੇ ਗੁਰੂ ਸਾਹਿਬ ਲਿਆਈ ਜਾ ਰਹੇ ਨੇ। ਸੋ ਜਿਹੜੇ ਮਤਲਬ ਇਸ ਤਰ੍ਹਾਂ ਦੀਆਂ ਅਗਰ ਕਹਾਣੀਆਂ, ਮਹਾਂਭਾਰਤ ਦੀ ਕਹਾਣੀ ਆ, ਮੈਂ ਤੁਹਾਨੂੰ ਪੁਰਾਣੀ ਗੱਲ ਦੱਸਦਾ, ਮੈਂ ਆਪਣੇ ਦਾਦੇ ਪੜਦਾਦਿਆਂ ਦੀ ਗੱਲ ਦੱਸਦਾ, ਤੇ ਉਹ ਹਾਂਜੀ ਮੈਂ ਸਾਡੇ ਘਰੇ ਮਤਲਬ ਭਾਗਵਤ ਗੀਤਾ ਦੀਆਂ ਜਿਹੜੀਆਂ ਕਥਾਵਾਂ ਨੇ ਉਹਦਾ ਪਾਠ ਕਰਵਾਉਂਦੇ ਹੁੰਦੇ ਸੀ, ਪਾਠ ਨਹੀਂ ਸੀ ਕਰਵਾਉਂਦੇ, ਦੁਪਹਿਰ ਨੂੰ ਬੀਬੀਆਂ ਲੇਡੀਜ਼ ਸੁਣ ਕੇ ਜਿੱਦਾਂ ਸੁਣਦੀਆਂ ਹੁੰਦੀਆਂ ਸੀ ਮੇਰੇ ਮਦਰ ਤੋਂ, ਮੇਰੇ ਤਾਇਆ ਜੀ ਤੋਂ ਆਲੇ ਦੁਆਲੇ ਦੀ, ਤੇ ਉਹਦੀਆਂ ਫਿਰ ਗੱਲਾਂ ਚੱਲਦੀਆਂ ਰਹਿੰਦੀਆਂ ਹੁੰਦੀਆਂ ਸੀ, ਤੇ ਉਹ ਪਰ ਉਹ ਮਹਾਂਭਾਰਤ ਨੇ, ਕਹਿੰਦੇ ਮਹਾਂਭਾਰਤ ਨਹੀਂ ਲਿਆਉਣਾ ਕਿਉਂਕਿ ਮਹਾਂਭਾਰਤ ਦੇ ਵਿਚ ਸਾਰੇ ਜਿਹੜੇ ਇੱਕ ਪਰਿਵਾਰ ਦੇ ਵਿਚ ਟ੍ਰਿਕ ਹੈ ਉਹ ਦੱਸੇ ਹੋਏ ਨੇ ਵੀ ਕਿਸ ਤਰ੍ਹਾਂ ਟੱਬਰ ਖਰਾਬ ਹੁੰਦੇ ਨੇ, ਕਿੱਦਾਂ ਛਲ ਕਪਟ ਹੁੰਦੇ ਨੇ। ਸੋ ਉਸ ਕਰਕੇ ਮਹਾਂਭਾਰਤ ਨੂੰ ਕਹਿੰਦੇ ਇਜਾਜ਼ਤ ਨਹੀਂ ਸੀਗੀ ਵੀ ਘਰਾਂ ਦੇ ਵਿਚ ਨਹੀਂ ਲੈ ਕੇ ਆਉਣਾ। ਸੋ ਇੱਥੋਂ ਤੱਕ ਲੋਕ ਆਪਣੀ ਪ੍ਰੋਟੈਕਸ਼ਨ ਕਰਦੇ ਸੀ, ਤੇ ਅਸੀਂ ਉਹਨਾਂ ਲੋਕਾਂ ਨੂੰ ਕਹਿ ਰਹੇ ਸੀ ਕਹਿੰਦੇ ਆ ਕਿ ਉਹ ਅਨਪੜ੍ਹ ਹੈ, ਅਸੀਂ ਉਹਨਾਂ ਨੂੰ ਅਨਪੜ੍ਹ ਕਹਿੰਦੇ ਹੁੰਦੇ ਵੀ ਉਹ ਅਨਪੜ੍ਹ ਬੰਦੇ ਆ, ਔਰ ਉਹਨਾਂ ਨੂੰ ਇੰਨੀ ਸੋਝੀ ਸੀ ਕਿ ਉਹਨਾਂ ਨੇ ਕੀ ਪੜ੍ਹਨਾ ਤੇ ਕੀ ਨਹੀਂ ਪੜ੍ਹਨਾ। ਇਸ ਨੂੰ ਕਹਿੰਦੇ ਆ ਜੀ ਵਿਵੇਕ ਬੁੱਧ, ਕਿ ਮਟੀਰੀਅਲ ਬਹੁਤ ਪਿਆ ਦੁਨੀਆਂ ਦੇ ਵਿਚ, ਬੜਾ ਪਿਆ, ਸਾਰਾ ਪਿਆ, ਹਰ ਤਰ੍ਹਾਂ ਦਾ ਪਿਆ, ਹੁਣ ਗੱਲ ਤਾਂ ਇਹ ਆ ਵੀ ਬੰਦੇ ਨੇ ਪੜ੍ਹਨਾ ਕੀ ਆ, ਉਹਦੀ ਚੋਇਸ ਕੀ ਆ, ਉਹਤੇ ਡਿਪੈਂਡ ਕਰਦਾ। ਤੇ ਰੱਬ ਕਹਿੰਦੇ ਆ ਵੀ ਅਸੀਂ ਮਨ ਨੀ ਵਾ ਮਤ ਉੱਚੀ, ਵਿਵੇਕ ਬੁੱਧ ਸਾਨੂੰ ਦੇਵੇ, ਸਾਨੂੰ ਡਿਫਰੈਂਸ਼ੀਏਸ਼ਨ ਕਰਨੀ ਆ ਜਾਵੇ ਕਿ ਅਸੀਂ ਕਿਹੜੀ ਚੀਜ਼ ਸਾਡੇ ਲਈ ਸਹੀ ਆ ਤੇ ਕਿਹੜੀ ਗਲਤ ਹੈ। ਸੋ ਬਹੁਤ ਵਧੀਆ ਵਿਚਾਰ ਜਗਤਾਰ ਭਾਜੀ ਨੇ ਵੀ ਦਿੱਤੇ ਨੇ ਸਾਨੂੰ, ਸੋ ਬਹੁਤ ਬਹੁਤ ਧੰਨਵਾਦ ਜੀ। ਸੋ ਮੈਨੂੰ ਲੱਗਦਾ ਕਿ ਆਪਾਂ ਗੀਤ ਸੰਗੀਤ ਵੀ ਕਰਨਾ, ਜਾਂਦੇ ਜਾਂਦੇ ਆਪਾਂ ਗੀਤ ਵੀ ਲਾਣਾ ਗੁਰਸੇਵਕ, ਤੇ ਹੋਰ ਮੈਸੇਜ ਤਾਂ ਆਈ ਜਾਂਦੇ ਨੇ, ਤੇ ਇਹਨਾਂ ਦੀ ਕੋਈ ਸਾਡੇ ਸਰੋਤੇ ਜਿਹੜੇ ਨੇ ਦੇਸ਼ ਵਿਦੇਸ਼ ਤੋਂ ਸਾਡੇ ਨਾਲ ਜੁੜਦੇ ਨੇ, ਬਹੁਤ ਸਾਰੀਆਂ ਫਰਮਾਇਸ਼ਾਂ ਵੀ ਰਹਿ ਜਾਂਦੀਆਂ ਨੇ। ਇੱਕ ਕਿਸੇ ਸੱਜਣ ਅੰਮ੍ਰਿਤ ਗੁਰਾਇਆ ਹੋਣਾ ਨੇ ਮੈਸੇਜ ਭੇਜਿਆ ਸੀਗਾ ਪ੍ਰੋਗਰਾਮ ਦੇ ਸ਼ੁਰੂ ਦੇ ਵਿਚ ਆਡੀਓ ਮੈਸੇਜ, ਉਹ ਸਾਤੇ ਲਾ ਨਹੀਂ ਹੋਇਆ ਕਿਉਂਕਿ ਅਸੀਂ ਸੁਣ ਨਹੀਂ ਸਕਦੇ ਚੱਲਦੇ ਪ੍ਰੋਗਰਾਮ ਦੇ ਵਿਚ, ਤੇ ਕਾਲਾਂ ਵੀ ਆ ਰਹੀਆਂ ਸੀ, ਮੁੱਖ ਸੰਧੂ ਹੋਣਾ ਨੇ ਟਰਾਈ ਕੀਤੀ ਸੀ, ਤੇ ਮੈਂ ਬੇਨਤੀ ਕਰਦਾ ਕਿ ਕਾਲਾਂ ਦਾ ਜਿਹੜਾ ਪ੍ਰੋਗਰਾਮ ਹੈ ਉਹ ਤਕਰੀਬਨ ਅਸੀਂ ਸੋਮਵਾਰ ਦਾ ਰੱਖਦੇ ਹਾਂ, ਤੇ ਉਸ ਦੇ ਵਿਚ ਤੁਸੀਂ ਕਾਲ ਕਰਕੇ ਆਪਣੀ ਮਿੰਟੂ ਭਾਜੀ ਨਾਲ ਗੱਲ ਕਰ ਸਕਦੇ ਹੋ। ਹੁਣ ਇੱਕ ਫੀਚਰ ਹੈ ਜੀ ਟੈਲੀਗ੍ਰਾਮ ਦੇ ਵਿਚ, ਕਾਲ ਦਾ ਫੀਚਰ ਵੀ ਹੈ। ਸੋ ਚੱਲਦੇ ਪ੍ਰੋਗਰਾਮ ਦੇ ਵਿਚ ਕਈ ਵਾਰੀ ਜੀ ਕਾਲ, ਕਈ ਵਾਰੀ ਨਹੀਂ ਕਿ ਮੋਸਟ ਆਫ ਟਾਈਮ ਚੱਕੇ ਨਹੀਂ ਸਕਦੇ ਅਸੀਂ, ਖਾਸ ਕਰਕੇ ਆਊਟ ਆਫ ਦਾ ਚੈਨਲ ਜਦੋਂ ਆਈ ਹੋਵੇ, ਐਕਸਚੇਂਜ ਦੇ ਥਰੂ ਆ ਸਕਦੀ ਆ। ਸੋ ਗੁਰਸੇਵਕ ਜੀ ਪ੍ਰੋਗਰਾਮ ਅੱਗੇ ਵਧਾਉਂਦੇ ਆ ਤੇ ਗੱਲਾਂ ਜਿਹੜੀਆਂ ਸਾਡੀਆਂ ਜਾਰੀ ਰਹਿਣਗੀਆਂ
ਜੀ।
ਤਾਂ ਇੱਕ ਗੀਤ ਸੁਣ ਲਈਏ।
ਜਰੂਰ ਜੀ ਜਰੂਰ।
ਲਓ ਜੀ ਕੌਰ ਬੀ ਦਾ ਗੀਤ ਸੁਣਦੇ ਆ ਕਣੀਆਂ।
ਭਾਦੋ ਦਾ ਮਹੀਨਾ ਚੰਨਾ ਛੜੀਆਂ ਕਟਾਵਾਂ ਦਿੱਤਾ ਸੱਜਰਾ ਲਵੇਰਾ ਖੁੰਝੇ ਬੰਨ ਦੇ ਤਾਰਿਆਂ ਤੋਂ ਪਾਰ ਤੇਰਾ ਦੇਖ ਚੰਨਾ ਮਹਿਲ ਸਾਡੀ ਚੋਲੀ ਲੱਗੀ ਕਾਨਿਆਂ ਦੀ ਛੰਨ ਵੇ ਚੌਣ ਦਿਲ ਤੋਂ ਪਰੋਲੇ ਵਾਂਗੂ ਖੁਰਦੇ ਮਹਿੰਗੇ ਹੁੰਦੇ ਆ ਜਵਾਨੀ ਵੇਲੇ ਚਾ ਮੇਰਾ ਤੇਰੇ ਨਾਲ ਹੋਵੇ ਤੇ ਵਿਆਹ
ਲਓ ਜੀ ਕੌਰ ਬੀ ਦੀ ਆਵਾਜ਼ ਵਿਚ ਗੀਤ ਸੁਣ ਰਹੇ ਸੀ ਜੀ ਕਣੀਆਂ। ਤੇ ਗੁਰਸੇਵਕ ਆਪਾਂ ਕੁਇਕਲੀ ਮੈਸੇਜ ਪੜੀਏ ਤਾਂ ਹਾਂਜੀ ਤੇ ਤਰਸੇਮ ਰਟਾਲ ਕਹਿ ਰਹੇ ਨੇ ਭਾਜੀ ਖੰਘ ਦੀ ਦਵਾਈ ਦਾ ਪਹਿਲਾ ਅੱਖਰ ਦੱਸ ਦਿਓ ਜੀ। ਨਹੀਂ ਜੀ ਆਪਾਂ ਦੱਸਣਾ ਹੀ ਨਹੀਂ, ਖੰਘ ਦੀ ਦਵਾਈ ਤੁਸੀਂ ਜੀਪੀ ਤੋਂ ਜਾ ਕੇ ਲਿਓ, ਉਹ ਤੁਹਾਨੂੰ ਦੱਸੇਗਾ ਜੀ। ਤੇ ਇੰਦਰਜੀਤ ਸਤਿ ਸ੍ਰੀ ਅਕਾਲ ਬੁਲਾ ਰਹੇ ਡਿਲੈਨੋ ਕੈਲੀਫੋਰਨੀਆ ਤੋਂ ਤੇ ਕਹਿੰਦੇ ਨੇ ਕਿ ਬਾਈ ਜੀ ਇਹ ਗਾਣਾ ਆਉਣ ਤੋਂ ਬਾਅਦ ਕੈਨੇਡਾ ਤੇ ਅਮਰੀਕਾ ਦਾ ਦਾਰੂ ਦਾ ਗਾਣਾ ਮਸ਼ਹੂਰ ਹੈ ਹੋ ਗਿਆ ਜੀ। ਤੇ ਵਟ ਇਜ਼ ਐਕਚੁਲੀ ਅ 2 ਲੀਟਰ ਬੋਟਲ ਬਟ ਇਟਸ ਨਾਟ ਪਾਪੂਲਰ ਇਨ ਆਸਟ੍ਰੇਲੀਆ। ਦੇਖੋ ਮੈਂ ਨੂੰ ਪਤਾ ਨਹੀਂ, ਮੈਂ ਦਾਰੂ ਵਾਲਾ ਬੰਦਾ ਨਹੀਂ ਹੈਗਾ, ਪਰ ਆਸਟ੍ਰੇਲੀਆ ਚ ਨਹੀਂ ਬਹੁਤੀ ਪਾਪੂਲਰ ਹੈਗੀ। ਗੁਰਜੀਤ ਸਿੰਘ ਚਾਹਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਾਡੇ ਕੋਲ ਮੋਰ ਦੀਆਂ ਕੁਝ ਪਰਸਨਲ ਲਾਈਫ ਦੀਆਂ ਫੋਟੋਆਂ ਨੇ ਪਰ ਮੈਂ ਵਾਇਰਲ ਨਹੀਂ ਕਰਨੀਆਂ ਜੀ। ਠੀਕ ਹੈ ਜੀ, ਚਲੋ ਕੋਈ ਗੱਲ ਨਹੀਂ ਤੇ ਆਪਾਂ ਪ੍ਰੋਗਰਾਮ ਜਾਰੀ ਰੱਖਦੇ ਆ। ਸੁਖਦੀਪ ਚਾਹਲ ਹੁਣੀ ਪਰਸਨਲ ਮੈਸੇਜ ਭੇਜਿਆ ਸੀ, ਕਹਿੰਦੇ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਜੀ। ਤੇ ਕਲੈਰੀਆ ਮੋਰੇ ਬਾਰੇ ਤੁਹਾਨੂੰ ਦੱਸ ਦਈਏ ਕਿ ਮਸਲਾ ਤਾਂ ਸ਼ੁਰੂ ਹੋਇਆ ਸੀ ਜਦੋਂ ਰਾਜਸਥਾਨ ਦੇ ਇੱਕ ਜੱਜ ਨੇ ਕਿਹਾ ਸੀ ਕਿ ਜਿਹੜਾ ਮੋਰ ਆ ਬ੍ਰਹਮਚਾਰੀ ਆ ਉਸ ਦੇ ਅਥਰੂ ਦੇ ਨਾਲ ਜਿਹੜੀ ਮੋਰਨੀ ਆ ਪ੍ਰੈਗਨੈਂਟ ਹੁੰਦੀ ਆ ਸੋ ਇਸ ਕਰਕੇ ਉਸ ਨੂੰ ਨੈਸ਼ਨਲ ਜਾਂ ਕਹਿ ਲਓ ਕਿ ਭਾਰਤੀ ਜਿਹੜਾ ਨੈਸ਼ਨਲ ਬਰਡ ਪੰਛੀ ਰਾਸ਼ਟਰੀ ਪੰਛੀ ਜਿਹੜਾ ਘੋਸ਼ਿਤ ਕੀਤਾ ਜਾਵੇ ਤੇ ਅਸਲ ਦੇ ਵਿਚ ਜਿਹੜੇ ਫੈਕਟ ਨੇ ਉਹ ਹੋਰ ਦੱਸ ਰਹੇ ਨੇ ਇਹ ਕੋਈ ਕਾਰਨ ਨਹੀਂ ਹੈਗਾ ਕਿ ਉਹ ਮਤਲਬ ਜੇ ਉਹਨਾਂ ਦੀ ਫਿਲੋਸਫੀ ਨੂੰ ਮੈਚ ਕਰਦਾ ਹੈ ਤਾਂ ਉਹੀ ਰਾਸ਼ਟਰੀ ਪੰਛੀ ਹੋਣਾ ਚਾਹੀਦਾ ਵੈਸੇ ਜੇ ਮੈਨੂੰ ਯਾਦ ਹੈ ਜਿੱਥੇ ਤੱਕ ਕਿ ਮੋਰ ਤਾਂ ਪਹਿਲਾਂ ਹੀ ਰਾਸ਼ਟਰੀ ਪੰਛੀ ਆ ਹਾਂਜੀ ਪਹਿਲਾਂ ਵੀ ਰਾਸ਼ਟਰੀ ਪੰਛੀ ਆ ਪਰ ਜੱਜ ਸਾਹਿਬ ਮੈਨੂੰ ਲੱਗਦਾ ਥੋੜਾ ਜਿਹਾ ਇਸ ਨੂੰ ਧਰਮ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਨੇ ਕੋਸ਼ਿਸ਼
ਹੋਣਗੇ ਮੇਰਾ ਇੱਕ ਸਵਾਲ ਹੈ ਜੀ ਇੱਥੇ ਇੱਕ
ਹਾਂਜੀ
ਤੁਸੀਂ ਕਲੈਰੀ ਦੇ ਅੱਖਰੀ ਅਰਥ ਦੱਸੋਗੇ ਜੀ
ਕਲੈਰੀ ਦੇ ਜਿੱਥੇ ਤੱਕ ਮੈਨੂੰ ਲੱਗਦਾ ਇੱਕ ਪੋਇਟਿਕ ਜਾਣੀ ਕਿ ਕਾਵਿਕ ਅੱਖਰ ਹੈ ਕਲਾ ਦਾ ਕਲਾ ਦੇ ਧਾਰਨੀ ਦਾ ਜਿਹਦੇ ਕੋਲ ਕਲਾ ਹੋਵੇ ਕਿ ਕਲੈਰੀ ਆ ਮੋਰਾ ਕਲਾ ਕਰਨ ਵਾਲਾ ਜਿਹੜਾ ਮੋਰ ਹੈ ਉਹਦੇ ਕੋਲ ਬੜੀ ਕਲਾ ਆ ਆਪਣੇ ਫੰਘ ਖਿਲਾਰਦਾ ਆ ਨੱਚਦਾ ਵੀ ਆ ਸੋ ਉਹਦੇ ਕੋਲ ਇਹ ਕਲਾ ਆ ਅਥਰੂ ਗੇਰਨ ਦੀ ਇਮੋਸ਼ਨਲ ਹੋਣ ਦੀ ਹਨਾ ਸੋ ਇਸ ਕਰਕੇ ਉਹਨੂੰ ਕਲੈਰੀ ਆ ਕਹਿੰਦੇ ਯਾਰ ਬੰਦਾ ਬੜਾ ਕਲੈਰੀ ਆ ਹਨਾ ਜੱਜ ਦਾ ਕਹਿੰਦੇ ਨੇ ਬੰਦਾ ਬੜਾ ਜ਼ਹਿਰੀ ਆ ਮੇਰੇ ਬੰਦੇ ਚ ਬੜੀ ਕਲਾ ਆ ਮਤਲਬ ਹਰ ਤਰ੍ਹਾਂ ਦੀ ਕਲਾ ਸੋ ਮੈਨੂੰ ਲੱਗਦਾ ਇਹ ਹੋ ਸਕਦਾ ਹੋਰ ਵੀ ਹੋਵੇ ਮੈਂ ਕੋਈ ਏਦਾਂ ਐਮ ਏ ਪੀ ਐਚ ਡੀ ਨੀ ਕੀਤੀ ਉਹ ਸਾਹਿਤ ਦੇ ਵਿਚ ਪੰਜਾਬੀ ਦੇ ਵਿਚ ਤੇ ਵੈਸੇ ਜਿਹੜੇ ਅੱਖਰਾਂ ਦੇ ਮਤਲਬ ਹੈ ਉਹ ਲੋਕ ਭਾਸ਼ਾ ਦੇ ਵਿਚੋਂ ਹੀ ਨਿਕਲੇ ਨੇ ਵਰਤੋਂ ਦੇ ਵਿਚ ਆਮ ਬੰਦੇ ਤੋਂ ਪੀ ਐਚ ਡੀਆਂ ਤਾਂ ਹੁਣ ਸ਼ੁਰੂ ਹੋਈਆਂ ਨਾ ਪਰ ਇਹ ਜਿਹੜੇ ਅੱਖਰਾਂ ਦੀ ਬਣਤਰ ਹੈ ਅੱਖਰਾਂ ਦੀ ਕਾਢ ਹੈ ਉਹ ਲੋਕਾਂ ਦੇ ਵਿਚੋਂ ਸਾਡੇ ਵਰਗੇ ਲੋਕਾਂ ਚ ਪਿੰਡਾਂ ਦੇ ਲੋਕਾਂ ਸ਼ਹਿਰਾਂ ਦੇ ਲੋਕ ਜਿਹੜੇ ਆਮ ਨੇ ਉਨ੍ਹਾਂ ਚੋਂ ਹੀ ਭਾਸ਼ਾ ਦਾ ਵਿਕਾਸ ਹੋਇਆ ਤੇ ਉਹ ਤੋਂ ਬਾਅਦ ਜਿਹੜੇ ਚਲੋ ਯੂਨੀਵਰਸਿਟੀਆਂ ਦੇ ਵਿਚ ਪੰਡਤਾਂ ਨੇ ਜਾਂ ਹੋਰ ਪ੍ਰੋਫੈਸਰਾਂ ਨੇ ਇਹਨੂੰ ਥੋੜਾ ਜਿਹਾ ਯੋਜਨਾਬੱਧ ਕਰਨ ਦੀ ਟਰਾਈ ਕੀਤੀ ਆ ਪਰ ਬੋਲੀ ਦੀ ਜਿਹੜੀ ਅਸਲੀ ਕਾਢ ਹੈ ਜਾਂ ਸੋਰਸ ਹੈ ਉਹ ਆਮ ਬੰਦੇ ਹੀ ਨੇ ਸੋ ਉਥੋਂ ਹੀ ਆਮ ਬੰਦੇ ਇਸ ਨੂੰ ਜ਼ਿਆਦਾ ਵਧੀਆ ਐਕਸਪਲੇਨ ਕਰ ਸਕਦੇ ਨੇ ਤੇ ਬਾਕੀ ਚਲੋ ਆਪਣਾ ਜਿਹੜਾ ਪ੍ਰੋਗਰਾਮ ਹੈ ਜੀ ਹੁਣ ਸਮਾਪਤੀ ਵੱਲ ਨੂੰ ਹੈ ਤੇ ਅੱਜ ਅਸੀਂ ਵੈਸੇ ਗੀਤ ਲਾਉਣਾ ਸੀ ਜੀ ਚੰਗਾ ਨਹੀਂ ਲੱਗਦਾ ਮੈਂ ਇਹ ਗੀਤ ਮਨਕੀਰ ਔਲਖ ਨੇ ਵੀ ਗਾਇਆ ਆ ਚੰਗਾ ਨਹੀਂ ਲੱਗਦਾ ਮੈਂ ਪਰ ਮੈਨੂੰ ਯਾਦ ਆ ਗਿਆ ਸੀ ਇਹ ਬਹੁਤ ਪਹਿਲਾਂ ਨਾ ਗੀਤ ਗਾਇਆ ਸੀਗਾ ਸੁਖਵਿੰਦਰ ਪੰਛੀ ਨੇ ਤੇ ਉਸ ਨੂੰ ਦੁਬਾਰਾ ਫੇਰ 2005 ਦੇ ਵਿਚ ਇਕ ਐਲਬਮ ਆਈ ਸੀ ਸੰਗਰਾ ਵਾਈਵਸ ਉਸ ਦੇ ਵਿਚ ਇਸ ਨੂੰ ਮਾਡਰਨ ਤਰੀਕੇ ਨਾਲ ਪੇਸ਼ ਕੀਤਾ ਸੀ ਇਸ ਗੀਤ ਨੂੰ ਚੰਗਾ ਨਹੀਂ ਲੱਗਦਾ ਮੈਂ ਤੇ ਮੈਂ ਸੋਚਿਆ ਸੀ ਵੀ ਦੋਨੋਂ ਗੀਤ ਬੈਕ ਟੂ ਬੈਕ ਅਸੀਂ ਸੁਣਾਵਾਂਗੇ ਤਾਂ ਕਿ ਲੋਕੀ ਕੰਪੇਅਰ ਕਰ ਸਕਣ ਪਰ ਮੈਨੂੰ ਲੱਗਦਾ ਕਿ 2005 ਵਾਲਾ ਗੀਤ ਹੀ ਜ਼ਿਆਦਾ ਵਧੀਆ ਸੀ ਤੇ ਇਹ ਗੀਤ ਮੈਂ ਕਾਫੀ ਸੁਣਿਆ ਸੀ ਜੀ ਉਸ ਵੇਲੇ ਤੇ
ਚੰਗੇ ਲੱਗਦੇ
ਹਾਂਜੀ ਉਹ ਇਧਰ ਧਨੀ ਸਾਹਿਬ ਕਹਿੰਦੇ ਚੀਨੇ ਕਬੂਤਰ ਕੀ ਹੁੰਦੇ ਆ ਜੀ ਤੇ ਉਹ ਚੀਨੇ ਇਹ ਅਗਲੇ ਪ੍ਰੋਗਰਾਮ ਚ ਕਰਾਂਗੇ ਜੀ ਇਹ ਚਾਈਨਾ ਤੋਂ ਨਹੀਂ ਹੁੰਦੇ ਉਦਾਂ ਹੀ ਨਾ ਹੀ ਚੀਨਾ ਇਹਦਾ ਤੇ ਚਾਈਨਾ ਕਬੂਤਰ ਨੀ ਹੈਗੇ ਤੇ ਲਈਏ ਜਾਜ ਦੀ ਗੁਰਸੇਵਕ ਜੀ ਅੱਜ ਫਿਰ ਪ੍ਰੋਗਰਾਮ ਚੋ
ਜੀ ਬਿਲਕੁਲ ਪਹਿਲਾਂ ਮੈਂ ਲੈ ਲੈਂਦਾ ਫਿਰ ਤੁਸੀਂ ਸਮੇਟ ਦਿਓ ਪ੍ਰੋਗਰਾਮ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੇਕਰ ਕੋਈ ਗਲਤੀ ਹੋ ਗਈ ਬੋਲਦੇ ਮਾਫ਼ ਕਰਨਾ ਤੇ ਆਪਣੇ ਜਿਹੜੇ ਫੈਸਲੇ ਆਪ ਲਓ ਇਹਨਾਂ ਚੀਜ਼ਾਂ ਜਿਹੜੀ ਵੀਡੀਓ ਦੀ ਗੱਲ ਕੀਤੀ ਹੈ ਭਾਜੀ ਥੋੜਾ ਦੱਸ ਕੇ ਜ਼ਰੂਰ ਜਾਇਓ ਹਾਸੇ ਮਜ਼ਾਕ ਦੀਆਂ ਗੱਲਾਂ ਹਾਸੇ ਮਜ਼ਾਕ ਚ ਆਹ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ
ਕੋਸ਼ਿਸ਼ ਕਰੀ ਦੀ ਆ ਉਹਨੂੰ ਰਿਸਰਚ ਕਰਕੇ ਲਿਆਂਦੀ ਜਾਵੇ ਪਰ ਫਿਰ ਵੀ ਬਹੁਤ ਸਾਰੀਆਂ ਗੱਲਾਂ ਆਲ ਆਫ ਦਾ ਸਡਨ ਇਕਦਮ ਹੀ ਸਾਡੇ ਸਾਹਮਣੇ ਆਉਂਦੀਆਂ ਨੇ ਗਲਤੀਆਂ ਵੀ ਹੋ ਜਾਂਦੀਆਂ ਸੋ ਹਰ ਬੰਦੇ ਨੂੰ ਸਾਨੂੰ ਜਿਹੜੇ ਵੀ ਅਸੀਂ ਸੁਣਦੇ ਆ ਗਾਂਹ ਵੀ ਦੱਸਣਾ ਚਾਹੀਦਾ ਕਿ ਪੂਰੀ ਆਪ ਰਿਸਰਚ ਕਰੋ ਆਪਾਂ ਕਿਸੇ ਦੇ ਪਿੱਛੇ ਨਹੀਂ ਲੱਗਣਾ ਜੋ ਅਸੀਂ ਵੀ ਕਹਿੰਦੇ ਉਹ ਵੀ ਅੰਤਮ ਸੱਚਾਈ ਨਹੀਂ ਹੈਗੀ ਸੋ ਸਾਡੇ ਤੋਂ ਵੀ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਨੇ ਸੋ ਉਮੀਦ ਰੱਖਦੇ ਹਾਂ ਕਿ ਐਂਟਰਟੇਨਮੈਂਟ ਫੁੱਲ ਰਹੀ ਹੋਵੇਗੀ ਅੱਜ ਪ੍ਰੋਗਰਾਮ ਲਹਿਰਾਂ ਦੇ ਵਿਚ ਕੱਲ ਨੂੰ ਫੇਰ ਮੈਂ ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਆਵਾਂਗਾ ਔਰ ਮੇਰੇ ਨਾਲ ਅਮਰੀਕ ਸਿੰਘ ਫਲੋਰਾ ਹੋਣਗੇ ਤੇ ਸੰਡੇ ਨੂੰ ਮੇਰੇ ਨਾਲ ਮਿੰਟੂ ਬਰਾੜ ਜੀ ਹੋਣਗੇ ਦਿਲ ਵਾਲੀ ਗੱਲ ਪ੍ਰੋਗਰਾਮ ਦੇ ਵਿਚ ਸੋ ਮਿਲਦੇ ਹਾਂ ਜੀ ਅੰਟਿਲ ਦੈਨ ਅੱਜ ਵੀ ਪ੍ਰੋਗਰਾਮ ਚੱਲਦੇ ਰਹਿਣਗੇ ਤਾਇਆ ਜੀ ਵੀ ਆਉਣਗੇ ਗੁਰਨਾ ਵੀ ਆਊਗਾ ਸੋ ਪ੍ਰੋਗਰਾਮ 24 ਘੰਟੇ 7 ਦਿਨ ਹਰਮਨ ਤੇ ਹਰਮਨ ਰੇਡੀ ਤੇ ਚੱਲਦੇ ਰਹਿੰਦੇ ਨੇ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ
ਮਿੱਠੇ ਲਾਰੇ ਲਾ ਕੇ ਮੁਕਰ ਗਈ ਤੂੰ ਛੱਲੇ ਮੁੰਦੀਆਂ ਪੰਛੀ ਦੀਆਂ ਪਾ ਕੇ ਮੁਕਰ ਗਈ ਨੀ ਮਿੱਠੇ ਲਾਰੇ ਕਸਮਾਂ ਖਾ ਕੇ ਮੁੱਕਰ ਗਈ, ਸੌ ਸੌ ਕਸਮਾਂ ਖਾ ਕੇ ਮੁੱਕਰ ਗਈ, ਸਭ ਕੁਝ ਲੁੱਟ ਲਿਆ ਤੈਂ ਨੀ ਹੁਣ ਤੈਨੂੰ ਚੰਗਾ ਨੀ ਲੱਗਦਾ, ਚੰਗਾ ਨੀ ਲੱਗਦਾ ਮੈਂ ਨੀ ਹੁਣ ਤੈਨੂੰ ਚੰਗਾ ਨੀ ਲੱਗਦਾ, ਚੰਗਾ ਨੀ ਲੱਗਦਾ ਮੈਂ ਨੀ ਹੁਣ ਤੈਨੂੰ ਚੰਗਾ ਨੀ ਲੱਗਦਾ। ਸਾਹਾਂ ਵਿੱਚ ਸਾਹ ਭਰਨ ਵਾਲੀ ਹੈ ਤੂੰ ਨਜ਼ਰ ਨਾ ਅੱਜ ਕੱਲ ਆਵੇ, ਤੂੰ ਨਜ਼ਰ ਨਾ ਅੱਜ ਕੱਲ ਆਵੇ, ਤੂੰ ਨਜ਼ਰ ਨਾ ਅੱਜ ਕੱਲ ਆਵੇ, ਸਾਨੂੰ ਛੱਡ ਕੇ ਕਿਸ ਗੱਭਰੂ ਦੇ ਨੀ ਸੁੱਤੇ ਭਾਗ ਚ ਗਾਵੇ, ਤੂੰ ਸੁੱਤੇ ਭਾਗ ਚ ਗਾਵੇ, ਤੂੰ ਸੁੱਤੇ ਭਾਗ ਚ ਗਾਵੇ, ਨੀ ਗੈਰਾਂ ਨਾਲ ਹਾਏ ਜਰਾਨੇ ਪਾ ਕੇ ਸੁੱਟ ਕੇ ਸਾਡਾ ਨੀ ਹੁਣ ਤੂੰ ਪਿਆਰ ਵਗਾ ਕੇ, ਕਦੇ ਮੈਨੂੰ ਸੀਨੇ ਨਾਲ ਲਾ ਕੇ, ਕਦੇ ਮੈਨੂੰ ਸੀਨੇ ਨਾਲ ਲਾ ਕੇ, ਤੇਰੀ ਕਹਿੰਦੀ ਸੈਰ ਹੁਣ ਤੈਨੂੰ ਚੰਗਾ ਨੀ ਲੱਗਦਾ, ਚੰਗਾ ਨੀ ਲੱਗਦਾ ਮੈਂ ਨੀ ਹੁਣ ਤੈਨੂੰ ਚੰਗਾ ਨੀ ਲੱਗਦਾ, ਚੰਗਾ ਨੀ ਲੱਗਦਾ ਮੈਂ ਨੀ ਹੁਣ ਤੈਨੂੰ ਚੰਗਾ ਨੀ ਲੱਗਦਾ।
ਚੰਗਾ ਨੀ ਲੱਗਦਾ ਮੈਂ ਨੀ ਹੁਣ ਤੈਨੂੰ ਚੰਗਾ ਨੀ ਲੱਗਦਾ।